ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ, ਮਿੱਤਰ ਪਿਆਰਿਆਂ ਨੂੰ, ਰੱਬੀ ਰੂਹਾਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਤੁਹਾਡਾ ਬੜਾ ਹੀ ਹਾਰਦਿਕ ਸਵਾਗਤ ਹੈ ਜੀ ਆਇਆਂ ਨੂੰ, ਆਪ ਸਭ ਦਾ, ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਅਸੀਂ ਸਵਾਗਤ ਕਰਦੇ ਹਾਂ। ਅੱਜ ਨਾਨਕਸ਼ਾਹੀ ਕੈਲੰਡਰ ਦੇ ਉੱਤੇ 8 ਚੇਤ ਅਤੇ ਸੰਮਤ 558 ਚੜ੍ਹ ਚੁੱਕਾ ਹੈ। ਦਿਨ ਸ਼ਨਿਚਰਵਾਰ 21 ਮਾਰਚ 2026 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ। ਸੋ ਦੇਸ਼ ਵਿਦੇਸ਼ ਜਿੱਥੇ ਵੀ ਜਿਹੜਾ ਵੀ ਸਮਾਂ ਹੈ ਅਤੇ ਉਸਦਾ ਲੁਤਫ, ਉਸਦਾ ਆਨੰਦ, ਉਸਦਾ ਭਾਣਾ ਤੁਸੀਂ ਮੰਨ ਰਹੇ ਹੋਵੋਗੇ, ਇਹ ਮੈਨੂੰ ਪੂਰੀ ਉਮੀਦ ਹੈ। ਅਤੇ ਆਓ ਫਿਰ ਆਪਾਂ ਸਰਬੱਤ ਦਾ ਭਲਾ ਮੰਗੀਏ ਔਰ ਤਹਿ ਦਿਲ ਤੋਂ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ ਆਣਗੇ। ਯੈਸ, ਗਿਆਨੀ ਜੀ ਇਜ਼ ਬੈਕ। ਇਸ ਤੋਂ ਇਲਾਵਾ ਜਿਸ ਕਾਰਨ ਸ਼ੀ ਸਾਡੇ ਨਾਲ ਬ੍ਰਿਸਬਨ ਤੋਂ ਜੁੜਨਗੇ, ਅਤੇ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਸਾਡੇ ਨਾਲ 15 ਮਿੰਟ ਵਾਸਤੇ ਜੁੜਨਗੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਪੰਜਾਬ ਤੋਂ। ਬਹੁਤ ਜ਼ਰੂਰੀ ਅਪਡੇਟਸ, ਓਬਜ਼ਰਵੇਸ਼ਨਸ ਅੱਜ ਅਸੀਂ ਕਰਾਂਗੇ ਇੱਥੇ ਆਸਟ੍ਰੇਲੀਆ ਦੀਆਂ ਵੀ, ਪੰਜਾਬ ਦੀਆਂ ਵੀ, ਦੀਨ ਦੁਨੀਆ ਜਿੱਥੇ ਵੀ ਜੋ ਕੁਛ ਚੱਲ ਰਿਹਾ, ਕੋਸ਼ਿਸ਼ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਕਵਰ ਕਰਨ ਦੀ। ਸਾਡਾ ਤੁਹਾਡਾ ਸਾਥ ਬਣੇਗਾ, 2 ਘੰਟੇ ਚੱਲਾਂਗੇ ਅਸੀਂ ਨਾਲ ਨਾਲ ਅਤੇ ਗੱਲਾਂ ਅਸੀਂ ਕਰਾਂਗੇ। ਫੇਸਬੁੱਕ, ਯੂਟਿਊਬ ਦੇ ਉੱਤੇ ਲਾਈਵ ਚੱਲ ਰਿਹਾ ਵੀਡੀਓ, ਔਰ ਸਾਡੀਆਂ ਐਪਸ ਦੇ ਰਾਹੀਂ ਤੁਸੀਂ ਆਡੀਓ ਸੁਣ ਰਹੇ ਹੋ। ਐਪ ਦੇ ਬਾਰੇ ਮੈਂ ਦੱਸਦਾ, ਜਿਹੜੀ ਨਵੀਂ ਐਪ ਹੈ ਬਸ ਕੁਛ ਹੀ ਹਫ਼ਤੇ ਦੂਰ ਹੈ, ਉਸਦੀ ਫਾਈਨਲ ਟੈਸਟਿੰਗ ਜਿਹੜੀ ਚੱਲ ਰਹੀ ਹੈ, ਬੱਗ ਉਹਦੇ ਕੱਢੇ ਜਾ ਰਹੇ ਨੇ। ਵਟਸਐਪ ਦੋਨੋਂ ਚੱਲਦੇ ਨੇ, ਟੈਲੀਗ੍ਰਾਮ ਚੱਲ ਰਿਹਾ, ਈਮੇਲ ਚੱਲ ਰਹੀ ਹੈ, ਯੂਟਿਊਬ, ਫੇਸਬੁੱਕ ਦੇ ਕਮੈਂਟ ਚੱਲ ਰਹੇ ਨੇ। ਸੋ ਕਿਸੇ ਵੀ ਜ਼ਰੀਏ ਅਗਰ ਤੁਹਾਡੇ ਕੋਲ ਗੁਜਾਇਸ਼ ਹੈ ਤਾਂ ਜ਼ਰੂਰ ਸਾਡੇ ਨਾਲ ਮੈਸੇਜ ਦੀ ਸਾਂਝ ਪਾਓ, ਅਤੇ ਸਾਡੇ ਨਾਲ ਮਤਲਬ ਅਸੀਂ ਸਾਰੇ ਹੀ ਹਾਂ ਇੱਕ ਦੂਜੇ ਦੇ ਨਾਲ, ਇੱਥੋਂ ਤੱਕ ਕਿ ਕਈ ਮਿੱਤਰ ਪਿਆਰੇ ਆਪਸ 'ਚ ਚੈਟਿੰਗ ਵੀ ਕਰਦੇ ਨੇ ਅਤੇ ਵਧੀਆ ਲੱਗਦਾ, ਅਤੇ ਦੋਸਤੀਆਂ ਬਣਦੀਆਂ ਨੇ, ਪਰਿਵਾਰ ਬਣਦਾ ਆ। ਸੋ ਅੱਜ ਕੌਫ਼ ਸਰਵਰ ਦੇ ਵਿੱਚ ਅੱਜ ਦੀ ਤਰੀਕ ਜਿਹੜੀ ਹੈ, ਉਸ ਨੂੰ ਦਿਨ ਜਿਹੜਾ ਆ ਉਹ ਬੜਾ ਅਜੀਬ ਜਿਹਾ ਚੜਿਆ। ਸਾਰੀ ਰਾਤ ਹਲਕਾ ਹਲਕਾ ਕਿਤੇ ਕਿਤੇ ਗਰਜਦਾ ਸੁਣਾਈ ਦਿੱਤਾ ਸਮੁੰਦਰ ਦੇ ਵਿੱਚ, ਅਤੇ ਹੁਣ ਮੀਂਹ ਨਾਲ ਭਿੱਜੀ ਧੁੱਪ ਨਿਕਲੀ ਹੋਈ ਆ। ਮੀਂਹ ਪਿਆ ਨਹੀਂ ਪਰ ਇਉਂ ਲੱਗਦਾ ਵੀ ਧੁੱਪ ਜਿਹੜੀ ਹੈ ਨਾ, ਜਿਹੜੀ ਸਵੇਰ ਨੂੰ ਤੁਹਾਨੂੰ ਬਰਸਾਤਾਂ ਨੂੰ ਦਿਸਦੀ ਹੁੰਦੀ ਹੈ ਕਿ ਸੰਗਤਰੀ ਸੰਗਤਰੀ ਜੀ, ਉਸ ਤਰ੍ਹਾਂ ਦੀ ਧੁੱਪ ਨਿਕਲੀ ਹੋਈ ਆ, ਅਤੇ ਬੱਦਲ ਪਹਾੜੀ ਦੇ ਉੱਤੇ ਘਣੇ ਛਾਏ ਹੋਏ ਨੇ, ਅਤੇ ਮੀਂਹ ਦੀ ਪੂਰੀ ਉਮੀਦ ਹੈ ਕਿ ਬਰਸਾਤਾਂ ਜਿਹੜੀਆਂ ਨੇ ਉਹ ਬਹੁਤ ਘੱਟ ਪਈਆਂ ਨੇ ਕੌਫ਼ ਸਾਰਬਰ ਇਲਾਕੇ ਦੇ ਵਿੱਚ, ਪਰ ਕੁਈਨਜ਼ਲੈਂਡ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਉੱਪਰ ਵਾਲੇ ਹਿੱਸੇ ਦੇ ਵਿੱਚ ਕਾਫ਼ੀ ਬਰਸਾਤ ਪੈ ਰਹੀ ਹੈ। ਸੋ ਝਾਤੀ ਮਾਰਦਿਆਂ ਨਾਲ ਹੀ ਆਪਾਂ ਮੌਸਮ ਦੀ, ਸਿਡਨੀ ਦੇ ਵਿੱਚ 19.8 ਡਿਗਰੀ ਤਾਪਮਾਨ ਥੋੜ੍ਹੀ ਦੇਰ ਪਹਿਲਾਂ ਰਿਕਾਰਡ ਕੀਤਾ ਗਿਆ, 27 ਤੱਕ ਜਾਏਗਾ। ਮੈਲਬਨ ਦੇ ਵਿੱਚ 14.4 ਅਤੇ 23 ਤੱਕ ਵੱਧ ਤੋਂ ਵੱਧ ਜਾਏਗਾ। ਬ੍ਰਿਸਬਨ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ। ਸੋ ਕਹਿ ਲਓ ਕਿ ਗੋਲਡ ਕੋਸਟ ਜਾਂ ਕੁਈਨਜ਼ਲੈਂਡ ਦੇ ਉੱਤੇ ਉੱਤੇ ਜਿਹੜਾ ਨਾ, ਨਾਰਦਰਨ ਟੈਰੇਟਰੀ ਹੋ ਗਿਆ, ਡਾਰਵਿਨ ਹੋ ਗਿਆ, ਇਹ ਇਲਾਕਿਆਂ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਪੈ ਰਹੇ ਨੇ। ਹੜ੍ਹ ਵੀ ਕੈਥਰੀਨ 'ਚ ਕਹਿੰਦੇ ਦੂਜੀ ਵਾਰੀ ਆਉਣ ਲੱਗਾ, ਇੱਕ ਸਾਈਕਲੋਨ ਜਿਹੜਾ ਆ ਨੈਰਲੀ ਉਹ ਵੀ ਮੰਡਰਾ ਰਿਹਾ ਆ। ਖੈਰ ਬ੍ਰਿਸਬਨ ਦੇ ਵਿੱਚ 20.1 ਸੀ ਅਤੇ 28 ਤੱਕ ਜਾਏਗਾ। ਪਰਥ ਦੇ ਵਿੱਚ 19.9 ਸੀ ਅਤੇ 32 ਡਿਗਰੀ ਤੱਕ ਜਾਏਗਾ। ਐਡਲੇਡ ਦੇ ਵਿੱਚ 14 ਡਿਗਰੀ ਸੀ, 26 ਤੱਕ ਜਾਏਗਾ। ਕੈਨਬਰਾ 'ਚ ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਆ, 15.5 ਡਿਗਰੀ ਤਾਪਮਾਨ ਸੀਗਾ। ਹੋਬਾਰਟ ਦੇ ਵਿੱਚ 13.3 ਸੀ ਅਤੇ ਡਾਰਵਿਨ ਦੇ ਵਿੱਚ 24.8 ਅਤੇ ਵੱਧ ਤੋਂ ਵੱਧ 31 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸੋ ਕੁਈਨਜ਼ਲੈਂਡ ਦੇ ਵਿੱਚ ਤੇਜ਼ ਹਵਾਵਾਂ ਅਤੇ ਫਲੱਡਿੰਗ ਹੋਣ ਦੀ ਸੰਭਾਵਨਾ ਹੈ, ਕਿਉਂਕਿ ਜਿਹੜਾ ਸਾਈਕਲੋਨ ਨੈਰਲੀ ਹੈ ਉਹ ਉੱਪਰੋਂ ਉੱਪਰੋਂ ਲੰਘੇਗਾ ਪਰ ਕਾਫ਼ੀ ਘੇਰਾ ਹੁੰਦਾ ਇਹਦਾ, ਜਿਹਨੂੰ ਕਹਿੰਦੇ ਕਿ ਟੇਲ ਆਫ ਅ ਸਾਈਕਲੋਨ ਜਾਂ ਸਾਈਕਲੋਨ ਜਾਂ ਚੱਕਰਵਾਤ ਦੀ ਜਿਹੜੀ ਪੂਛ ਆ ਬੜੀ ਲੰਬੀ ਹੁੰਦੀ ਆ ਅਤੇ ਸਿੱਧੀ ਨਹੀਂ ਹੁੰਦੀ। ਚਲੋ ਅਗਲਾ ਜਿਹੜਾ ਨਕਸ਼ਾ ਦੇਖਦੇ ਹਾਂ ਆਸਟ੍ਰੇਲੀਆ ਦਾ, ਜਿਹਦੀ ਆਪਾਂ ਗੱਲ ਹੀ ਕਰ ਰਹੇ ਹਾਂ ਕਿ ਉਹ ਜਿਹੜਾ ਲਾਲ ਘੇਰਾ ਲਾਇਆ ਹੋਇਆ ਮੈਂ ਆਸਟ੍ਰੇਲੀਆ ਦੇ ਉੱਪਰ ਉੱਪਰ, ਇੱਥੇ ਬਹੁਤ ਜ਼ਿਆਦਾ ਗਤੀਵਿਧੀ ਹੋ ਰਹੀ ਹੈ। ਸਾਈਕਲੋਨ ਨੈਰਲੀ ਜਿਹੜਾ ਆ ਉਹ ਕੇਪ ਆਫ ਕਾਰਪੈਂਟੇਰੀਆ ਜਿਹੜੀ ਉੱਪਰਲੀ ਬਾਈਟ ਹੈ ਉਹਦੇ ਵਿੱਚ ਮੰਡਰਾ ਰਿਹਾ ਹੈ ਅਤੇ ਉਹ ਧਰਤੀ ਨੂੰ ਟੱਚ ਕਰੇਗਾ। ਮੀਂਹ ਬਹੁਤ ਜ਼ਿਆਦਾ ਪੈਣ ਦੀ ਸੰਭਾਵਨਾ ਹੈ ਇਸ ਕਾਰਨ। ਉਸ ਤੋਂ ਬਾਅਦ ਚੱਲਦੇ ਹਾਂ ਜੀ ਲਾਈਵ ਐਕਸਟ੍ਰੀਮ ਟੈਂਪਰੇਚਰ। ਪੈਰਾਬੋਰਡੂ ਵੈਸਟਰਨ ਆਸਟ੍ਰੇਲੀਆ 30.9 ਡਿਗਰੀ ਸਵੇਰੇ 3:30 ਵਜੇ ਸੀਗਾ ਅਤੇ ਕੱਲ੍ਹ ਰੋਬੋਰਨ ਏਅਰਪੋਰਟ ਵੈਸਟਰਨ ਆਸਟ੍ਰੇਲੀਆ 'ਚ 40.6 ਡਿਗਰੀ ਰਿਕਾਰਡ ਕੀਤਾ ਗਿਆ। ਘੱਟ ਤੋਂ ਘੱਟ ਤਾਪਮਾਨ ਲਾਈਵੀਨ ਤਸਮੇਨੀਆ 'ਚ 2.4 ਰਿਕਾਰਡ ਕੀਤਾ ਗਿਆ ਸਵੇਰੇ 6:50 'ਤੇ ਅਤੇ ਇੱਥੇ ਹੀ 5:22 'ਤੇ 0.2 ਡਿਗਰੀ ਸੈਂਟੀਗ੍ਰੇਡ। ਵੱਧ ਤੋਂ ਵੱਧ ਮੀਂਹ ਜਿਹੜਾ ਸ਼ਕਰਗ ਕੁਈਨਜ਼ਲੈਂਡ ਦੇ ਵਿੱਚ 220 mm ਰਿਕਾਰਡ ਕੀਤਾ ਗਿਆ, ਕਾਫ਼ੀ ਹੁੰਦਾ। ਮੈਂ ਪਿਛਲੀ ਵਾਰੀ ਵੀ ਦੱਸਿਆ ਸੀ ਕਿ ਉਸ ਹਿਸਾਬ ਨਾਲ ਦੇਖ ਲਓ ਵੀ 8-9-10 ਇੰਚ ਦੇ ਕਰੀਬ ਮੀਂਹ ਫੁੱਟ ਤੋਂ ਥੋੜ੍ਹਾ ਹੀ ਘੱਟ ਇੰਨਾ ਪੈ ਗਿਆ ਅਤੇ 24 ਘੰਟਿਆਂ ਦੇ ਵਿੱਚ ਹੜ੍ਹ ਫਿੱਕੀ ਕਰਨਗੇ। ਸੋ ਇਹ ਸੀ ਮੌਸਮ ਦੀ ਜਾਣਕਾਰੀ ਅਤੇ ਸਾਡਾ ਤੁਹਾਡਾ ਸਾਥ 2 ਘੰਟੇ ਰਹਿਣਾ ਹੈ ਅਤੇ ਇਹ ਗੱਲਾਂ ਬਾਤਾਂ ਨਾਲ ਹੀ ਲੰਘਣਾ ਹੈ, ਇੰਨਾ ਮੈਂ ਤੁਹਾਨੂੰ ਦੱਸ ਦਿੰਦਾ। ਅਤੇ ਸਾਨੂੰ ਵੀ ਬੜਾ ਹੌਸਲਾ ਹੁੰਦਾ ਜਦੋਂ ਕ੍ਰੋਸ ਗੱਲਬਾਤ ਹੁੰਦੀ ਹੈ। ਖੈਰ ਗੱਲਾਂ ਬਾਤਾਂ ਲਈ ਤੁਸੀਂ ਤਾਂ ਸ਼ੁਰੂ ਤੋਂ ਹੀ ਸਾਡੇ ਨਾਲ ਜੁੜੇ ਹੋਏ ਹੋ, ਗੁਰਬਾਣੀ ਵਿਚਾਰ ਪ੍ਰੋਗਰਾਮ ਵੀ ਸੁਣ ਰਹੇ ਹੋ ਅਤੇ ਗੱਲਾਂ ਬਾਤਾਂ ਲਈ ਗਿਆਨੀ ਜੀ ਆ ਰਹੇ ਨੇ ਅਤੇ ਜਿਸ ਕਾਰਨ ਸ਼ੀਂ ਆ ਰਿਹਾ ਅਤੇ ਕੁਲਦੀਪ ਸਿੰਘ ਹੇੜੀਆਂ ਵਾਲੇ ਵੀ ਆ ਰਹੇ ਨੇ। ਮੈਸੇਜ ਆਪਾਂ ਲੈਂਦੇ ਹਾਂ ਥੋੜ੍ਹੀ ਦੇਰ ਬਾਅਦ ਕਿਉਂਕਿ ਆ ਵੀ ਰਹੇ ਨੇ। ਅਤੇ ਇਸ ਤੋਂ ਇਲਾਵਾ ਪਿਛਲੇ ਹਫ਼ਤੇ ਗੱਲਾਂ ਬਾਤਾਂ ਸ਼ੁਰੂ ਕੀਤੀਆਂ ਸੀ, ਮੈਂ ਕਹੀ ਜਾਂਦਾ ਸੀ ਇਹ ਫਿਰ ਕਿਤੇ ਗੱਲ ਕਰਾਂਗੇ, ਲੰਬੀ ਗੱਲਬਾਤ ਹੈ। ਅਤੇ ਡਾਕਟਰ ਸ਼ਰਮਾ ਬਦ ਰੰਧਾਵਾ ਉਹਨਾਂ ਦਾ ਮੈਸੇਜ ਆਇਆ ਸੀ ਕਿ ਇਸ ਹਿਸਾਬ ਨਾਲ ਤਾਂ 5-6 ਘੰਟੇ ਦਾ ਪ੍ਰੋਗਰਾਮ ਚਾਹੀਦਾ। ਦੇਖੋ ਜੇ ਸਾਰੀਆਂ ਗੱਲਾਂ ਖੁੱਲ੍ਹ ਕੇ ਕਰਨੀਆਂ, ਚਿੰਤਨ ਕਰਨਾ ਆ, ਤਾਂ ਚਿੰਤਨ ਦੇ ਲਈ ਫਿਰ ਸਮਾਂ ਵੀ ਚਾਹੀਦਾ ਆ, ਬੋਲਣ ਵਾਲਾ ਵੀ ਵਧੀਆ ਬੰਦਾ ਹੋਵੇ, ਬੰਦੇ ਹੋਣ, ਸੁਣਨ ਵਾਲੇ ਵੀ ਹੋਣ। ਕਈ ਵਾਰੀ ਨਾ ਇੱਦਾਂ ਹੁੰਦੀ ਹੈ ਕਿ ਤੁਸੀਂ ਵੀ ਨੋਟ ਕੀਤਾ ਹੋਣਾ, ਮਹਿਫਲ ਲੱਗੀ ਹੁੰਦੀ ਆ, 3 ਜਾਂ 4 ਬੰਦੇ ਜਿਹੜੇ ਨੇ ਉਹ ਬੈਠੇ ਹੁੰਦੇ ਨੇ, ਹੈ ਨਾ, ਗੱਲਬਾਤ ਕਰ ਰਹੇ ਹੁੰਦੇ ਨੇ। ਅਮਰੀਕ ਭਾਅ ਜੀ ਨੇ ਕਈ ਵਾਰੀ ਇਹਦੇ ਬਾਰੇ ਗੱਲਬਾਤ ਵੀ ਕੀਤੀ ਹੈ ਅਤੇ ਆਪਾਂ ਨੂੰ ਵੀ ਉਹ ਗੱਲ ਸ਼ੁਰੂ ਕਰ ਲੈਂਦੇ ਨੇ। ਮਤਲਬ ਹੁਣ ਅੱਜ ਕੱਲ੍ਹ ਜਿਹੜਾ ਮੌਜੂਦਾ ਟਾਈਮ ਹੈ ਇਹਦੇ ਵਿੱਚ ਇਰਾਨ ਅਤੇ ਅਮਰੀਕਾ ਦੀ ਇਜ਼ਰਾਈਲ ਦੀ ਜਿਹੜੀ ਲੜਾਈ ਆ ਉਹ ਭਾਰੂ ਆ, ਪਿਛਲੇ 10-15 ਦਿਨਾਂ ਤੋਂ ਉਹ ਸ਼ੁਰੂ ਕਰ ਲੈਣਗੇ ਲੜਾਈ। ਅਤੇ ਇੱਕਦਮ ਉਹ ਗੱਲ ਕਰਦੇ ਕਰਦੇ ਨਾ ਅਤੇ ਭਗਵੰਤ ਮਾਨ 'ਤੇ ਆ ਜਾਣਗੇ, ਜਾਂ ਉਹ ਮਤਲਬ ਜਿਹੜੀ ਆ ਕੋਈ ਵੀ ਕੰਟਰੋਵਰਸੀ ਚੱਲਦੀ ਆ ਹੁਣ ਕ੍ਰਿਸ਼ਨ ਗੋਲੀਆਂ ਵਾਲੀ ਚੱਲ ਰਹੀ ਗੱਲ ਉਹ 'ਤੇ ਆ ਜਾਣਗੇ, ਹੈ ਨਾ, ਜਾਂ ਉਹ ਗੱਲ ਚੱਲ ਰਹੀ ਹੋਊਗੀ ਅਤੇ ਸਿੱਧੇ ਹੀ ਡੋਨਲਡ ਟਰੰਪ ਦੀਆਂ ਗੱਲਾਂ ਕਰਨ ਲੱਗ ਜਾਣਗੇ। ਮਤਲਬ ਕੋਈ ਕੰਟੈਕਸਟ ਨਹੀਂ, ਉਹ ਗੱਲ ਸ਼ੁਰੂ ਹੋ ਜਾਂਦੀ ਆ ਅਤੇ ਉਹਦਾ ਖਾਤਮਾ ਹੈ ਨਹੀਂ ਕੋਈ। ਇਹ ਨਾ ਵੈਸੇ ਬਹੁਤਿਆਂ ਨੂੰ ਸਾਨੂੰ ਪਤਾ ਨਹੀਂ ਹੈਗਾ ਇਹਨਾਂ ਗੱਲਾਂ ਦਾ। ਮੈਂ 21-20 ਸਾਲਾਂ ਦਾ ਸੀ ਜਦੋਂ ਅਸੀਂ ਪਰਮਾਨੈਂਟ ਆਸਟ੍ਰੇਲੀਆ ਦੇ ਵਿੱਚ ਆਏ ਅਤੇ ਕੁਦਰਤੀ ਪਰਮਾਤਮਾ ਨੇ ਜਿਸ ਤਰ੍ਹਾਂ ਚੰਡਣੇ ਹੁੰਦੇ ਆ ਅਤੇ ਮੇਰਾ ਵਾਹ ਨਾ ਬਹੁਤ ਵਧੀਆ ਵਧੀਆ ਬੰਦਿਆਂ ਨਾਲ ਪਿਆ, ਮਤਲਬ ਬੜੇ ਐਕਸਪੀਰੀਅੰਸਡ ਬੰਦਿਆਂ ਨਾਲ ਪਿਆ, ਵਧੀਆ ਜਾਂ ਨਹੀਂ ਵਧੀਆ ਉਹ ਵੱਖਰੀ ਗੱਲ ਹੈ। ਮੈਂ ਉਹਨਾਂ ਤੋਂ ਬਹੁਤ ਫਿਰ ਸਿੱਖਿਆ ਕਿਉਂਕਿ ਉਹ ਮੇਰੇ ਵਿੱਚ ਜਿਹੜੀ ਸਿੱਖਣ ਦੀ ਸ਼ਕਤੀ ਆ ਉਹ ਮੇਰੇ ਪ੍ਰਿੰਸੀਪਲ ਸਾਹਿਬ ਨੇ ਭਰਤੀ ਸੀ, ਮੈਂ ਕਿਤਾਬ 'ਚ ਵੀ ਲਿਖਿਆ। ਅਤੇ ਇਸੇ ਤਰ੍ਹਾਂ ਮੈਂ ਸੇਮ ਗੱਲ ਕਰਦਾ ਓਬਜ਼ਰਵੇਸ਼ਨ 'ਤੇ ਕਿ ਗੱਲਾਂ ਬਾਤਾਂ ਚੱਲਦੀਆਂ ਅਤੇ ਕੋਈ ਇੱਧਰ ਨੂੰ ਭੱਜ ਰਿਹਾ ਗੱਲ ਲੈ ਕੇ, ਕੋਈ ਉੱਧਰ ਨੂੰ ਭੱਜ ਰਿਹਾ ਅਤੇ ਵਿਚਾਰਾ ਜਿਹੜਾ ਗੱਲ ਕਰ ਰਿਹਾ ਹੁੰਦਾ ਉਹਨੂੰ ਇਹ ਨਹੀਂ ਪਤਾ ਵੀ ਮੇਰੀ ਗੱਲ ਮੁੱਕ ਗਈ ਹੈ ਜਾਂ ਨਹੀਂ ਮੁੱਕ ਗਈ। ਅਤੇ ਸਾਡੇ ਕੁਲਵੀਰ ਸਿੰਘ ਅੰਕਲ ਹੁੰਦੇ ਸੀਗੇ, ਪੂਰੇ ਹੋ ਗਏ, ਅਤੇ ਉਹ ਸਟੇਜ ਸੈਕਟਰੀ ਵੀ ਹੁੰਦੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ, ਗੁਣੀ ਗਿਆਨੀ ਸੀ, ਕਿਤਾਬਾਂ ਵੀ ਲਿਆਉਂਦੇ ਹੁੰਦੇ ਸੀ ਸ਼ੌਂਕ ਨਾਲ, ਪੜ੍ਹਦੇ ਵੀ ਹੁੰਦੇ ਸੀ, ਫਿਰ ਲੈਕਚਰ ਵੀ ਦੇਣਾ ਉਹਨੇ ਐਸੇ ਬਣਾ ਬਣਾ ਕੇ। ਸਾਨੂੰ ਬੜਾ ਚੰਗਾ ਲੱਗਦਾ, ਬਹੁਤ ਮਤਲਬ ਡੀਪ, ਵਧੀਆ, ਮਾਡਰਨ। ਉਹਨਾਂ ਨੇ ਕਹਿਣਾ, ਜਦੋਂ ਗੱਲ ਨਾ ਜਿੱਦਾਂ ਮਤਲਬ ਗੱਲ ਚੱਲ ਰਹੀ ਹੈ ਅਤੇ ਗੱਲ ਨੂੰ ਹੋਰ ਪਾਸੇ ਵਿੱਚ ਛੇੜਨ ਦੀ ਕੋਸ਼ਿਸ਼ ਕਰਨੀ ਨਾ, ਤਾਂ ਉਹਨਾਂ ਨੇ ਕਹਿਣਾ ਨਹੀਂ 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 ਰੁਕੋ ਰੁਕੋ ਰੁਕੋ, ਪਹਿਲਾਂ ਆਹ ਜਿਹੜੀ ਗੱਲ ਹੈ ਨਾ ਇਹਨੂੰ ਕੰਕਲੂਡ ਕਰੀਏ, ਆਪਾਂ ਇਹਨੂੰ ਸਮਾਪਤ ਕਰੀਏ, ਅਗਲਾ ਟੌਪਿਕ ਫਿਰ ਛੇੜਾਂਗੇ। ਅਤੇ ਇਸ ਤਰ੍ਹਾਂ ਉਹਨਾਂ ਨੇ 5-7 ਵਾਰੀ ਜਦੋਂ ਉਹਨਾਂ ਨਾਲ ਬੈਠੇ ਅਸੀਂ, ਤਾਂ 5-7 ਵਾਰੀ ਤੋਂ ਬਾਅਦ ਨਾ ਮੈਨੂੰ ਸਮਝ ਆਈ ਵੀ ਹੀ ਇਜ਼ ਰਾਈਟ। ਕਿਉਂਕਿ ਅਸੀਂ ਲੋਕ ਕੀ ਕਰਦੇ ਸੀਗੇ, ਵਿੱਚੇ ਕੱਟ ਕੇ ਨਾ ਹੋਰ ਗੱਲ ਸ਼ੁਰੂ ਕਰਨੀ ਵਿੱਚ। ਉਹ ਕਹਿੰਦੇ ਜਿਹੜੀ ਸਭਾ 'ਚ ਬਹਿਣਾ ਹੈ ਨਾ, ਮਹਿਫਲ ਦੇ ਵਿੱਚ ਬਹਿਣਾ, ਸਭਾ ਦੇ ਵਿੱਚ ਬਹਿਣਾ ਆ, ਉਹਦੇ ਵੀ ਕਾਇਦੇ ਕਾਨੂੰਨ ਹੁੰਦੇ ਆ। ਸੋ ਇਸ ਕਰਕੇ ਗੱਲ ਜਿਹੜੀ ਸ਼ੁਰੂ ਕਰਨੀ ਹੈ ਨਾ ਉਹਨੂੰ ਕੰਪਲੀਟ ਕਰ ਲਓ, ਦੂਜਾ ਬੰਦਾ ਫੇਰ ਕਰੋ। ਜੇ ਅਸੀਂ ਵਿੱਚ ਗੱਲ ਟੋਕ ਕੇ ਹੋਰ ਕਰਦੇ ਹਾਂ ਨਾ, ਇਹ ਗੱਲ ਕਰਨ ਵਾਲੇ ਦੀ ਬੇਇੱਜ਼ਤੀ ਆ, ਇਨਸਲਟ ਹੈ। ਉੱਥੇ ਫਿਰ ਬਹਿਣਾ ਹੀ ਨਹੀਂ ਚਾਹੀਦਾ, ਇੱਦਾਂ ਦੀਆਂ ਮਹਿਫਲਾਂ 'ਚ ਬਹਿਣਾ ਹੀ ਨਹੀਂ ਚਾਹੀਦਾ ਜਿੱਥੇ ਖੁੱਲ੍ਹਾ ਹੀ ਆ ਕੰਮ, ਜਿੱਧਰ ਨੂੰ ਮਰਜ਼ੀ ਲੈ ਚਲੋ, ਕਿਤੇ ਕਿਤੇ ਗੱਲ ਚੱਲ ਰਹੀ ਹੈ ਗਿਆਨ ਦੀ, ਖਾਸ ਕਰਕੇ ਜਦੋਂ ਦਾਰੂ ਵਗੈਰਾ ਚੱਲਦੀ ਹੋਵੇ ਤਾਂ ਗਿਆਨ ਦੀ ਗੱਲ ਬਹੁਤ ਚੱਲਦੀ ਹੈ, ਫਿਰ ਉੱਥੇ ਗਿਆਨ ਬਹੁਤ ਉੱਤਰਦਾ, ਉਹ ਜਸਟੀਫਾਈ ਬਹੁਤ ਕਰਦੇ ਆ, ਸਭ ਗਿਆਨ ਉੱਥੇ ਹੀ ਹੁੰਦਾ ਫਿਰ, ਤਾਂ ਉਹ ਫਿਰ ਗਿਆਨ ਜਿਹੜਾ ਆ ਉਹ ਖਿਲਰ ਜਾਂਦਾ, ਕਦੇ ਆਹ ਟੌਪਿਕ ਕਦੇ ਉਹ ਟੌਪਿਕ, ਕਿਉਂਕਿ ਗਿਆਨ ਤਾਂ ਅੰਦਰੋਂ ਨਿਕਲਣਾ ਹੁੰਦਾ ਨਾ, ਅਤੇ ਉਹਨੂੰ ਕੱਢਣ ਵਾਲਾ ਬਾਹਰੋਂ ਪਾਉਣਾ ਹੁੰਦਾ। ਸੋ ਜੇ ਅੰਦਰ ਚੀਜ਼ ਹੀ ਹੈ ਨਹੀਂ, ਉਹ ਕਿੱਦਾਂ ਨਿਕਲੇਗੀ, ਹੈ ਨਾ, ਕੋਈ ਮੈਥਡ ਹੀ ਹੈ ਨਹੀਂ। ਖੈਰ ਇਹਦੇ ਨਾਲ ਇੰਟਰਸਟਿੰਗ ਗੱਲ ਤੁਹਾਨੂੰ ਹੋਰ ਦੱਸਦਾ ਕਿ ਬਲਖ ਬੁਖਾਰਾ ਜਿੱਦਾਂ ਸੁਣਿਆ ਹੀ ਹੈ, ਜੋ ਜੋ ਸੁੱਖ ਛੱਜੂ ਦੇ ਚਵਾਰੇ ਨਾ ਬਲਖ ਨਾ ਬੁਖਾਰੇ। ਬਲਖ ਬਲਕਨ ਬੈਲਕਨਸ ਜਿਹਨੂੰ ਕਹਿੰਦੇ ਆ, ਇਲਾਕੇ ਜਿਹੜੇ ਆ ਸਾਰੇ ਰਸ਼ੀਅਨ ਇਰਾਨ ਤੋਂ ਉੱਤੇ ਉੱਤੇ ਜਿਹੜੇ ਇਲਾਕੇ ਆ ਇਹ ਸਾਰੇ, ਜੋਰਜੀਆ ਵਗੈਰਾ ਹੈ ਨਾ, ਅਤੇ ਤਜਾਕਿਸਤਾਨ, ਤੁਰਕਮਿਨਿਸਤਾਨ, ਇਹ ਇਹ ਇਲਾਕਿਆਂ ਨੂੰ ਬਲਖ ਬੈਲਕਨਸ ਕਹਿੰਦੇ ਨੇ। ਬਲਖ ਬਲਖ ਇੱਕ ਸ਼ਹਿਰ ਵੀ ਆ, ਅਤੇ ਉੱਥੇ ਦੀ ਰਵਾਇਤ ਹੈ ਕਿ 3 ਜਾਂ 4 ਜਿਹੜੇ ਸੱਜਣ ਨੇ ਉਹ ਬਹਿੰਦੇ ਨੇ, ਇੱਦਾਂ ਮੀਟਿੰਗਾਂ ਕਰਦੇ ਨੇ, ਗੱਲਾਂ ਬਾਤਾਂ ਕਰਦੇ ਨੇ, ਅਤੇ ਉਹ ਦਿਨੇ ਇੱਕ ਮਿਲਣੀ ਹੁੰਦੀ ਹੈ ਦੁਪਹਿਰ ਨੂੰ, ਅਤੇ ਉੱਥੇ ਇੱਕ ਟੌਪਿਕ ਚੁਣ ਲੈਂਦੇ ਨੇ ਅਤੇ ਉੱਥੇ ਗੱਲ ਕਰਦੇ ਨੇ, ਬੜੀ ਡੂੰਘੀ ਗੱਲ ਕਰਦੇ ਨੇ ਉਹਦੇ। ਚਲੋ ਨੋਟ ਵੀ ਬਣਾ ਲੈਂਦੇ ਆ, ਪਹਿਲਾਂ ਤਾਂ ਨਹੀਂ ਸੀ ਬਣਾਉਂਦੇ ਹੁੰਦੇ, ਪਹਿਲਾਂ ਤਾਂ ਸਾਰਾ ਮੂੰਹ ਜ਼ਬਾਨੀ ਹੁੰਦਾ ਸੀ। ਉਹ ਇੱਕ ਨਾ ਤੱਤ ਕੱਢਦੇ ਆ ਵੀ ਇਹ ਗੱਲ ਦਾ ਅਸੀਂ ਸ਼ੁਰੂ ਕੀਤੀ ਅਤੇ ਇਹਦਾ ਤੱਤ ਆਹ ਨਿਕਲਿਆ। ਉਹ ਰਜਾਮੰਦੀ ਕਰਨੀ ਹੁੰਦੀ ਆ, ਇੱਦਾਂ ਨਹੀਂ ਵੀ ਵਿਰੋਧ 'ਚ ਉੱਠ ਗਏ, ਮੈਂ ਨਹੀਂ ਮੰਨਦਾ, ਉਹ ਨਹੀਂ ਮੰਨਦਾ, ਜਾਂ ਮੰਨ ਲਓ ਜਾਂ ਮਨਾ ਲਓ, ਇਹ ਇਹ ਬਿਰਤੀ ਹੋਣੀ ਚਾਹੀਦੀ ਆ ਵੀ ਫੈਕਟ ਦਿਓ। ਜੇ ਤੁਸੀਂ ਨਹੀਂ ਮੰਨਦੇ ਤਾਂ ਕਹਿ ਦਿਓ ਵੀ ਮੈਨੂੰ ਪਤਾ ਨਹੀਂ ਹੈਗਾ ਇਹਦੇ ਬਾਰੇ, ਇਸ ਕਰਕੇ ਮੈਂ ਤੁਹਾਡੀ ਗੱਲ ਹੀ ਮੰਨਣੀ ਪੈਣੀ ਹੈ ਕਿਉਂਕਿ ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਹੈਗਾ। ਇੱਦਾਂ ਨਹੀਂ ਵੀ ਮੈਂ ਨਹੀਂ ਮੰਨਦਾ, ਜੋ ਮਰਜ਼ੀ ਕਰ ਲਾ ਤੂੰ, ਇਹ ਇਹ ਗੋਸ਼ਟ ਨਹੀਂ ਹੁੰਦੀ। ਖੈਰ ਉਹ ਗੋਸ਼ਟ ਕਰਦੇ ਆ ਅਤੇ ਮੰਨਦੇ ਆ, ਅਤੇ ਸ਼ਾਮ ਨੂੰ ਨਾ ਫਿਰ ਉਹੀ ਬੰਦੇ ਫਿਰ ਉੱਥੇ ਬਹਿੰਦੇ ਆ, ਉਹੀ ਟੌਪਿਕ ਫਿਰ ਹੁੰਦਾ ਆ, ਪਰ ਸ਼ਾਮ ਨੂੰ ਉਹਨਾਂ ਨੇ ਫਿਰ ਪੈੱਗ ਲਾਇਆ ਹੁੰਦਾ, ਉਹ ਮਦਰਾ ਦਾਰੂ ਦਾ ਇਸਤੇਮਾਲ ਕਰਦੇ ਆ, ਫਿਰ ਉਹ ਇੱਕ ਦੋ ਦੋ ਜਾਂ ਤਿੰਨ ਤਿੰਨ ਪੈੱਗ ਲਾ ਕੇ ਨਾ ਸੇਮ ਟੌਪਿਕ ਫਿਰ ਡਿਸਕਸ ਕਰਦੇ ਆ, ਅਤੇ ਫਿਰ ਦੇਖਦੇ ਆ ਕਿ ਜਿਹੜਾ ਤੱਤ ਉਹਨਾਂ ਨੇ ਦੁਪਹਿਰੇ ਕੱਢਿਆ ਸੀ ਸੋਫੀਆਂ ਨੇ, ਅਤੇ ਜਿਹੜਾ ਤੱਤ ਹੁਣ ਸ਼ਾਮੀ ਕੱਢਿਆ ਉਹ ਮੇਲ ਖਾਂਦਾ, ਉਹ ਸੇਮ ਹੀ ਹੈ ਜਾਂ ਵੱਖਰਾ ਵੱਖਰਾ। ਸੋ ਇੱਕ ਬੰਦੇ ਦੀਆਂ ਦੋ ਸਟੇਟਸ ਬਣ ਜਾਂਦੀਆਂ, ਇੱਕ ਤਾਂ ਸੋਫੀ ਦੀਆਂ ਜਿੱਥੇ ਸਾਰੇ ਸੈਂਸਿਸ ਬਿਲਕੁਲ ਸੈੱਟ ਹੁੰਦੇ ਨੇ, ਇੱਕ ਹੁੰਦੇ ਆ ਵੀ ਜਦੋਂ ਐਕਸਟੈਂਡਡ ਕਹਿ ਲਓ ਕਿ, ਜਾਂ ਵੈਸੇ ਤਾਂ ਗੁਰਬਾਣੀ 'ਚ ਕਹਿੰਦੇ ਕਿ ਜਿਹੜੀ ਮਦਰ ਆ ਉਹ ਮੱਤ ਮਾਰ ਦਿੰਦੀ ਆ, ਠੀਕ ਹੈ। ਸੋ ਕਹਿ ਲਓ ਕਿ ਮੱਤ ਵੱਜੀ ਉਹਦੇ ਵਿੱਚ ਵੀ ਬੰਦਾ ਉਹੀ ਡਿਸੀਜਨ ਕਰਦਾ ਆ, ਅਤੇ ਫਿਰ ਉਹ ਦੇਖਦੇ ਆ ਕਿ ਇਹਨਾਂ 'ਚ ਫਰਕ ਕੀ ਆਇਆ ਦੋਨਾਂ ਦੇ ਵਿੱਚ, ਅਤੇ ਫਿਰ ਤੀਜਾ ਡਿਬੇਟ ਜਿਹੜਾ ਉਹ ਫਾਈਨਲ ਉਹ 'ਚੋਂ ਉਹ 'ਚੋਂ ਤੱਤ ਕੱਢਦੇ ਆ ਵੀ ਨਹੀਂ ਵੀ ਇੱਦਾਂ ਨਹੀਂ ਇੱਦਾਂ ਸੀਗਾ, ਕਿਉਂਕਿ ਕਈ ਵਾਰੀ ਬੰਦਾ ਨਾ ਜੱਕਦਾ ਆ ਗੱਲ ਕਹਿਣ ਤੋਂ, ਉਹ ਕਹਿ ਨਹੀਂ ਪਾਉਂਦਾ, ਪਰ ਜਦੋਂ 13ਵਾਂ ਰਤਨ ਅੰਦਰ ਗਿਆ ਹੁੰਦਾ ਤਾਂ ਉਹ ਆਪਣਾ ਰਤਨ ਜਿਹੜਾ ਹੈ ਉਹ ਚਮਕਦਾ ਆ, ਫਿਰ ਉਹ ਖੁੱਲ੍ਹ ਕੇ ਗੱਲ ਕਹਿ ਸਕਦਾ, ਉਹ ਡਰ ਥੋੜ੍ਹਾ ਘੱਟ ਜਾਂਦਾ ਉਹਦੇ ਨਾਲ। ਸੋ ਗੱਲ ਅਸੀਂ ਕਰਦੇ ਹਾਂ ਕਿ ਲੜਾਈ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ, ਕਿੱਥੇ ਕਰਨੀ ਚਾਹੀਦੀ, ਕਿਉਂ ਕਰਨੀ ਚਾਹੀਦੀ ਹੈ। ਗੱਲ ਛੇੜੀ ਸੀ ਕਿ ਜਿਹੜੀ ਤਕਨੀਕ ਹੈ, ਟੈਕਨੋਲੋਜੀ ਹੈ, ਉਹਨੇ ਸਾਡੇ ਫਾਇਦੇ ਕੀਤੇ ਕਿ ਨੁਕਸਾਨ ਕੀਤੇ ਆ। ਅਸੀਂ ਫਾਇਦੇ ਗਿਣਾਉਂਦੇ ਰਹਿੰਦੇ ਹਾਂ, ਸਾਇੰਸ ਨੇ ਆਹ ਕਰਤਾ ਜੀ, ਸਾਇੰਸ ਨੇ ਉਹ ਕਰਤਾ ਜੀ, ਸਾਇੰਸ ਨੇ ਬਹੁਤ ਚੰਗੀਆਂ ਗੱਲਾਂ ਕੀਤੀਆਂ, ਬੜੇ ਆਰਾਮ ਵੀ ਬੰਦੇ ਨੂੰ ਦਵਾਏ ਆ ਸਰੀਰਕ ਤੌਰ 'ਤੇ। ਮੈਡੀਕਲੀ ਜੇ ਦੇਖਿਆ ਜਾਵੇ ਤਾਂ ਇਹੋ ਜਿਹੀਆਂ ਦਵਾਈਆਂ, ਅਸਲ 'ਚ ਦਵਾਈਆਂ ਪਹਿਲਾਂ ਵੀ ਸੀ, ਇੱਕ ਸਿਸਟਮ ਬਣ ਗਿਆ। ਦਵਾਈਆਂ ਇਹ ਤੋਂ ਵੀ ਵਧੀਆ ਵਧੀਆ ਆਯੁਰਵੈਦਿਕ ਦੀਆਂ ਪਹਿਲਾਂ ਸੀ। ਤੁਹਾਨੂੰ ਦੱਸਦੇ ਹਾਂ ਐਗਜ਼ਾਮਪਲ ਇਹਦੀ, ਮੇਰੇ ਸਕਿਨ 'ਤੇ ਰੈਸ਼ ਹੋ ਜਾਂਦੀ ਆ, ਮੈਨੂੰ ਐਂਟੀਹਿਸਟਾਮਿਨ ਖਾਣੀ ਪੈਂਦੀ ਆ, ਕਿਉਂਕਿ ਮੈਂ ਕਾਫੀ ਦਵਾਈਆਂ ਮੈਨੂੰ ਖਾਣੀਆਂ ਪੈਂਦੀਆਂ, ਉਹਦੇ ਕਰਕੇ ਸਾਈਡ ਇਫੈਕਟ ਹੁੰਦਾ। ਸਾਰਾ ਕੁਝ ਚੈੱਕ ਕਰਾ ਲਿਆ, 2-3 ਸਾਲ ਹੋ ਗਏ, ਕਿਸੇ ਨੂੰ ਕੁਛ ਨਹੀਂ, ਬਸ ਇਹੀ ਗੋਲੀਆਂ ਖਾਓ, ਇਹੀ ਇਹਦਾ ਇਲਾਜ ਆ, 24 ਘੰਟੇ ਅਸਰ ਰਹਿੰਦਾ, ਉਹ ਤੋਂ ਬਾਅਦ ਫਿਰ ਉਹੀ ਗੋਲੀ ਖਾਣੀ ਆ। ਹੁਣ ਇਹਨੂੰ ਪੰਜਾਬੀ 'ਚ ਛਪਾਕੀ ਕਹਿੰਦੇ ਆ, ਅਤੇ ਮੈਂ ਹੁਣ ਥੋੜ੍ਹੀ ਜਿਹੀ ਰਿਸਰਚ ਕੀਤੀ ਤਾਂ ਛਪਾਕੀ ਦੇ ਇਲਾਜ ਤਾਂ ਹੈਗੇ ਆ, ਬੰਦਿਆਂ ਨੇ ਕੀਤੇ ਉਹ, ਕਾਲੀ ਮਿਰਚ ਘਿਓ ਭੁੰਨ ਕੇ। ਤਾਂ ਹੁਣ ਮੈਂ ਉਹ ਟਰਾਈ ਕਰ ਰਿਹਾ। ਸੋ ਇਹ ਇਲਾਜ ਤਾਂ ਸਦੀਆਂ ਤੋਂ ਚੱਲ ਰਿਹਾ ਅਤੇ ਐਂਟੀਹਿਸਟਾਮਿਨ ਦੀਆਂ ਗੋਲੀਆਂ ਹੋਣ ਆਈਆਂ ਨੇ। ਸੋ ਰੂਪ ਹੀ ਬਦਲਿਆ, ਇੱਕ ਸਿਸਟਮ ਬਦਲਿਆ। ਹਾਂ, ਅਤੇ ਤੁਸੀਂ ਕਿਸੇ ਵੀ ਡਾਕਟਰ ਕੋਲ ਜਾਓਗੇ ਤੁਹਾਨੂੰ ਉਹੀ ਦਵਾਈ ਦਊਗਾ ਅਤੇ ਉਹ ਅਵੇਲੇਬਲ ਵੀ ਹੋਊਗੀ, ਬਸ ਸਿਸਟਮ ਦਾ ਹੀ ਆ ਫਰਕ, ਜਹਾਜ਼ ਬਣ ਗਏ ਨੇ ਇੱਧਰ ਉੱਧਰ ਜਾਣ ਦੇ ਲਈ। ਪਰ ਉਹਦੇ ਲਈ ਜਿਹੜੇ ਮਨੁੱਖਤਾ ਦੇ ਲਈ ਬੈਡ ਇਫੈਕਟਸ ਨੇ ਉਹ ਕਿੰਨੇ ਨੇ, ਮਾਨਸਿਕ ਤੌਰ 'ਤੇ ਬਹੁਤ ਬੈਡ ਹੈ, ਸਪਿਰਚੁਅਲੀ ਬੰਦਾ ਜ਼ੀਰੋ ਹੋ ਚੁੱਕਾ ਆ, ਠੀਕ ਹੈ, ਇਮੋਸ਼ਨਲੀ ਬੰਦਾ ਜ਼ੀਰੋ ਹੋ ਚੁੱਕਾ ਆ, ਲੜਾਈਆਂ ਘੜਾਈਆਂ ਵੱਧ ਰਹੀਆਂ ਨੇ। ਪਹਿਲਾਂ ਜਿੱਥੇ ਜ਼ੋਰਾਵਰ ਆਪਸ 'ਚ ਲੜਦੇ ਸੀ, ਲੜ ਕੇ ਮਰ ਜਾਂਦੇ ਸੀ, ਖਹਿ ਜਾਂਦੇ ਸੀ, ਹੁਣ ਆਮ ਪਬਲਿਕ ਵੀ ਮਰ ਰਹੀ ਆ, ਬਹੁਤ ਜ਼ਿਆਦਾ ਮਰ ਰਹੀ ਆ। ਵਡੰਬਣਾ ਜਾਂ ਕਹਿ ਲਓ ਕੋਈ ਰੋਣਾ ਜਿਹੜਾ ਆ ਉਹ ਇਸ ਗੱਲ ਦਾ ਆ ਕਿ ਜੇ ਸਖਤਾ ਸਖਤੇ ਕੋ ਮਾਰੇ ਫਿਰ ਕੋਈ ਰੋਸ ਨਹੀਂ ਹੁੰਦਾ, ਪਰ ਜਦੋਂ ਸਖਤਾ ਜਿਹੜਾ ਆ ਸ਼ਕਤੀ ਵਾਲਾ ਬੰਦਾ, ਸ਼ਕਤੀਸ਼ਾਲੀ ਬੰਦਾ, ਉਹ ਨਿਰਦੋਸ਼ਾਂ ਨੂੰ ਮਾਰੇ ਫਿਰ ਦੋਸ਼ ਹੁੰਦਾ। ਅਤੇ ਵੈਸੇ ਗੁਰੂ ਸਾਹਿਬ ਤਾਂ ਕਹਿੰਦੇ ਵੀ ਲੜਨ ਲਈ ਤਿਆਰ ਰਹਿਣਾ ਚਾਹੀਦਾ, ਪਰ ਕਿੱਥੇ, ਕਾਮ ਕ੍ਰੋਧ ਅਹੰਕਾਰ ਨਿਵਾਰੇ, ਇਹਨਾਂ ਨਾਲ ਲੜਨ ਦੀ ਲੋੜ ਹੈ। ਕਾਮ ਕ੍ਰੋਧ ਹੰਕਾਰ ਤਸਕਰ ਪੰਚ ਸ਼ਬਦ ਸੰਘਾਰੇ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਰੂਟ ਕੌਜ਼, ਇਹ ਮੁੱਢ ਕਾਰਨ ਹੈ ਲੜਾਈ ਦਾ, ਚਾਹੇ ਉਹ ਬਾਹਰਲੀ ਲੜਾਈ ਹੈ ਚਾਹੇ ਉਹ ਅੰਦਰਲੀ ਲੜਾਈ ਹੈ। ਜਿਹੜੇ ਸਾਇੰਸ ਦੇ ਬਣਾਏ ਹੋਏ ਟੂਲ ਨੇ, ਟੈਕਨੋਲੋਜੀ ਦੇ ਬਣਾਏ ਹੋਏ ਟੂਲ ਨੇ, ਉਹ ਤਾਂ ਸੰਦ ਹੀ ਹੈ ਇਹਨਾਂ ਪੰਜਾਂ ਨੂੰ ਪ੍ਰੋਜੈਕਟ ਕਰਨ ਦੇ ਲਈ, ਪੰਜ ਅਵਗੁਣਾਂ ਨੂੰ ਪ੍ਰੋਜੈਕਟ ਕਰਨ ਦੇ ਲਈ, ਉਹਨਾਂ ਦੀ ਇੱਛਾ, ਪੰਜ ਅਵਗੁਣਾਂ ਦੀ ਇੱਛਾ ਨੂੰ ਸਿੱਧ ਕਰਨ ਦੇ ਲਈ, ਸਾਬਤ ਕਰਨ ਦੇ ਲਈ ਹਥਿਆਰ ਜਿਹੜੇ ਨੇ ਉਹ ਟੂਲ ਨੇ। ਹੁਣ ਕਹਿੰਦੇ ਜਿਹੜਾ ਸ਼ਬਦ ਹੈ, ਸ਼ਬਦ ਮਾਰਦਾ ਇਹਨਾਂ ਨੂੰ, ਸ਼ਬਦ ਕਿੱਦਾਂ ਮਾਰਦਾ ਕਿ ਇਕੱਲਾ ਸ਼ਬਦ ਵੀ ਨਹੀਂ ਹੈਗਾ, ਕੋਈ ਪੰਡਿਤ ਨੇ ਮੰਤਰ ਦਿੱਤਾ ਅਤੇ ਓਮ ਸ਼੍ਰੀ ਪ੍ਰੀਂ 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 ਕਰੀ ਜਾਓ ਅਤੇ ਉਹ ਮਰ ਗਿਆ, ਨਹੀਂ ਇੱਦਾਂ ਨਹੀਂ ਹੈਗਾ, ਉਹ ਵੀ ਉਹਨੂੰ ਵੀ ਸ਼ਬਦ ਹੀ ਕਹਿੰਦੇ ਆ। ਸ਼ਬਦ ਬਹੁਤ ਲੋਕ ਕੰਨਾਂ 'ਚ ਫੂਕਾਂ ਮਾਰਦੇ ਨੇ, ਆਹ ਜੀ ਸ਼ਬਦ ਹੈ, ਆਹ ਨਾਮ ਹੈ, ਨਹੀਂ, ਸ਼ਬਦ ਅਕਾਲ ਪੁਰਖ ਸ਼ਬਦ ਜਿਹੜਾ ਹੁਕਮ ਵਾਲਾ ਸ਼ਬਦ, ਉਹਦੇ ਨਾਲ ਮਰਦੇ ਨੇ, ਗੁਰਬਾਣੀ ਭਰੀ ਪਈ ਆ ਸ਼ਬਦ ਨਾਲ, ਸ਼ਬਦ ਹੀ ਨਾਂ ਉਪਜੇ, ਉਸ ਸ਼ਬਦ ਦੇ ਵਿੱਚੋਂ ਹੀ ਨਾਮ ਜਿਹੜਾ ਆ ਉਹ ਪੈਦਾ ਹੁੰਦਾ ਆ, ਉਹਦੇ ਨਾਲ ਮਾਰਨਾ ਹੈ। ਅਤੇ ਉਹ ਜਦੋਂ ਸ਼ਬਦ ਅੰਦਰ ਆ ਜਾਂਦਾ ਤਾਂ ਫਿਰ ਗਿਆਨ ਖੜਕ ਲੈ ਮਨ ਸਿਓ ਲੂਜੇ, ਫਿਰ ਉਹ ਗਿਆਨ ਦਾ ਜਿਹੜਾ ਗਿਆਨ ਹੋ ਗਿਆ ਨਾ ਸ਼ਬਦ ਦਾ, ਫਿਰ ਉਹ ਤਲਵਾਰ ਜਿਹੜੀ ਗਿਆਨ ਦੀ ਉਹ ਲੈ ਕੇ ਮਨ ਦੇ ਨਾਲ ਲੜਾਈ ਕਰੇ, ਮਨਸਾ ਮਨੇ ਸਮਾਈ ਹੈ, ਉਹ ਫਿਰ ਜਿਹੜੀ ਮਨਸਾ ਆ ਤੁਹਾਡੇ ਮਨ ਦੇ ਵਿੱਚ ਹੀ ਇਕੱਠੀ ਹੋ ਜਾਂਦੀ ਹੈ, ਆਪਣੇ ਮੂਲ ਤੱਕ ਪਹੁੰਚ ਜਾਂਦੀ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਅਤੇ ਉਹਦੇ ਵਿੱਚ ਜਿਹੜਾ ਮਨ ਦਾ ਬੈਡ ਪਾਰਟ ਹੈ, ਮਨ ਦੇ ਜਿਹੜੇ ਪੰਜ ਤਸਕਰ ਨੇ ਜਿਨ੍ਹਾਂ ਨੇ ਕਬਜ਼ਾ ਕੀਤਾ ਆ ਉਹਨਾਂ ਨੂੰ ਮਾਰ ਕੇ ਉਹ ਮਨ ਦੇ ਵਿੱਚ ਹੀ ਸਮਾ ਜਾਂਦਾ ਹੈ, ਮੂਲ ਤੱਕ ਪਹੁੰਚ ਜਾਂਦਾ। ਹੁਣ ਟੈਕਨੋਲੋਜੀ ਜਿਹੜੀ ਆਪਾਂ ਕਹਿੰਦੇ ਹਾਂ ਕਿ ਪਿਛਲੇ 300 ਸਾਲ ਤੋਂ ਇੰਡਸਟਰੀਅਲ ਰੈਵੋਲੂਸ਼ਨ ਆਇਆ, ਬੜਾ ਕੁਛ ਬਣਿਆ, ਹੈ ਨਾ, ਬੜੀਆਂ ਤਰੱਕੀਆਂ ਕੀਤੀਆਂ ਅਤੇ ਬਹੁਤ ਕੁਛ ਹੋਇਆ, ਠੀਕ ਹੈ, ਬਹੁਤ ਵਧੀਆ ਹੋਇਆ, ਟਰਾਂਸਪੋਰਟ ਦੇ ਸਾਧਨ ਵੱਧ ਗਏ, ਖਾਣਾ ਪੀਣਾ ਵੀ ਵਧੀਆ ਬਣ ਗਿਆ, ਭਾਂਡੇ ਟੀਂਡੇ ਵੀ ਬਣਨ ਲੱਗ ਗਏ, ਇਹ ਇੱਕ ਆਮ ਸੂਟ ਲਈ ਇਹੀ ਚੀਜ਼ਾਂ ਵਧੀਆ ਨੇ। ਹੁਣ ਮੇਰੀ ਗੱਲ ਤੁਹਾਡੇ ਤੱਕ ਪਹੁੰਚਦੀ ਆ, ਤੁਹਾਡੇ ਮੈਸੇਜ ਮੇਰੇ ਤੱਕ ਪਹੁੰਚਦੇ ਆ, ਇਹ ਐਪਰੀਸ਼ੀਏਟੇਬਲ ਟੈਕਨੋਲੋਜੀ ਆ, ਠੀਕ ਹੈ। ਹੁਣ ਪਿਛਲੇ 300 ਸਾਲ ਦੇ ਵਿੱਚ ਜੇ ਅਸੀਂ ਡਾਟਾ ਦੇਖੀਏ ਤਾਂ ਤਕਰੀਬਨ 1720 ਤੋਂ 2020 ਤੱਕ ਜਿਹੜੀਆਂ ਲੜਾਈਆਂ ਲੜੀਆਂ ਹੋਈਆਂ, ਜਿੰਨੇ ਕੁ ਵੀ ਅੰਕੜੇ ਇਕੱਠੇ ਹੋਏ ਆ, 396 ਮਿਲੀਅਨ ਲੋਕ 300 ਸਾਲ 'ਚ ਲੜਾਈਆਂ ਦੀ ਭੇਂਟ ਚੜ੍ਹ ਚੁੱਕੇ ਨੇ, ਜੰਗਾਂ ਦੀ ਭੇਂਟ। ਔਰ ਇਹਦੇ ਵਿੱਚ ਆਮ ਲੋਕ ਨਹੀਂ ਹੈਗੇ, ਆਮ ਲੋਕ ਨਹੀਂ ਹਜੇ ਗਿਣੇ, ਇਹ ਜਿਹੜੇ ਲੜਾਈਆਂ 'ਚ ਮਰੇ ਆ, ਤਕਰੀਬਨ 14 ਮਿਲੀਅਨ ਲੋਕ, 14 + 6 ਤਕਰੀਬਨ 20 ਤੋਂ 21 ਮਿਲੀਅਨ ਵਰਲਡ ਵਾਰ 1 ਅਤੇ 2 ਦੇ ਵਿੱਚ ਫੌਜੀ ਮਰ ਗਏ, 20 ਤੋਂ 21 ਮਿਲੀਅਨ। ਸੋ ਜੇ ਆਪਾਂ ਸੰਨਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਜਿਹੜੇ ਪਹਿਲਾ 100 ਸਾਲ ਹੈ, 1700 ਤੋਂ ਲੈ ਕੇ 1799 ਤੱਕ, ਸਭ ਤੋਂ ਜ਼ਿਆਦਾ ਉੱਥੇ ਲੋਕ ਮਰੇ ਨੇ, ਬਹੁਤ ਕਾਫ਼ੀ ਲੋਕ ਮਰੇ ਨੇ। ਅਤੇ ਉਸ ਤੋਂ ਬਾਅਦ ਜਿਹੜੇ 1800 ਤੋਂ 1899 ਤੱਕ 37 ਮਿਲੀਅਨ ਲੋਕ ਮਰੇ ਨੇ, ਅਤੇ ਪਿਛਲੇ 100 ਸਾਲ ਦੇ ਵਿੱਚ, ਨਹੀਂ ਜੀ ਇਹ ਜਿਹੜਾ 396 ਵਾਲਾ ਸੀ 18ਵੀਂ ਸਦੀ ਦਾ ਸੀ, ਅਤੇ ਜਿਹੜੇ ਪਿਛਲੇ 100 ਸਾਲ ਦੇ ਵਿੱਚ 1925 ਤੋਂ ਲੈ ਕੇ 2025 ਦੇ ਵਿੱਚ 260 ਵੱਡੀਆਂ ਲੜਾਈਆਂ ਹੋਈਆਂ, ਜਿਨ੍ਹਾਂ ਦੇ ਵਿੱਚ 150 ਮਿਲੀਅਨ ਲੋਕ ਮਰੇ। ਹੁਣ ਜੇ ਮੰਨ ਲਓ ਆਪਾਂ ਪਿਛਲੇ 100 ਸਾਲ ਦੀ ਸਾਇੰਸ ਦੀ ਗੱਲ ਕਰ ਲਈਏ, ਸਾਇੰਸ ਨੇ ਇੰਨੀ ਤਰੱਕੀ ਕੀਤੀ, ਉਹ ਤੋਂ ਪਹਿਲਾਂ ਕਿੰਨੇ ਮਰੇ? 37 ਮਿਲੀਅਨ। ਜਦੋਂ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਤਾਂ 150 ਮਿਲੀਅਨ ਮਰ ਗਿਆ, 5 ਗੁਣਾ। ਇਹ ਘਟਣਾ ਚਾਹੀਦਾ ਸੀ ਜਾਂ ਵਧਣਾ ਚਾਹੀਦਾ ਸੀ? ਔਰ ਵਰਲਡ ਵਾਰ 2 ਤੋਂ ਬਾਅਦ ਕਿੰਨੇ ਲੋਕ ਮਰੀ ਜਾ ਰਹੇ ਨੇ, ਕਿੰਨੀਆਂ ਲੜਾਈਆਂ ਛੇੜ ਹੋਈ ਜਾ ਰਹੀਆਂ, ਬੰਬ ਸਿੱਟੀ ਜਾ ਰਹੇ ਨੇ ਸ਼ਹਿਰਾਂ ਦੇ ਸ਼ਹਿਰ, ਕੰਟਰੀਆਂ ਦੇ ਕੰਟਰੀ ਤਬਾਹ ਹੋਈ ਜਾ ਰਹੇ ਨੇ, ਕਰੀ ਜਾ ਰਹੇ ਨੇ, ਉਹ ਵੀ ਇੱਕ ਟੋਲਾ ਹੀ ਹੈ ਜਿਹੜਾ ਕਰ ਰਿਹਾ ਹੈ। ਅਤੇ ਕਾਹਦੇ ਨਾਲ ਕਰ ਰਿਹਾ? ਉਹਨਾਂ ਕੋਲ ਹੁਣ ਕੈਪੇਬਿਲਿਟੀ ਆ ਗਈ ਕਿ ਪਹਿਲਾਂ ਜਿੱਥੇ ਨੈਪੋਲੀਅਨ ਵਰਗੇ ਨੂੰ ਜਾ ਕੇ ਰੂਸ ਮੋਸਕੋ ਦੇ ਵਿੱਚ ਜਾ ਕੇ ਇਹ ਕਰਨਾ ਪੈਂਦਾ ਸੀਗਾ ਵੀ ਉਹਨਾਂ ਨੂੰ ਮੂਹਰੇ ਤਲਵਾਰ ਲੈ ਕੇ, ਗੰਨਾ ਲੈ ਕੇ ਉਹਨਾਂ ਨੇ ਲੜਨਾ, ਆ ਜਾ ਬਹਿ ਜਾਂਦੇ ਹਾਂ ਤੇਰੇ ਨਾਲ ਗੱਲ ਕਰ ਲੈਂਦੇ ਹਾਂ, ਜਾਂ ਤੇਰੇ ਨਾਲ ਲੜ ਲੈਂਦੇ ਹਾਂ ਫਿਰ ਗੱਲ ਕਰ ਲੈਂਦੇ ਹਾਂ। ਹੁਣ ਜਾਣ ਦੀ ਲੋੜ ਹੀ ਨਹੀਂ ਡੋਨਲਡ ਟਰੰਪ ਨੂੰ, ਨਾ ਮੋਦੀ ਸਾਹਿਬ ਨੂੰ ਜਾਣ ਦੀ ਲੋੜ ਹੈ ਕਿਤੇ, ਨਾ ਕਿਸੇ ਹੋਰ ਕੰਟਰੀ ਦੇ, ਪਰ ਉਹ ਬਸ ਉੱਥੇ ਬੈਠੇ ਆ, ਉਹ ਮਿਜ਼ਾਈਲਾਂ ਦੇ ਨਾਲ ਉੱਧਰ ਬੰਬ ਸਿੱਟੀ ਜਾਂਦੇ ਆ, ਉੱਧਰ ਬੰਬ ਸਿੱਟੀ ਜਾਂਦੇ ਆ, ਹੈ ਨਾ। ਸੋ ਇਸ ਤਰ੍ਹਾਂ ਜਿਹੜਾ ਆ ਉਹ ਕਾਟੋ ਕਲੇਸ਼ ਚੱਲ ਰਿਹਾ ਹੈ। ਇਹ ਕਿੰਨਾ ਕੁ ਵਧੀਆ ਆ, ਇਸ ਗੱਲ ਦੀ ਗੱਲ ਕਰ ਰਹੇ ਸੀਗੇ, ਬਟਨ ਦੱਬੋ ਬੰਬ ਡਿੱਗ ਪਿਆ, 1000 ਬੰਦਾ ਮਰ ਗਿਆ, 200 ਮਰ ਗਿਆ, 50 ਮਰ ਗਿਆ, 1 ਵੀ ਬੰਦਾ ਮਰ ਗਿਆ। ਇਹ ਟੋਟਲੀ ਅਸਮੈਟ੍ਰੀਕਲ ਲੜਾਈ ਹੈ ਕਿ ਜ਼ੋਰਾਵਰ ਜਿਹੜਾ ਉਹ ਆਪਣੇ ਰੂਮ 'ਚ ਬੈਠਾ, ਉਹ ਫਨ ਕਰ ਰਿਹਾ। ਈਵਨ ਕਿ ਡੋਨਲਡ ਟਰੰਪ ਇਹ ਕਹਿ ਰਿਹਾ ਕਿ ਇਟਸ ਫਨ, ਮੈਂ ਫਨ ਕਰ ਰਿਹਾ, ਇਟਸ ਫਨ ਟੂ ਡੈਸੀਮੇਟ, ਹੈ ਨਾ, ਖਤਮ ਕਰਨ ਦੀ ਜਿਹੜੀ ਆ ਇੱਛਾ ਉਹ ਮਨ ਦੇ ਵਿੱਚ, ਉਹ ਵੀਡੀਓ ਗੇਮ ਵਾਂਗਰ ਚੱਲ ਰਿਹਾ ਅਤੇ ਉਹ ਨਜ਼ਾਰੇ ਲੈ ਰਿਹਾ। ਪਰ ਉਹਦੇ ਜਿਹੜੇ ਫੌਜੀ ਨੇ ਉਹ ਮਰ ਰਹੇ ਨੇ, ਉਹ ਜਿਹੜੇ ਬੇਸ ਨੇ ਉਹ ਤਬਾਹ ਹੋ ਰਹੇ ਨੇ। ਸੋ ਟੈਕਨੋਲੋਜੀ ਦੀ ਜਿਹੜੀ ਵਰਤੋਂ ਹੈ ਉਹ ਬਹੁਤ ਭਿਅੰਕਰ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਮੈਡੀਕਲ ਸਿਸਟਮ ਦੇ ਵਿੱਚ ਬੜੇ ਫਰੋਡ ਨੇ, ਵੱਡੇ ਫਰੋਡ ਨੇ। ਡਾਇਬਿਟੀਜ਼ ਦਾ ਇਲਾਜ ਅੱਜ ਤੱਕ ਨਹੀਂ ਨਿਕਲ ਦਿੱਤਾ, ਕੈਂਸਰ ਦਾ ਅੱਜ ਤੱਕ ਨਹੀਂ ਨਿਕਲ ਦਿੱਤਾ, ਗੋਲੀਆਂ 'ਤੇ ਲਾਏ ਹੋਏ ਨੇ, ਹੈ ਨਾ, ਪੈਸੇ ਬਣਾਉਣ ਦੇ ਲਈ ਖਿੱਚ ਰਹੇ ਨੇ ਸਾਰੇ। ਕੋਈ ਰਿਸਰਚ ਨੇੜੇ ਲੱਗਣ ਲੱਗਦੀ ਉਹ ਖਤਮ ਕਰ ਦਿੰਦੇ ਨੇ, ਭਰਿਆ ਪਿਆ ਇੰਟਰਨੈਟ, ਤੁਸੀਂ ਦੇਖ ਸਕਦੇ ਹੋ। ਮਤਲਬ ਗੋਲੀਆਂ ਕੱਢੇ ਜਾ ਰਹੇ ਨੇ, ਉਹਦਾ ਇਲਾਜ ਨਹੀਂ ਨਿਕਲ ਰਿਹਾ। ਹਾਲਾਂਕਿ ਜਿਹੜੀ ਆਯੁਰਵੈਦ ਹੈ, ਆਯੁਰਵੈਦ ਕਦੇ ਵੀ ਤੁਹਾਨੂੰ ਲੌਂਗ ਟਰਮ ਗੋਲੀ 'ਤੇ ਨਹੀਂ ਲਾਉਂਦੀ, ਉਹਦਾ ਇਲਾਜ ਕਰਦੀ ਆ ਪ੍ਰੋਬਲਮ ਦੀ। ਮੈਨੂੰ ਮੇਰੇ ਦੋ ਤਿੰਨ ਡਾਕਟਰ ਨੇ ਉਹ ਕਹਿੰਦੇ ਨੇ ਮੁੜ ਕੇ ਨਾ ਆਈ, ਤੈਨੂੰ ਆਉਣਾ ਹੀ ਨਹੀਂ, ਤੈਨੂੰ ਲੋੜ ਹੀ ਨਹੀਂ ਪੈਣੀ, ਖਤਮ ਹੈ ਇਹ। ਉਹ ਇੱਦਾਂ ਨਹੀਂ ਕਹਿੰਦੇ ਵੀ ਬਸ ਤੂੰ ਆਈ ਚੱਲ, ਤੇਰੀ ਅਪੁਆਇੰਟਮੈਂਟ ਬਣਾਈ ਜਾਣੀ 6 ਮਹੀਨਿਆਂ ਬਾਅਦ, ਐਂ ਮੋਨੀਟਰ ਕਰ, ਆਹ ਗੋਲੀਆਂ ਬਦਲ ਦੇਣੀਆਂ ਤੇਰੀਆਂ, ਉਹ ਕਰ ਦੇਣੀਆਂ। ਬਸ ਉਹ ਤਾਂ ਮੈਨੇਜਮੈਂਟ ਕਰ ਰਹੇ ਨੇ, ਡਰੱਗ ਮੈਨੇਜਮੈਂਟ ਕਰ ਰਹੇ ਨੇ। ਸੋ ਇਹ ਸੀ ਅੱਜ ਦਾ ਵਿਚਾਰ, ਅੱਜ ਦਾ ਗਿਆਨ, ਅਤੇ ਉਮੀਦ ਰੱਖਦੇ ਹਾਂ ਕਿ ਆਪ ਜੀ ਨੂੰ ਪਸੰਦ ਆਇਆ ਹੋਵੇਗਾ। ਅਤੇ ਇੱਧਰ ਗਿਆਨੀ ਸੰਤੋਖ ਸਿੰਘ ਜੀ ਮੈਨੂੰ ਕਾਲ ਕਰ ਰਹੇ ਨੇ, ਅਤੇ ਮੈਂ ਬੇਨਤੀ ਕਰਾਂਗੇ ਛੇਤੀ ਤੋਂ ਛੇਤੀ ਸਟੂਡੀਓ ਪਹੁੰਚੋ, ਕੱਲ੍ਹ ਸੈਟਿੰਗ ਕਰਾਈ ਸੀ, ਚੱਲਦਾ ਪ੍ਰੋਗਰਾਮ ਹੈ, ਮੈਂ ਤੁਹਾਡਾ ਫੋਨ ਨਹੀਂ ਜੀ ਚੱਕ ਸਕਦਾ ਉਹਦੇ ਵਿੱਚ। ਸੋ ਜਿਹੜਾ ਲਿੰਕ ਤੁਹਾਨੂੰ ਭੇਜਿਆ ਉਹਦੇ ਰਾਹੀਂ ਤਾਇਆ ਜੀ ਤੁਸੀਂ ਸ਼ਾਮਿਲ ਹੋਵੋ, ਅਤੇ ਥੋੜ੍ਹੀ ਮਦਦ ਲੈ ਲਓ ਆਸ ਪਾਸ ਤੋਂ। ਪ੍ਰੋਗਰਾਮ ਦੇ ਵਿੱਚ ਮਿੱਤਰ ਪਿਆਰੇ ਸਵੇਰ 'ਤੇ ਸਾਡੇ ਨਾਲ ਕਾਫੀ ਜੁੜੇ ਹੋਏ ਨੇ, ਸੁਨੇਹੇ ਵੀ ਆਪਾਂ ਸਾਰਿਆਂ ਦੇ ਪੜ੍ਹਦੇ ਹਾਂ। ਅਤੇ ਸਭ ਤੋਂ ਪਹਿਲਾਂ ਟੈਲੀਗ੍ਰਾਮ ਤੋਂ ਸ਼ੁਰੂਆਤ ਕਰਦੇ ਹਾਂ। ਰਾਜਨਦੀਪ ਕੈਨਬਰਾ ਵਾਲੇ ਸਾਡੇ ਨਾਲ ਜੁੜੇ ਨੇ, ਹੱਥ ਜੋੜ ਕੇ ਫਤਿਹ ਬੁਲਾਈ ਆ। ਜਸਵੰਤ ਰਾਏ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਪਿਆਰਿਓ। ਅਤੇ ਈਮੇਲ ਦੇ ਜ਼ਰੀਏ ਜੈਜ਼ ਪੌਲੀ ਤੋਂ ਜਸਜੋਤ ਸਿੰਘ ਭਾਅ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ। ਲਖਵੀਰ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਸੱਜਣਾ ਮਿੱਤਰਾਂ ਪਿਆਰਿਆਂ ਨੂੰ ਬੁਲਾ ਰਹੇ ਨੇ। ਤਾਂ ਮਾਫ਼ ਕਰਨਾ, ਮੇਰੇ ਕੋਲ 3-4 ਸਕਰੀਨਾਂ ਨੇ, ਕਈ ਚੀਜ਼ਾਂ ਕਿਤੇ ਖੁੱਲੀਆਂ ਨੇ, ਕੁਛ ਕਿਤੇ ਖੁੱਲਿਆ, ਕਾਫ਼ੀ ਬਿਜ਼ੀ ਨੈੱਟਵਰਕ ਹੋ ਜਾਂਦਾ ਹੈ। ਅਤੇ ਕੁਲਵਿੰਦਰ ਧਾਲੀਵਾਲ ਉਹਨਾਂ ਨੇ ਵੀਡੀਓ ਭੇਜਿਆ, ਅਤੇ ਵੀਡੀਓ ਮੈਂ ਕੱਲ੍ਹ ਸਵੇਰੇ ਪਲੇ ਕਰਾਂਗਾ ਲੋਡ ਕਰਕੇ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਅਤੇ ਜਸਵੰਤ ਸਿੰਘ ਜੀ ਬਲਗੁਲਗੇ ਵਾਲੇ ਸਾਡੇ ਨਾਲ ਗੁਰਬਾਣੀ ਦੀ ਸਾਂਝ ਪਾਉਂਦੇ ਨੇ, ਫਤਿਹ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁੱਖ ਬਿਨ ਸੇ ਸੁੱਖ ਪਾਇਆ। ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁੱਖ ਬਿਨ ਸੇ ਸੁੱਖ ਪਾਇਆ, ਦਿਆਲ ਹੋਆ ਪਾਰ ਬ੍ਰਹਮ ਸਵਾਮੀ ਸਤਿਗੁਰੂ ਧਿਆਇਆ। ਪੂਰਾ ਸਤਿਗੁਰੂ ਧਿਆਇਆ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਵਾਗਤ ਪ੍ਰੋਗਰਾਮ ਦੇ ਵਿੱਚ। ਅਤੇ ਵਟਸਐਪ ਦੇ ਜ਼ਰੀਏ ਰਾਜਨਦੀਪ ਹੁਣਾਂ ਨੇ ਤਸਵੀਰ ਭੇਜੀ ਹੈ, ਮੈਂ ਪ੍ਰੋਗਰਾਮ ਦੇ ਦੌਰਾਨ ਜਾਂ ਕੱਲ੍ਹ ਨੂੰ ਸ਼ੇਅਰ ਕਰਾਂਗਾ। ਕਿਆ ਬਾਤ ਹੈ, ਬਲੂਨ ਫੈਸਟੀਵਲ ਕੈਨਬਰਾ ਦੇ ਵਿੱਚ ਚੱਲ ਰਿਹਾ ਭੂੰਬੜਿਆਂ ਦਾ, ਜਿਹੜੇ ਬਲੂਨ ਉੱਡ ਰਹੇ ਹੁੰਦੇ ਨੇ ਨਾ ਉਹ ਵਾਲੇ, ਅਤੇ ਮੈਂ ਸ਼ੇਅਰ ਕਰਾਂਗਾ। ਸੁਖਵਿੰਦਰ ਸਾਵੰਤ ਭਾਅ ਜੀ ਸਵੇਰ ਦੇ ਸਾਡੇ ਨਾਲ ਸ਼ਾਮਿਲ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਨਗਿੰਦਰ ਨਵਾਣਾ ਜੀ ਸਤਿ ਸ਼੍ਰੀ ਅਕਾਲ ਜੀ ਪਿਆਰਿਓ, ਕੀ ਹਾਲ ਹੈ। ਉਹ ਵੀਡੀਓ ਜੀ ਮੇਰੇ 'ਤੇ ਸੈੱਟ ਨਹੀਂ ਸੀ ਆਇਆ ਪਿਛਲੀ ਵਾਰੀ, ਤਾਂ ਚਲਾ ਨਹੀਂ ਹੋਇਆ, ਮੈਂ ਕੱਲ੍ਹ ਕੋਸ਼ਿਸ਼ ਕਰਦਾ ਚਲਾਉਣ ਦੀ। ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮੈਨੂੰ ਵੀ, ਗਿਆਨੀ ਜੀ ਨੂੰ ਵੀ ਐਡਵਾਂਸ ਦੇ ਵਿੱਚ। ਅਤੇ ਜਿਹੜਾ ਨਾ ਤੁਸੀਂ ਪਿਛਲੀ ਵਾਰੀ ਇੱਕ ਭੰਗੜੇ ਦਾ ਵੀਡੀਓ ਭੇਜਿਆ ਸੀ, ਉਹਨੇ ਸਾਡੇ ਸਟ੍ਰਾਈਕ ਕਰਵਾ ਦਿੱਤੀ, ਕਿਉਂਕਿ ਉਹ 'ਤੇ ਗਾਣਾ ਲੱਗਾ ਹੋਇਆ ਸੀ। ਸੋ ਪਲੀਜ਼ ਕੋਈ ਵੀ ਵੀਡੀਓ ਆ ਉਹ 'ਤੇ ਗਾਣਾ ਨਾ ਲਾਇਆ ਕਰੋ, ਓਰਿਜਿਨਲ ਬਣਾ ਕੇ ਵੈਸੇ ਬਿਨਾਂ ਗਾਣੇ ਤੋਂ ਹੀ ਭੇਜਿਆ ਕਰੋ। ਅਤੇ ਚੈਟ ਦੇ ਜ਼ਰੀਏ ਸਾਡੇ ਨਾਲ ਸੱਜਣ ਮਿੱਤਰ ਜੁੜੇ ਨੇ, ਸੰਦੀਪ ਰਾਏ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ। ਵੈਦਰ ਨਾਈਸ ਹੈ ਜੀ ਸਿਡਨੀ 'ਚ, ਠੀਕ ਹੈ, ਲਓ ਨਜ਼ਾਰੇ ਫਿਰ ਵੈਦਰ ਦੇ। ਜਸਵਿੰਦਰ ਥਿੰਦ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਲਵ ਯੂਅਰ ਪ੍ਰੋਗਰਾਮ, ਥੈਂਕ ਯੂ ਬਾਈ ਜੀ ਬਹੁਤ ਬਹੁਤ। ਭੁਪਿੰਦਰ ਸਿੰਘ ਧਾਲੀਵਾਲ ਜੀ, ਇਹਨਾਂ ਨਾਲ ਗੱਲ ਕਰਨੀ ਸੀਗੀ ਸ਼ਾਇਦ, ਚਲੋ ਕੱਲ੍ਹ ਨੂੰ ਕਰ ਲਾਂਗੇ। ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਪੰਜਾਬ ਵਿੱਚ ਦੁਬਾਰਾ ਪੋਹ ਮਾਘ ਵਰਗੀ ਠੰਡ ਦਾ ਪ੍ਰਕੋਪ ਸ਼ੁਰੂ ਹੋ ਗਿਆ। ਪੰਜਾਬ ਦੇ ਉੱਤਰ ਵਾਲੀ ਕਸ਼ਮੀਰ ਦੀਆਂ ਪਹਾੜੀਆਂ ਬਹੁਤ ਠੰਡੀਆਂ ਤੇਜ਼ ਹਵਾਵਾਂ ਲੈ ਕੇ ਆ ਰਹੀਆਂ, ਅਤੇ ਪੈ ਰਹੀ ਬਾਰਿਸ਼ ਨੇ ਮੱਲੀਆਂ ਅਤੇ ਪੱਕੀਆਂ ਹੋਈਆਂ ਕਣਕਾਂ, ਸਰੋਂ, ਤੋਰੀਏ ਦੀਆਂ ਫਸਲਾਂ ਨੂੰ ਲੰਮੇ ਪਾ ਦਿੱਤਾ, ਜਿਸ ਕਾਰਨ ਕਿਸਾਨਾਂ ਨੂੰ ਵਾਢੀ ਸਮੇਂ ਮੁਸ਼ਕਲ ਹੋ ਸਕਦੀ ਹੈ। ਵੀਡੀਓ ਮੇਰੇ ਕੋਲ ਆਇਆ ਸੀ, ਮੈਂ ਕੱਲ੍ਹ ਸਵੇਰ ਨੂੰ ਸ਼ੇਅਰ ਕਰਦਾਂਗਾ। ਬਰਫ਼ ਪੈਂਦੀ ਹਿਮਾਚਲ ਦੇ ਵਿੱਚ, ਸਾਡੇ ਮਿੱਤਰ ਦਾ ਉੱਥੇ ਹੋਟਲ ਹੈ, ਅਤੇ ਉਹਨਾਂ ਨੇ ਤਸਵੀਰਾਂ ਵੀਡੀਓ ਭੇਜੇ ਸੀ ਮੈਨੂੰ, ਉਹ ਵੀ ਕੱਲ੍ਹ ਨੂੰ ਸ਼ੋਅ ਕਰਾਂਗੇ। ਬਿੱਕਰ ਬਾਈ ਫੂਲ ਵਾਲੇ ਸਾਡੇ ਨਾਲ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਬਿੱਕਰ ਬਾਈ, ਕੀ ਹਾਲ ਚਾਲ ਹੈ? ਮਿਲਦੇ ਹਾਂ ਗੇਮਾਂ ਦੇ ਉੱਤੇ, ਆਉਣਾ ਹੈ ਫਿਰ। ਅਤੇ ਗੁਰਪ੍ਰੀਤ ਸਿੰਘ ਸਾਡੇ ਨਾਲ ਜੁੜੇ ਨੇ ਬ੍ਰਿਸਬਨ ਤੋਂ। ਅੱਛਾ, 25 ਫੈਮਿਲੀਜ਼ ਵਿਦ ਕਿਡਸ ਔਨ ਯਾਤਰਾ ਫਰੋਮ ਬ੍ਰਿਸਬਨ ਟੂ ਵਲਗੁਲਗਾ ਸਿੱਖ ਟੈਂਪਲ। ਵੈਦਰ ਇਜ਼ ਬਿਊਟੀਫੁਲ, ਰੇਨ ਔਨ ਐਂਡ ਆਫ, ਆਲਸੋ ਲਿਸਨਿੰਗ ਹਰਮਨ ਰੇਡੀਓ। ਠੀਕ ਹੈ, ਯਾਤਰਾ ਲਈ ਆ ਰਹੇ ਆ ਵਲਗੁਲਗੇ, ਅਤੇ ਬਹੁਤ ਵਧੀਆ ਜੀ। ਬ੍ਰਿਸਬਨ ਸਿਡਨੀ ਵਾਲਿਆਂ ਲਈ ਇਹ ਯਾਤਰਾ ਸਥਲ ਬਣਿਆ ਹੋਇਆ। ਪਹਿਲਾ ਗੁਰੂ ਘਰ ਇੱਥੇ ਹੈ, ਦੂਜਾ ਵੀ ਇੱਥੇ ਹੀ ਹੈ। ਮਿਊਜ਼ੀਅਮ ਹੈ ਇੱਥੇ, ਬੀਚਿਸ ਨੇ, ਬੜਾ ਖੂਬਸੂਰਤ ਹੈ। ਅਤੇ ਮੇਰਾ ਖਿਆਲ ਜਿੱਦਾਂ ਜਿੱਦਾਂ ਤੁਸੀਂ ਆ ਰਹੇ ਹੋ, ਮੀਂਹ ਵੀ ਨਾਲ ਲੈ ਕੇ ਆਉਂਗੇ, ਆ ਰਹੇ ਹੋ। ਅਤੇ ਠੀਕ ਹੈ, ਜਸਪਾਲ ਸਿੰਘ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਲਵਿੰਦਰ ਧਾਲੀਵਾਲ ਜੀ, ਗੁੱਡ ਮੋਰਨਿੰਗ, ਮੋਰਨਿੰਗ ਵਾਕ ਵਿਦ ਹਰਮਨ ਰੇਡੀਓ। ਠੀਕ ਹੈ, ਸਤਿਕਾਰਿਤ ਤਰਲੋਚਨ ਸਿੰਘ ਦੁਪਾਲਪੁਰੀ ਸਾਡੇ ਨਾਲ ਜੁੜੇ ਨੇ। ਇਸ ਦੌਰੇ ਤਰੱਕੀ ਦੇ ਕੇ ਅੰਦਾਜ਼ ਨਿਰਾਲੇ ਹੈ, ਜਿਨ੍ਹੋਂ ਮੈਂ ਅੰਧੇਰੇ ਹੈ ਸੜਕੋਂ ਪੇ ਉਜਾਲੇ ਹੈ, ਜਿਹਨੋਂ ਮੈਂ ਸੋਰੀ ਮਾਫ ਕਰਨਾ, ਅੱਜ ਮੇਰੀ ਕਾਵਿ ਸ਼ਕਤੀ ਥੋੜ੍ਹੀ ਘੱਟ ਗਈ ਹੈ। ਇਸ ਦੌਰ ਇਹ ਤਰੱਕੀ ਕੇ ਅੰਦਾਜ਼ ਨਿਰਾਲੇ ਹੈ, ਜ਼ਿਹਨੋਂ ਮੈਂ ਅੰਧੇਰੇ ਹੈ ਸੜਕੋਂ ਪੇ ਉਜਾਲੇ ਹੈ। ਕਹਿਣ ਦਾ ਮਤਲਬ ਇਹ ਹੈ, ਉਰਦੂ ਹੈ, ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੇ ਤਰੱਕੀ ਦਾ ਦੌਰ ਜਾਂ ਸਮਾਂ ਚੱਲ ਰਿਹਾ, ਇਹਦੇ ਅੰਦਾਜ਼ ਵੱਖਰੇ ਵੱਖਰੇ ਨੇ, ਨਿਰਾਲੇ ਆ, ਪਹਿਲਾਂ ਕਦੇ ਦੇਖੇ ਨਹੀਂ ਸੀ ਇੱਦਾਂ। ਜ਼ਿਹਨ ਜਾਣੀ ਕਿ ਰੋਸ਼ਨ, ਅੰਦਰ ਮਨ ਦੇ ਵਿੱਚ, ਦਿਮਾਗ ਦੇ ਵਿੱਚ, ਬੁੱਧੀ ਦੇ ਵਿੱਚ ਹਨੇਰਾ ਆ, ਅਤੇ ਸੜਕਾਂ 'ਤੇ ਲਾਈਟਾਂ ਆ। ਕਿਆ ਬਾਤ ਹੈ, ਬਹੁਤ ਖੂਬਸੂਰਤ। ਅਤੇ ਸਾਡੇ ਨਾਲ ਕੋਟਲਾ ਛਪਾਕੀ, ਤੇਰੀ ਸ਼ਾਮਤ ਆਈ ਹੈ, ਕੁਲਵਿੰਦਰ ਧਾਲੀਵਾਲ ਕਹਿੰਦੇ ਨੇ। ਹਾਂਜੀ, ਛਪਾਕੀ, ਛਪਾਕੀ ਇੱਕ ਜਾਨਵਰ ਦਾ ਨਾਮ ਵੀ ਹੁੰਦਾ, ਉੱਤੋਂ ਇਹ ਬਣੀ ਹੈ। ਮਨੌਤ ਹੈ ਕਹਿੰਦੇ ਵੀ ਛਪਾਕੀ ਉਹਦੇ ਹੁੰਦੀ ਹੈ ਜਿਹੜੇ ਉਹ ਛਪਾਕੀ ਖਾ ਲਵੇ, ਆ ਪਤਾ ਨਹੀਂ, ਮਤਲਬ ਇੱਦਾਂ ਦੀ ਕੋਈ ਮਨੌਤ ਹੈਗੀ ਹੈ, ਤਾਂ ਉਹਨੂੰ ਛਪਾਕੀ ਕਹਿੰਦੇ ਆ ਕਿ ਤੱਪੜ ਹੋ ਜਾਂਦੇ ਸਰੀਰ ਦੇ ਉੱਤੇ। ਸਾਨੂੰ ਗੁਰਦੇਵ ਸਿੰਘ ਸਿੱਧੂ ਭਾਅ ਜੀ, ਇਸ ਅੰਕਲ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਆਇਆਂ ਨੂੰ ਜੀ, ਤੁਹਾਡਾ ਬਹੁਤ ਬਹੁਤ। ਅਤੇ ਕੁਲਵਿੰਦਰ ਸਿੰਘ ਮੁਕਤਸਰ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਆਇਆਂ ਨੂੰ ਫਤਿਹ। ਅਤੇ ਭੁਪਿੰਦਰ ਸਿੰਘ ਜੀ ਸਾਰੇ ਰੇਡੀਓ ਦੇ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਸਭ ਦਾ ਸਵਾਗਤ ਹੈ, ਬੜਾ ਹਾਰਦਿਕ ਸਵਾਗਤ ਹੈ। ਮੈਂ ਬੇਨਤੀ ਕਰਾਂ ਗਿਆਨੀ ਜੀ, ਜਿੱਥੇ ਵੀ ਤੁਸੀਂ ਮੇਰੀ ਆਵਾਜ਼ ਸੁਣਦੇ ਆ, ਇਸ ਲਿੰਕ 'ਤੇ ਕਲਿੱਕ ਕਰੋ ਅਤੇ ਸਾਡੇ ਨਾਲ ਛੇਤੀ ਤੋਂ ਛੇਤੀ ਜੁੜੋ ਪ੍ਰੋਗਰਾਮ ਦੇ ਵਿੱਚ। ਅਤੇ ਗੁਰਪ੍ਰੀਤ ਸਿੰਘ ਰੰਧਾਵਾ ਜੀ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਅਤੇ ਸੁਖਜੀਤ ਸਿੰਘ ਮੈਲਬਨ ਤੋਂ ਵੀ ਸਾਡੇ ਨਾਲ ਵਟਸਐਪ ਦੇ ਜ਼ਰੀਏ ਸਾਂਝ ਪਾ ਰਹੇ ਨੇ, ਸਭ ਦਾ ਸਵਾਗਤ ਹੈ ਜੀ, ਜੀ ਆਇਆਂ ਨੂੰ। ਅਤੇ ਹੁਣ ਜਿੰਨੀ ਦੇਰ ਤਾਇਆ ਜੀ ਦਾ ਇੰਤਜ਼ਾਰ ਕਰ ਰਹੇ ਹਾਂ, ਅਤੇ ਉਨੀ ਦੇਰ ਆਪਾਂ ਹੋਰ ਗੱਲਾਂ ਬਾਤਾਂ ਕਰ ਲੈਣੀਆਂ। ਅਤੇ ਅਗਰ ਤੁਹਾਡੇ ਕੋਲ ਕੋਈ ਇੰਟਰਸਟਿੰਗ ਗੱਲਬਾਤ ਹੈ, ਤੁਸੀਂ ਉਹ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਸੋ ਮੈਂ ਤਾਇਆ ਜੀ ਨੂੰ ਇੰਸਟਰਕਸ਼ਨਾਂ ਦੇ ਦਾਂ ਇੱਦਾਂ ਹੀ। ਤਾਇਆ ਜੀ, ਜਿਹੜਾ ਤੁਹਾਨੂੰ ਮੈਂ ਲਿੰਕ ਭੇਜਿਆ ਹੋਇਆ ਵਟਸਐਪ 'ਤੇ, ਉੱਤੇ ਕਲਿੱਕ ਕਰੋ, ਸਿੱਧਾ ਸਿੱਧਾ ਕੰਮ ਹੈ, ਆਪਣਾ ਨਾਮ ਭਰੋ, ਉਹ ਪੇਜ ਖੁੱਲ੍ਹ ਜਾਏਗਾ, ਉੱਥੇ ਨਾਮ ਭਰੋ ਅਤੇ ਤੁਸੀਂ ਸਟੂਡੀਓ 'ਚ ਆ ਜਾਓਗੇ। ਚਲੋ, ਉਸ ਤੋਂ ਬਾਅਦ ਕੁਛ ਚਿੰਤਨ, ਕੁਛ ਖਬਰਾਂ ਜਿਹੜੀਆਂ ਕਿ ਸੁਰਖੀਆਂ ਬਣੀਆਂ, ਜਿਹੜਾ ਕਿ ਇੱਕ ਚਿੰਤਾ ਦਾ ਵਿਸ਼ਾ ਵੀ ਹੋ ਸਕਦੀਆਂ ਨੇ, ਅਤੇ ਉਹ ਆਪਾਂ ਸਾਂਝੀਆਂ ਕਰ ਲੈਂਦੇ ਹਾਂ। ਇਹਨਾਂ ਦੇ ਵਿੱਚ ਪ੍ਰਧਾਨ ਮੰਤਰੀ ਦੀਆਂ ਕਈ ਖਬਰਾਂ ਨੇ ਆਸਟ੍ਰੇਲੀਆ ਦੀਆਂ। ਇੱਕ ਤਾਂ ਜਿਹੜੀ ਖਬਰਾਂ ਬਹੁਤੀਆਂ ਬਣੀਆਂ ਨਹੀਂ ਇਹਦੀਆਂ, ਪਰ ਸੋਸ਼ਲ ਮੀਡੀਆ 'ਤੇ ਕਾਫੀ ਚੱਲ ਰਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਆਸਟ੍ਰੇਲੀਆ, ਲਕੈਂਬਾ ਜਿਹੜੀ ਮਸਜਿਦ ਹੈ, ਮੋਸਕ, ਉਹਦੇ ਵਿੱਚ ਗਿਆ ਹੋਇਆ ਸੀਗਾ। ਅਤੇ ਉੱਥੇ ਉਹਨਾਂ ਦੇ ਇਮਾਮ ਨੇ ਉਹਦੇ ਸਾਹਮਣਾ ਕੀਤਾ, ਉਹਨਾਂ ਨੂੰ ਬੁਰਾ ਭਲਾ ਕਿਹਾ, ਲਾਣਤਾਂ ਪਾਈਆਂ, ਜਿਹੜਾ ਇਰਾਨ ਦੇ ਉੱਤੇ ਹਮਲਾ ਹੋ ਰਿਹਾ ਜਾਂ ਲੜਾਈਆਂ ਛਿੜ ਰਹੀਆਂ ਨੇ, ਵੀ ਤੂੰ ਸਪੋਰਟ ਕਰ ਰਿਹਾ। ਸੋ ਇਸ ਤਰ੍ਹਾਂ ਦਾ ਮਾਹੌਲ ਉੱਥੇ ਗਰਮਾਇਆ। ਅਤੇ ਸੁਣਿਆ ਆ ਵੀ ਥੋੜ੍ਹੀ ਬਹੁਤੀ ਧੱਕਾ ਮੁੱਕੀ ਵੀ ਹੋਈ, ਜਿੱਦਾਂ ਆਪਣੇ ਪੈਂਦੇ ਹੀ ਹੁੰਦੇ ਆ, ਉੱਠ ਉੱਠ ਉੱਲਰ ਉੱਲਰ ਪੈਣਾ। ਅਤੇ ਜਿਹੜੀ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਸੀ, ਉਹਨਾਂ ਨੇ ਫਿਰ ਪ੍ਰਧਾਨ ਮੰਤਰੀ ਨੂੰ ਉੱਥੋਂ ਸਹੀ ਸਲਾਮਤ ਬਾਹਰ ਕੱਢਿਆ ਸੇਫਟੀ ਦੇ ਨਾਲ, ਅਤੇ ਉੱਥੋਂ ਚਲੇ ਗਏ। ਉਸ ਤੋਂ ਬਾਅਦ ਉਸ ਸ਼ਖਸ ਨੂੰ ਵੀ ਪੁਲਿਸ ਨੇ ਮਸਜਿਦ ਤੋਂ ਬਾਹਰ ਕੱਢ ਦਿੱਤਾ, ਗ੍ਰਿਫਤਾਰੀ ਤਾਂ ਸ਼ਾਇਦ ਨਹੀਂ ਹੋਈ। ਸੋ ਹਜੇ ਹਫ਼ਤਾ ਕੁ ਪਹਿਲਾਂ ਰਮਾਦਾਨ ਦੇ ਦੌਰਾਨ ਉਹ ਉੱਥੇ ਗਏ ਹੋਏ ਸੀ ਸਾਰੇ, ਬੜੀ ਸਿਫਤਾਂ ਹੋ ਰਹੀਆਂ ਸੀ, ਸਾਰਾ ਕੁਝ ਠੀਕ ਚੱਲ ਰਿਹਾ ਸੀਗਾ। ਪਰ ਗੱਲ ਪਿਆਰਿਓ ਇਹ ਆ ਕਿ ਤੁਸੀਂ ਮਤਲਬ ਐਕਟਿੰਗ ਕਰ ਰਹੇ ਹੋ ਕਿ ਹੋਇਆ ਹੀ ਕੁਛ ਨਹੀਂ, ਵਧੀਆ ਹੈ ਸਾਰਾ ਕੁਛ, ਸਾਡੀਆਂ ਕਮਿਊਨਿਟੀਜ਼ ਬੜਾ ਵਧੀਆ ਰਹਿੰਦੀਆਂ, ਪਰ ਤੁਸੀਂ ਉਹਨਾਂ ਕਮਿਊਨਿਟੀਆਂ ਦੀ ਮਨੋਵੇਗਨਾ ਜਾਂ ਗੱਲਬਾਤ ਸੁਣਨ ਲਈ ਤਿਆਰ ਨਹੀਂ ਹੈਗੇ। ਤੁਸੀਂ ਉਹੀ ਕੁਛ ਉਹਨਾਂ ਤੋਂ ਸੁਣਨਾ ਚਾਹੁੰਦੇ, ਸਿਫਤਾਂ, ਕਿਆ ਬਾਤ ਹੈ ਜੀ, ਆਸਟ੍ਰੇਲੀਆ ਬਹੁਤ ਸੋਹਣਾ ਦੇਸ਼ ਹੈ ਜੀ, ਹੈ ਨਾ, ਐਂ ਦੇਸ਼ ਹੈ। ਪਰ ਉਹ ਦੇਸ਼ ਜਿਹੜੇ ਗਲਤ ਲੜਾਈਆਂ ਕਰ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚ ਖੜਦਾ ਆ, ਜਿਹੜੇ ਮਾਸੂਮ ਮਾਰੇ ਜਾ ਰਹੇ ਨੇ ਜਾਂ ਮਰ ਰਹੇ ਨੇ ਉਹਨਾਂ ਨੂੰ ਇਗਨੋਰ ਕਰਦਾ ਆ। ਠੀਕ ਹੈ, ਹੁਣ ਸਾਡੇ ਪੰਜਾਬ ਦੇ ਵਿੱਚ ਅਗਰ ਕੋਈ ਇਹੋ ਜਿਹੀ ਗੱਲ ਹੁੰਦੀ ਆ, ਬੇਅਦਬੀ ਹੋਈ ਆ, ਸਾਡੇ ਸਾਰੇ ਹਿਰਦੇ ਜਿਹੜੇ ਆ ਸਾਰਿਆਂ ਦੇ ਉਹ ਦੁਖੀ ਹੋਏ ਨੇ ਇਸ ਗੱਲ ਤੋਂ, ਹੈ ਨਾ। ਤਾਂ ਫਿਰ ਅਸੀਂ ਤਾਂ ਬੋਲਦੇ ਹਾਂ, ਅਸੀਂ ਕਹਿੰਦੇ ਹਾਂ ਵੀ ਇਹ ਗਲਤ ਗੱਲ ਹੋ ਰਹੀ ਹੈ। ਹੁਣ ਕੋਈ ਬੰਦੇ ਆਉਣ, ਹੈ ਨਾ, ਉਹ ਆ ਕੇ ਮਤਲਬ ਇਹਦੀ ਗੱਲ ਹੀ ਨਾ ਕਰਨ, ਇੱਥੋਂ ਦੇ ਚੱਲ ਅਫੀਸ਼ੀਅਲ ਆਉਣ ਇੰਡੀਆ ਦਾ, ਕੋਈ ਇੱਥੇ ਮੰਤਰੀ ਆਵੇ, ਸੰਤਰੀ ਆਵੇ, ਹੈ ਨਾ, ਪੋਲੀਟੀਸ਼ਨ ਆਉਣ, ਗੁਰਦੁਆਰਾ ਸਾਹਿਬ ਆਉਣ, ਅਤੇ ਅਸੀਂ ਉਹਨਾਂ ਨੂੰ ਕਹੀਏ ਵੀ ਆਹ ਸਮੱਸਿਆ ਆ, ਇਹ ਬੇਅਦਬੀ ਕਿਉਂ ਹੋ ਰਹੀ ਹੈ, ਕਿਉਂ, ਅਤੇ ਉਹ ਖੁਦ ਉਹਦੇ 'ਚ ਇਨਵੋਲਵ ਹੋਣ। ਠੀਕ ਹੈ, ਸੋ ਜਿਹੜੇ ਉਹ ਚੁੱਪ ਵੀ ਹੈ ਨਾ, ਚੁੱਪ ਵੀ ਕਈ ਵਾਰੀ ਹਾਮੀ ਭਰ ਜਾਂਦੀ ਆ ਵੀ ਹਾਂ ਵੀ ਮੈਂ ਇੱਥੇ ਬੋਲਣ, ਪਰ ਫਿਰ ਉੱਥੇ ਜਾਣ ਦਾ ਕੀ ਪੁਆਇੰਟ ਹੈ। ਮੈਂ ਬਹੁਤ ਵਾਰੀ ਹੁਣ ਸੋਚਦਾ ਹੁੰਦਾ, ਮੈਂ ਡੈਮੋਕ੍ਰੇਸੀ ਸੀਗਾ ਵੀ ਹਾਂ ਵੀ ਵਧੀਆ ਹੈਗੀ ਆ, ਹੋਣੀ ਚਾਹੀਦੀ, ਲੋਕਾਂ ਦੀ ਰਾਏ ਹੋਣੀ ਚਾਹੀਦੀ ਆ, ਪਰ ਇਹਦੇ ਮੈਂ ਨੈਗੇਟਿਵ ਪੱਖ ਵੀ ਬਹੁਤ ਦੇਖੇ ਨੇ ਕਿ ਉਹਨਾਂ ਲੋਕਾਂ ਕੋਲ ਵੋਟ ਆ ਜਾਂਦੀ ਆ ਜਿਨ੍ਹਾਂ ਦੀ ਸੋਚਣ ਸ਼ਕਤੀ ਬਹੁਤ ਘੱਟ ਹੁੰਦੀ ਆ, ਬੌਧਿਕ ਸ਼ਕਤੀ ਬਹੁਤ ਘੱਟ ਹੁੰਦੀ ਆ, ਔਰ ਬਿਜ਼ਨਸਮੈਨ ਹੁੰਦੇ ਨੇ, ਉਹ ਵੇਚਦੇ ਨੇ ਆਪਣੀਆਂ ਵੋਟਾਂ ਵੀ ਵੇਚਦੇ ਨੇ, ਆਪਣੀ ਇਸ ਪ੍ਰਿਵਿਲੇਜ ਨੂੰ ਵੇਚ ਦਿੰਦੇ ਨੇ। ਉਹਨਾਂ ਨੂੰ ਹੱਕ ਹੋਣਾ ਚਾਹੀਦਾ, ਜਿਹੜੇ 5-5 ਸੌ, 1000-1000 ਲੈ ਕੇ ਵੋਟ ਪਾ ਦਿੰਦੇ ਨੇ, ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਜਿਹੜੇ ਮਤਲਬ ਲਾਲਚ ਲੈ ਕੇ ਵੋਟ ਪਾ ਦਿੰਦੇ ਨੇ, ਲਾਲਚ ਦੇ ਰਹੇ ਨੇ ਵੋਟ ਪਾਉਣ ਦਾ। ਸੋ ਡੈਮੋਕ੍ਰੇਸੀ ਗੋਨ ਰੋਂਗ। ਠੀਕ ਹੈ, ਉਹ ਲੋਕ ਜਿਹੜੇ ਨੇ ਉਹ ਲੀਡਰ ਚੁਣ ਰਹੇ ਨੇ, ਅਤੇ ਲੀਡਰ ਕੀ ਕਰ ਰਹੇ ਨੇ, ਠੀਕ ਹੈ, ਉਹਨਾਂ 'ਚ ਕੈਪੇਬਿਲਿਟੀ ਹੁੰਦੀ ਹੀ ਨਹੀਂ, ਨੰਬਰ ਹੁੰਦੇ ਨੇ, ਭੇਡਾਂ ਇਕੱਠੀਆਂ ਕੀਤੀਆਂ ਹੁੰਦੀਆਂ, ਉਹ ਜਿਹੜੇ ਪ੍ਰੋਪਰ ਲੀਡਰ ਹੋਣੇ ਚਾਹੀਦੇ ਨੇ ਉਹ ਪਿੱਛੇ ਬੈਠੇ ਨੇ, ਪੈਸੇ ਵਾਲਾ ਮੂਹਰੇ ਆ, ਕਿਉਂਕਿ ਪੈਸਾ ਖਰਚ ਸਕਦਾ, ਲੋਕ ਖਰੀਦ ਸਕਦਾ, ਓਪੀਨੀਅਨ ਖਰੀਦ ਸਕਦਾ, ਮੀਡੀਆ ਖਰੀਦ ਸਕਦਾ, ਅਤੇ ਉਹ ਬੈਠ ਕੇ ਫਿਰ ਚੰਮਦੀਆਂ ਚੱਲਦੀਆਂ ਨੇ, ਜਿੱਦਾਂ ਅੱਜ ਲੀਡਰਸ਼ਿਪ ਚੱਲ ਰਹੀ ਆ ਬਹੁਤੇ ਦੇਸ਼ਾਂ ਦੀ। ਕਈ ਦੇਸ਼ ਹੈਗੇ ਨੇ ਜਿਹੜੇ ਸਟੇਬਲ ਲੀਡਰਸ਼ਿਪ 'ਚ ਨੇ, ਜਿਵੇਂ ਚਾਈਨਾ ਦੀ ਜਿਹੜੀ ਡੈਮੋਕ੍ਰੇਸੀ ਆ ਹੋਰ ਤਰ੍ਹਾਂ ਦੀ ਆ, ਰਸ਼ੀਆ ਦੀ ਹੋਰ ਤਰ੍ਹਾਂ ਦੀ ਆ। ਠੀਕ ਆ, ਇਹ ਦੇਸ਼ ਨੇ ਹੋਰ ਤਰ੍ਹਾਂ ਦੇ, ਔਰ ਜਿਹੜੀ ਡੈਮੋਕ੍ਰੇਸੀ ਕਹਿੰਦੇ ਅਸੀਂ ਜਿਨ੍ਹਾਂ 'ਚ ਅਸੀਂ ਵੀ ਹਾਂ ਇੱਥੇ, ਵੈਸਟਰਨ ਡੈਮੋਕ੍ਰੇਸੀ ਆ, ਇਹ ਇੱਕ ਖੋਲ ਦਿਖਾਈ ਨਜ਼ਰ ਆ ਰਿਹਾ ਹੈ, ਔਰ ਉਹਦੇ ਵਿੱਚ ਬਹੁਤ ਵੱਡਾ ਹੋਲ ਦਿਖਾਈ ਨਜ਼ਰ ਆ ਰਿਹਾ। ਖੈਰ, ਮੇਰਾ ਓਪੀਨੀਅਨ ਸੀਗਾ ਇਸ ਖਬਰ 'ਤੇ, ਮੈਨੂੰ ਲੱਗਦਾ ਜਗਿਆਨੀ ਜੀ ਆਉਣਗੇ ਨਹੀਂ, ਕਿਉਂਕਿ ਆਪਾਂ ਟੈਸਟਿੰਗ ਕਰਵਾਈ ਸੀ ਉਹਨਾਂ ਤੋਂ, ਸਾਰਾ ਕੁਛ ਕੀਤਾ ਸੀ, ਪਰ ਮੈਨੂੰ ਲੱਗਦਾ ਉਹ ਫਿਰ ਤਕਨੀਕ ਨੇ ਉਹਨਾਂ ਨੂੰ ਓਵਰਟੇਕ ਕਰ ਲਿਆ। ਅਤੇ ਮੈਂ ਬੇਨਤੀ ਕਰਾਂ ਜਿਸ ਕਾਰਨ ਸ਼ੀ ਨੂੰ ਕਿ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ, ਪਹਿਲਾਂ ਥੋੜ੍ਹਾ ਜਿਹਾ ਹੋ ਜਾਣ, ਅਤੇ ਫਿਰ ਆਪਾਂ ਗੱਲਬਾਤ ਜਿਹੜੀ ਹੈ ਉਹ ਸਟਾਰਟ ਕਰ ਦਈਏ। ਅਤੇ ਮੈਂ ਉਹਨਾਂ ਨੂੰ ਮੈਸੇਜ ਵੀ ਭੇਜ ਦਿੰਦਾ ਜਿਸ ਕਾਰਨ ਉਹਨਾਂ ਨੂੰ, ਅਤੇ ਉਹ ਜਿਹੜਾ ਛੇਤੀ ਪਹੁੰਚਣ ਦੀ ਕਿਰਪਾਲਤਾ ਕਰਨ, ਮੈਂ ਮੈਸੇਜ ਭੇਜਦਾ। ਠੀਕ ਹੈ, ਸੋ ਗੱਲ ਚੱਲੀ ਸੀਗੀ ਕਿ ਜਿਹੜਾ ਰਾਜਨੀਤੀ ਗੈਸ ਬਣਨ ਵਾਲੀ ਹੈ ਹੁਣ, ਜਿਹੜੀ ਆਸਟ੍ਰੇਲੀਆ ਦੀ ਜਿਹੜੀ ਰਾਜਨੀਤੀ ਆ ਉਹ ਗੈਸ 'ਤੇ ਚੱਲੇਗੀ। ਮਤਲਬ ਇਹ ਨਹੀਂ ਹੈਗਾ ਕਿ ਪਹਿਲਾਂ ਉਹ ਪੈਟਰੋਲ 'ਤੇ ਚੱਲਦੀ ਸੀ ਜਾਂ ਕੋਲੇ 'ਤੇ ਚੱਲਦੀ ਸੀ, ਉਹ ਐਕਚੁਲੀ ਜਿਹੜੀ ਐਕਚੁਲੀ ਕੋਲੇ 'ਤੇ ਹੀ ਚੱਲਦੀ ਸੀ, ਜੇ ਆਸਟ੍ਰੇਲੀਆ ਕੋਲ ਕੋਲਾ ਬਹੁਤ ਹੈ, ਅਤੇ ਹੁਣ ਕੋਲਾ ਵੀ ਬਾਹਰ ਆਏਗਾ ਅਤੇ ਗੈਸ ਜਿਹੜੀ ਬਾਹਰ ਜਾ ਰਹੀ ਆ ਉੱਤੇ ਟੈਕਸ ਲੱਗੇਗਾ। ਹੁਣ ਇਹਦੇ ਪੋਲੀਟਿਕਸ ਕੀ ਆ? ਪੋਲੀਟਿਕਸ ਇਹ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਕਿਹਾ ਆ ਕਿ ਗੈਸ 'ਤੇ ਟੈਕਸ ਲੱਗੇਗਾ। ਹੁਣ ਜਦੋਂ ਆਮ ਇਹ ਹੈੱਡਲਾਈਨ ਆਪਾਂ ਦੇਖਦੇ ਹਾਂ, ਟੈਕਸ ਦਾ ਮਤਲਬ ਕੀ ਹੋ ਗਿਆ ਵੀ ਜਿਹੜਾ ਸਿਲੰਡਰ $26 ਨੂੰ ਹੈ ਹੁਣ 30 ਨੂੰ ਹੋ ਜਾਏਗਾ। ਟੈਕਸ ਤਾਂ ਅਸੀਂ ਦੇਣਾ ਹੈ ਨਾ, ਦੁਕਾਨਦਾਰ ਨੇ ਥੋੜ੍ਹਾ ਦੇਣਾ। ਸੋ ਜਿਹੜਾ ਉਹਦੇ ਨਾਲ ਦੇਸ਼ ਨੂੰ ਕੀ ਫਾਇਦਾ ਹੋਊਗਾ, ਸਰਕਾਰ ਨੂੰ ਫਾਇਦਾ ਹੋਊਗਾ। ਇਹਨਾਂ ਨੇ ਬਜਟ ਬਣਾ ਲੈਣੇ ਆ, ਵਧਾ ਲੈਣੇ ਆ, ਖਰਚੇ ਵਧਾ ਦੇਣੇ ਆ। ਇਹ ਜਿਹੜੇ ਟੈਕਸ ਦੀ ਗੱਲ ਹੋ ਰਹੀ ਆ, ਇਹ ਉਹਨਾਂ ਕੰਪਨੀਆਂ ਦੀ ਹੋ ਰਹੀ ਆ ਐਕਸਪੋਰਟ ਟੈਕਸ ਦੀ। ਇਹ ਵੀ ਇੱਕ ਪੋਲੀਟਿਕਸ ਹੈ। ਪੋਲੀਟਿਕਸ ਇਹ ਆ, ਆਸਟ੍ਰੇਲੀਆ 'ਚ ਬਹੁਤ ਗੈਸ ਹੈ, ਈਸਟ ਟੀਮੋਰ ਜਿਹੜਾ ਆ ਸਾਡੇ ਨਾਲ ਦੇਸ਼ ਹੈ ਇੱਕ ਛੋਟਾ ਜਿਹਾ ਜਿਹਨੂੰ ਆਸਟ੍ਰੇਲੀਆ ਨੇ ਆਜ਼ਾਦ ਕਰਵਾਇਆ, ਉਹ ਟਿਮੋਰਿਸ ਸੀ ਦੇ ਵਿੱਚ, ਸਮੁੰਦਰ ਦੇ ਵਿੱਚ ਬਹੁਤ ਵੱਡੀ ਗੈਸ ਭੰਡਾਰ ਹੈ ਜਿਹਨੂੰ ਡਿਵੈਲਪ ਕੀਤਾ ਆਸਟ੍ਰੇਲੀਆ ਨੇ ਸਾਂਝਾ, ਅਤੇ ਉਹਦਾ ਕਮਿਸ਼ਨ ਆਸਟ੍ਰੇਲੀਆ ਨੂੰ ਆਉਂਦਾ ਹੈ। ਗੈਸ ਵੀ ਜਾਂਦੀ ਹੈ, ਵੈਸਟਰਨ ਆਸਟ੍ਰੇਲੀਆ ਦੇ ਤੱਟ 'ਤੇ ਵੀ ਬੜੀ ਗੈਸ ਹੈ। ਹੁਣ ਆਸਟ੍ਰੇਲੀਆ ਦੇ ਵਿੱਚ ਗੈਸ ਮਹਿੰਗੀ ਹੈ ਬਾਕੀ ਦੇਸ਼ਾਂ ਨਾਲੋਂ, ਹਾਲਾਂਕਿ ਆਸਟ੍ਰੇਲੀਆ ਤੋਂ ਐਕਸਪੋਰਟ ਹੁੰਦੀ ਹੈ। ਇਹਦਾ ਵੀ ਰੌਲਾ ਬਹੁਤ ਪੈਂਦਾ ਕਿ ਆਸਟ੍ਰੇਲੀਆ 'ਚ ਪਹਿਲੀ ਪ੍ਰਾਇੋਰਟੀ ਆਸਟ੍ਰੇਲੀਆ ਦੀ ਹੋਣੀ ਚਾਹੀਦੀ ਹੈ। ਆਸਟ੍ਰੇਲੀਆ ਦੇ ਕੰਜ਼ਿਊਮਰ ਅਸੀਂ ਤੁਸੀਂ, ਸਾਡੇ ਲਈ ਤਾਂ ਗੈਸ ਸਸਤੀ ਹੋਣੀ ਚਾਹੀਦੀ ਹੈ ਨਾ, ਜਾਂ ਸਾਡੀ ਗੈਸ ਹੈ ਸਾਡੇ ਹੀ ਨਿਕਲ ਰਹੀ ਹੈ। ਉਹ ਜਿਹੜੇ ਲੋਕ ਨੇ ਉਹ 100% ਜਿਹੜੀ ਕੰਪਨੀ ਆ ਉਹ ਗੈਸ ਕੱਢ ਕੇ ਬਾਹਰ ਹੀ ਵੇਚ ਰਹੀਆਂ ਨੇ, ਪੈਸੇ ਕਮਾ ਰਹੀਆਂ ਨੇ ਅਤੇ ਸਰਕਾਰ ਨੂੰ ਟੈਕਸ ਦੇ ਰਹੀਆਂ ਨੇ। ਉਹ ਚਲੋ ਠੀਕ ਹੈ, ਉਹ ਵੀ ਮੁੜ ਕੇ ਆਸਟ੍ਰੇਲੀਆ ਨੂੰ ਆਉਂਦੇ, ਪਰ ਪ੍ਰਧਾਨ ਮੰਤਰੀ ਦਾ ਕਹਿਣਾ ਕਿ ਮਾਰਜਿਨ ਬਹੁਤ ਹੈ, ਇਹ ਪੈਸੇ ਬਹੁਤ ਜ਼ਿਆਦਾ ਕਮਾ ਰਹੇ ਨੇ ਕੰਪਨੀ, ਅਸੀਂ ਇਹਨਾਂ ਨੂੰ ਹੁਣ ਟੈਕਸ ਲਾਵਾਂਗੇ। ਅਤੇ ਉੱਧਰ ਜਿਹੜੀ ਗੈਸ ਕੰਪਨੀਆਂ ਦੇ ਨੁਮਾਇੰਦੇ ਨੇ, ਲੋਬੀਇਸਟ ਨੇ, ਉਹਨਾਂ ਨੇ ਖਬਰਾਂ ਦੇਣੀਆਂ ਸ਼ੁਰੂ ਕਰਤੀਆਂ ਕਿ ਆਸਟ੍ਰੇਲੀਆ ਲਈ ਬੜਾ ਘਾਤਕ ਹੋਵੇਗਾ, ਇਹ ਆਸਟ੍ਰੇਲੀਆ ਲਈ ਬੜਾ ਨੈਗੇਟਿਵ ਹੋਵੇਗਾ। ਠੀਕ ਹੈ, ਸੋ ਆਉਣ ਵਾਲੇ ਟਾਈਮ ਦੇ ਵਿੱਚ 2-4 ਹਫ਼ਤੇ ਜਿਹੜਾ ਆ ਉਹ ਹੁਣ ਰਾਜਨੀਤੀ ਜਿਹੜੀ ਆ ਪੋਲੀਟਿਕਸ ਗੈਸ 'ਤੇ ਚੱਲੇਗੀ। ਇਹ ਧਿਆਨ ਹੋਰ ਪਾਸੇ ਵੀ ਵੰਡਦਾ ਹੈ। ਆਸਟ੍ਰੇਲੀਆ ਦੇ ਵਿੱਚ ਤੇਲ ਜਿਹੜਾ ਆ ਕਿੰਨੀ ਸਟੋਰੇਜ ਆ, ਸਾਡੇ ਕੋਲ ਹੈਗੀ ਆ ਜੀ ਸਟੋਰੇਜ, ਕਿੱਥੇ ਆ ਆਸਟ੍ਰੇਲੀਆ 'ਚ ਕਿੱਥੇ ਸਟੋਰੇਜ ਆ? ਇੱਕ ਹਫ਼ਤੇ ਦੀ ਸਪਲਾਈ ਦਿੱਤੀ ਆ ਜਿਹੜੀ ਫੌਜ ਦੇ ਲਈ ਰਿਜ਼ਰਵ ਤੇਲ ਰੱਖਿਆ ਆ ਇੱਕ ਹਫ਼ਤੇ ਦੀ, ਪਰ ਇੱਕ ਆਸਟ੍ਰੇਲੀਆ ਨੇ ਲੈ ਲਈ ਜੀ $90 ਬਿਲੀਅਨ ਦੀ ਸਟੋਰੇਜ, ਕਿੱਥੇ ਅਮਰੀਕਾ 'ਚ? ਡੁੱਬੀ ਦਾ ਤਾਂ ਜੇ ਸਾਹ ਨਾ ਆਇਆ, ਹੈਂ ਜਦੋਂ ਇੱਥੇ ਪਹੁੰਚਿਆ ਨਹੀਂ ਤੇਲ ਤਾਂ ਭਾਅ ਵਧੇ ਨੇ। ਅਮਰੀਕਾ ਦੇ ਵੀ ਦੂਜੇ ਪਾਸੇ ਈਸਟ ਕੋਸਟ 'ਤੇ ਉੱਥੋਂ ਜਹਾਜ਼ ਭਰ ਭਰ ਕੇ ਇੱਥੇ ਨੂੰ ਹੋ ਗਏ। ਤੁਸੀਂ ਇਹ ਰੱਖ, ਇਹ ਦੇਖ ਲਓ ਵੀ ਤੁਹਾਡੇ ਕੋਲ, ਤੁਸੀਂ ਇੱਦਾਂ ਕਹੋ ਕਿ ਮੈਂ ਬਈ ਮੀਂਹ ਦੀ ਪੂਰੀ ਤਿਆਰੀ ਕੀਤੀ ਬਰਸਾਤਾਂ ਦੀ, ਸਾਰਾ ਸਮਾਨ ਮੈਂ ਲੈ ਕੇ ਰੱਖ ਲਿਆ। ਅੱਛਾ, ਘਰਦਿਆਂ ਨੂੰ ਦੱਸੀ ਜਾਂਦੇ ਤੁਸੀਂ, ਆ ਕੱਢੋ ਪੈਸੇ, ਆ ਪੈਸੇ ਆਪਾਂ ਇੰਨੇ ਇੰਨੇ ਮੈਂ ਆਟੇ ਦੇ ਬੋਰੇ ਲੈ ਲਏ ਆ, ਮੋਮਬੱਤੀਆਂ ਵੀ ਲੈ ਲਈਆਂ ਹੈ ਨਾ, ਅਤੇ ਘਿਓ ਵੀ ਲੈ ਲਿਆ, ਆ ਸਾਰਾ ਸਮਾਨ ਨਾ ਮੈਂ ਕਹਿ ਲਓ ਕਿ ਲੈ ਲਿਆ $3,000-4,000 ਦਾ। ਹੜ੍ਹਾਂ ਦੇ ਵੇਲੇ ਜੇ ਕੋਈ ਇੱਦਾਂ ਦੀ ਆਫਤ ਆਈ ਤਾਂ ਆਪਾਂ ਇਹ ਵਰਤਣਾ ਆ। ਘਰਦਿਆਂ ਨੇ ਪੈਸੇ ਦੇ ਦਿੱਤੇ ਵੀ ਇਸ ਆਸ ਦੇ ਵਿੱਚ ਵੀ ਹਾਂ ਵੀ ਸਮਾਨ ਹੈ। ਸਮਾਨ ਕਿੱਥੇ ਲੈ ਕੇ ਰੱਖਿਆ ਹੋਵੇ ਤੁਸੀਂ ਇੰਡੀਆ 'ਚ? ਆਪਣੇ ਘਰ ਉੱਥੇ ਲੈ ਲਓ ਤੁਸੀਂ ਸਮਾਨ, ਆਟਾ ਪਾਣੀ ਉੱਥੇ ਰੱਖ ਲਓ, ਅਤੇ ਮੀਂਹ ਇੱਥੇ ਪੈਣੇ ਆ। ਉਹ ਜਦੋਂ ਮੀਂਹ ਪੈਣੇ ਆ, ਰਾਹ ਬੰਦ ਹੋਣੇ, ਬਿਜਲੀ ਬੰਦ ਹੋਣੀ, ਇੰਡੀਆ ਤੋਂ ਵੀ ਸਮਾਨ ਆ ਜਾਊਗਾ ਇੱਥੇ ਤੱਕ, ਤੁਸੀਂ ਆਪ ਸੋਚੋ। ਮਤਲਬ ਆਹ ਹਾਲ ਇਹਨਾਂ ਲੀਡਰਾਂ ਦਾ ਹੋਇਆ ਵਿਆ, ਜਿਹੜੇ ਪਤਾ ਨਹੀਂ ਕੀ ਕਰ ਰਹੇ ਨੇ, ਇਹ ਜਿਹੜੇ ਬਿਊਰੋਕਰੈਟਸ ਵੀ ਨੇ ਉਹ ਵੀ ਪਤਾ ਨਹੀਂ ਕੀ ਕਰ ਰਹੇ ਨੇ। ਉਹ ਤੇਲ ਦੇ ਭੰਡਾਰ ਜਿਹੜੇ ਨੇ ਰਿਜ਼ਰਵ, ਉਹ ਆਸਟ੍ਰੇਲੀਆ 'ਚ ਹੀ ਹੋਣੇ ਚਾਹੀਦੇ ਨੇ, ਤਾਂ ਹੀ ਉਹਦਾ ਫਾਇਦਾ ਹੋਊਗਾ। ਔਰ ਉਹ ਵੀ ਵੱਖ ਵੱਖ ਇਲਾਕਿਆਂ 'ਚ, ਹਰੇਕ ਸਟੇਟ 'ਚ 2-2, 3-3 ਭੰਡਾਰ ਹੋਣੇ ਚਾਹੀਦੇ ਆ। ਤੇਲ ਤੁਸੀਂ ਲਓ ਜਦੋਂ ਸਸਤਾ, ਜਿੱਦਾਂ ਲਿਆ ਇੰਡੀਆ ਵਾਲਿਆਂ ਨੇ ਲੜਾਈ ਦੇ ਵਿੱਚ, ਸਸਤਾ ਲੈ ਕੇ ਉਹਨੂੰ ਰਿਫਾਈਨ ਕਰਕੇ ਹਰੇਕ ਸੂਬੇ ਦੇ ਵੱਡੇ ਸ਼ਹਿਰਾਂ ਦੇ ਕੋਲ ਕੋਲ ਭੰਡਾਰ ਬਣਾ ਕੇ ਉੱਥੇ ਸਟੋਰ ਕਰ ਲਓ 2-2, 4-4 ਮਹੀਨੇ ਦਾ। ਇਹ ਤਾਂ ਕੋਮਨ ਸੈਂਸ ਹੈ। ਤੁਸੀਂ ਮਤਲਬ ਇੰਡੀਆ ਹੜ੍ਹ ਇੱਥੇ ਆਉਣੇ ਆ, ਤਿਆਰੀ ਤੁਸੀਂ ਇੰਡੀਆ ਕਰ ਰਹੇ ਹੋ, ਪਤਾ ਨਹੀਂ ਕਿਹੜਾ ਲੌਜਿਕ ਇੱਥੇ ਕੰਮ ਕਰਦਾ ਹੈ ਨਾ। ਹਰ ਚੀਜ਼ ਦਾ ਜਿਹੜਾ ਭੰਡਾਰ ਹੈ, ਰਿਜ਼ਰਵ ਹੈ, ਉਹ ਇੱਥੇ ਹੋਣਾ ਚਾਹੀਦਾ ਹੈ। ਇੰਡੀਆ ਜਿਹੜਾ ਆ ਦੇਖੋ, 4 ਸਾਲ ਦਾ ਅੰਨਦਾਣਾ ਉਸ, ਮਤਲਬ ਜਿਹਨੂੰ ਨੈਸ਼ਨਲ ਫੂਡ ਸੇਫਟੀ ਨੈੱਟ ਦੇ ਵਿੱਚ FCI ਵੀ ਲੈਂਦੀ ਆ, ਉਹ ਦੇਸ਼ ਦੇ ਜਿਹੜੇ ਭੰਡਾਰ ਹੈ 4 ਸਾਲ, ਉਹ 4 ਸਾਲ ਦੀ ਸਪਲਾਈ ਅੰਨ ਦੀ ਉਹ ਰੱਖਦਾ ਹੈ। ਵੀ ਕਿਉਂਕਿ ਜਿਹੜਾ ਡਰਾਊਟ ਹੁੰਦਾ ਨਾ ਜਾਂ ਸੋਕਾ, ਉਹ 3 ਜਾਂ 4 ਸਾਲ ਲਗਾਤਾਰ ਪੈ ਸਕਦਾ ਹੈ। ਸੋ ਇਸ ਕਰਕੇ ਉਸ ਤੋਂ ਬਚਣ ਦੇ ਲਈ ਇੰਡੀਆ ਨੇ 4 ਸਾਲ ਦਾ ਅੰਨ ਭੰਡਾਰ ਰੱਖਿਆ ਹੋਇਆ ਸਾਂਭ ਕੇ, ਪਿਛਲੇ ਹਿਸਟਰੀ ਨੂੰ ਦੇਖਦੇ ਹੋਏ। ਉਹਦੇ ਵਿੱਚ ਆਪਣੀਆਂ ਕਮੀਆਂ ਨੇ, ਉਹ ਵੱਖਰੀ ਗੱਲ ਹੈ, ਪਰ ਫਿਰ ਵੀ ਹੈਗਾ ਆ। ਜਿਹੜੀ ਆਟਾ ਦਾਲ ਸਕੀਮ ਹੈ, ਇਹ ਉਹ ਅੰਨ ਦੀ ਬਣਦੀ ਆ। ਲੋਕ ਬਹੁਤੇ ਸਮਝਦੇ ਨਹੀਂ ਹੈਗੇ ਇਸ ਗੱਲ ਨੂੰ ਕਿ ਜਿਹੜਾ 4 ਸਾਲ ਤੋਂ ਉੱਤੇ ਅੰਨ ਉਹਨੇ ਫਿਰ ਡੰਪ ਕਰਨਾ ਹੁੰਦਾ, ਕਿਉਂਕਿ ਉਹ ਗਲਣ ਨਾਲ ਨੂੰ ਚੱਲ ਜਾਂਦਾ। ਉਹ 4ਥੇ ਸਾਲ ਉਹ ਪੁਰਾਣਾ ਦਾਣਾ ਕੱਢੀ ਜਾਂਦੇ ਆ, ਉਹ ਸੁੱਟਣਾ ਵੀ ਹੁੰਦਾ ਹੀ ਆ, ਉਹ ਕੋਸਟ ਪ੍ਰਾਈਸ 'ਤੇ ਕੱਢੇ ਜਾਂਦੇ ਆ, ਸਸਤਾ ਦੇ ਕੇ ਉਹ ਉਹ ਵੰਡ ਦਿੰਦੇ ਨੇ। ਇਹਦੇ ਬਾਰੇ ਆਪਾਂ ਵੈਸੇ ਗੱਲ ਕਰ ਚੁੱਕੇ ਹਾਂ। ਉਹ ਵੰਡਣ ਦੀ ਪ੍ਰਕਿਰਿਆ ਗਲਤ ਹੈ, ਪਰ ਉਹ ਜਿਹੜਾ ਦਾਣਾ ਇੰਨਾ ਜਮ੍ਹਾਂ ਹੋਇਆ ਆ 1 ਸਾਲ ਦਾ, ਉਹਨੇ ਕੱਢਣਾ ਹੁੰਦਾ, ਉਹਨੂੰ ਕੀ ਕਰਨਾ? ਅਮਰੀਕਾ ਵਾਂਗ ਸਮੁੰਦਰ 'ਚ ਸੁੱਟ ਦੇਣ ਮੱਛੀਆਂ ਨੂੰ ਅਤੇ ਲੋਕ ਭੁੱਖੇ ਮਰਨ? ਸੋ ਇਹ ਪ੍ਰੋਬਲਮ ਜਿਹੜੀ ਹੈ, ਆਸਟ੍ਰੇਲੀਆ ਵਰਗੇ ਦੇਸ਼ ਜਿਹੜੇ ਨੇ, ਸੀਰੀਅਸ ਲੀਡਰ, ਸੀਰੀਅਸ ਬਿਊਰੋਕ੍ਰੈਸੀ ਦੀ ਲੋੜ ਹੈ। ਜਿੱਦਾਂ ਦਾ ਸਮਾਂ ਚੱਲ ਰਿਹਾ ਜਾਂ ਆ ਰਿਹਾ, ਇਹ ਤੋਂ ਵੀ ਭਿਅੰਕਰ ਆ ਰਿਹਾ, ਇਹ ਲੜਾਈ ਮੁੱਕਣੀ ਨਹੀਂ ਹਜੇ, ਇਹ 8-10 ਮਹੀਨੇ ਚੱਲਣੀ ਹੈ। ਇਹ ਜੇ ਮੁੱਕੀ, ਜਿੱਦਣ ਇਰਾਨ ਮੁਕਾਏਗਾ ਉੱਦਣ ਮੁੱਕੇਗੀ। ਇਰਾਨ ਨੇ ਆਪਣੇ ਪੈਸੇ ਵੀ ਲੈਣੇ ਆ ਹੁਣ, ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਸਾਰਾ ਕੁਝ ਆ। ਅਤੇ ਇਜ਼ਰਾਈਲ ਜਿਹੜਾ ਆ, ਥੋੜ੍ਹੀ ਚਲੋ ਇਹ 'ਤੇ ਵੀ ਗੱਲ ਕਰ ਲੈਂਦੇ ਹਾਂ। ਇਰਾਨ ਟੁੱਟਣ ਦੇ ਘੱਟ ਚਾਂਸ ਹੈ, ਇਜ਼ਰਾਈਲ ਟੁੱਟਣ ਦੇ ਬਹੁਤ ਜ਼ਿਆਦਾ ਚਾਂਸ ਹੋ ਗਏ ਨੇ। ਉੱਥੇ ਵੀ ਜੀਓ ਪੋਲੀਟਿਕਸ ਦੀ ਗੱਲ ਕਰੀਏ ਤਾਂ ਆਪਾਂ ਗੱਲ ਪਹਿਲਾਂ ਕਰ ਚੁੱਕੇ ਹਾਂ ਕਿ ਇਜ਼ਰਾਈਲ ਦੇ ਵਿੱਚ ਵੀ 2 ਤਰ੍ਹਾਂ ਦੇ ਜੀਓ ਹੈ, ਜਿਹੂਦੀ, ਇੱਕ ਵਛਿੰਦੇ, ਇੱਕ ਯੂਰਪੀਅਨ। ਸਿੱਧੇ ਸਿੱਧੇ ਪੰਜਾਬੀ 'ਚ ਉੱਦਾਂ ਤਾਂ ਨਾਮ ਹੋਰ ਹੈਗੇ ਆ, ਮੈਂ ਉਹ ਵੀ ਦੱਸ ਸਕਦਾ, ਪਰ ਆਪਾਂ ਕਨਫਿਊਜ਼ ਨਹੀਂ ਕਰਨਾ। ਇੱਕ ਵਛਿੰਦੇ ਜੀਓ ਹੈ ਜਿਨ੍ਹਾਂ ਦਾ ਦਬਦਬਾ ਜਰੂਸਲਮ 'ਚ ਹੈ, ਉਹ ਸਾਰੇ ਜਿਹੜੇ ਜਰੂਸਲਮ ਦੇ ਇਲਾਕੇ ਆ ਉਹ ਜੱਦੀ, ਉੱਥੋਂ ਦੇ ਜੂ ਜ਼ਿਆਦਾ ਉੱਤੇ ਕੰਟਰੋਲ ਕਰਦੇ ਨੇ, ਮੁਸਲਮਾਨ ਵੀ ਨੇ ਅਤੇ ਕ੍ਰਿਸਚਨ ਵੀ ਸੀ ਉੱਥੇ ਹੈਗੇ ਆ ਅਤੇ ਯਹੂਦੀ ਵੀ ਨੇ। ਅਤੇ ਜਿਹੜੇ ਇਹ ਯੂਰਪੀਅਨ ਜੂ ਆਏ ਨੇ, ਇਹ ਹੋਰ ਇਲਾਕਿਆਂ 'ਚ ਹੈਗੇ ਨੇ, ਜਿਹੜੇ ਤੈਲ ਅਵੀਵ ਹੈ ਰਾਜਧਾਨੀ, ਉਹ ਸਾਰੇ ਜਿਹੜੀ ਆ ਮਾਡਰਨ ਜੂ, ਯੂਰਪੀਅਨ ਜੂ ਆਉਂਦੀ ਆ। ਹੁਣ ਇਰਾਨ ਜਰੂਸਲਮ 'ਤੇ ਕਿਉਂ ਨਹੀਂ ਹਮਲਾ ਕਰ ਰਿਹਾ? ਇਹ ਗੱਲਾਂ ਸੋਚਣ ਵਾਲੀਆਂ ਨੇ, ਕਿਉਂ ਨਹੀਂ ਹਮਲਾ ਕਰ ਰਿਹਾ ਜਰੂਸਲਮ 'ਤੇ? ਉਹਨਾਂ ਨੂੰ ਪਤਾ ਹੈ ਕਿ ਉਹ ਜੱਦੀ ਲੋਕ ਨੇ ਇੱਥੇ ਦੇ ਰਹਿਣ ਵਾਲੇ, ਹਜ਼ਾਰਾਂ ਸਾਲਾਂ ਤੋਂ, ਜਿੰਨੀ ਦੇਰ ਦੇ ਇਰਾਨ ਦੇ ਲੋਕ ਉੱਥੇ ਰਹਿੰਦੇ ਨੇ, ਉੱਨੀ ਦੇਰ ਦੇ ਉਹ ਉੱਥੇ ਰਹਿੰਦੇ ਨੇ। ਜਿਹੜੇ ਇਹ ਯੂਰਪੀਅਨ ਹੈ ਉਹ ਸਾਰੇ ਤੈਲ ਅਵੀਵ 'ਚ ਹੈ, ਜਿਹੜੇ ਲੜਾਈਆਂ ਘੜਾਈਆਂ ਜ਼ਿਆਦਾ ਕਰਦੇ ਨੇ, ਇਹ ਉੱਥੋਂ ਦੇ ਨੇ। ਸੋ ਇਸ ਕਰਕੇ ਉਹ ਤੈਲ ਅਵੀਵ ਨੂੰ ਢਾ ਰਹੇ ਨੇ, ਉਹਨੂੰ ਟਾਰਗੇਟ ਕਰ ਰਹੇ ਨੇ। ਅਤੇ ਸੁਣਨ ਦੇ ਵਿੱਚ ਆਇਆ ਕਿ ਇਜ਼ਰਾਈਲ ਦੇ ਜਿਹੜੇ ਜੱਦੀ ਜੀਓ ਹੈ ਜਾਂ ਜਿਹੜੇ ਉੱਥੋਂ ਦੇ ਪੁਰਾਣੇ ਜੀਓ ਆ, ਉਹ ਖੁਸ਼ ਨੇ ਕਿ ਉਹਨਾਂ ਦੀ ਜੁੱਤੀ ਫਿਰ ਰਹੀ ਆ, ਉਹਨਾਂ ਦੀ ਪਾਵਰ ਹੈ ਉਹ ਘੱਟ ਰਹੀ ਹੈ, ਕਿਉਂਕਿ ਉਹਨਾਂ ਨੂੰ ਟਿੱਚ ਜਾਣਦੇ ਨੇ। ਹੁਣ ਇਹ ਟਿੱਚ ਕਿੱਦਾਂ ਜਾਣਦੇ ਨੇ? ਤੁਸੀਂ ਅਕਸਰ ਦੇਖਿਆ ਹੋਣਾ ਕਿ ਜਿਹੜੇ ਇਜ਼ਰਾਈਲ ਦੇ ਵਿੱਚ ਵਿਰੋਧ ਹੁੰਦਾ ਆ ਜੀਓਆਂ ਵੱਲੋਂ ਕਿ ਅਸੀਂ ਲੜਾਈ ਨਹੀਂ ਲੜਨੀ, ਅਸੀਂ ਇਸ ਫੌਜ 'ਚ ਨਹੀਂ ਜਾਣਾ, ਕੰਸਕ੍ਰਿਪਟ ਨਹੀਂ ਹੋਣਾ। ਉੱਥੇ ਰੂਲ ਹੈ ਕਿ ਘਰ ਭਰਤੀ ਤੁਹਾਨੂੰ ਫੌਜ ਦੇ ਵਿੱਚ ਭਰਤੀ ਹੋਣਾ ਪੈਣਾ, ਸਰਵਿਸ ਕਰਨੀ ਪੈਣੀ ਹੈ। ਇਹ ਬਣਾਏ ਕਿਹਨਾਂ ਨੇ ਰੂਲ ਹੈ? ਮਾਡਰਨ ਜੀਊਸ ਨੇ। ਪੁਰਾਣੇ ਕਹਿੰਦੇ ਅਸੀਂ ਤਾਂ ਲੜਦੇ ਨਹੀਂ, ਸਾਡਾ ਤਾਂ ਧਰਮ ਕਹਿੰਦਾ ਨਹੀਂ ਲੜਨਾ, ਅਸੀਂ ਤਾਂ ਲੜੇ ਹੀ ਨਹੀਂ। ਸੋ ਉਹਨਾਂ ਨੂੰ ਐਗਜ਼ੈਂਪਸ਼ਨ ਦੇਣੀ ਪੈਂਦੀ ਹੈ, ਤੈਲ ਅਵੀਵ ਨੂੰ ਦੂਜੇ ਜੀਵਾਂ ਵਾਸਤੇ ਐਗਜ਼ੈਂਪਸ਼ਨ ਦੇਣੀ ਪੈਂਦੀ ਹੈ ਧਰਮ ਦੇ ਕਾਰਨ, ਹਾਲਾਂਕਿ ਧਰਮ ਦੋਨਾਂ ਦਾ ਇੱਕੋ ਹੀ ਹੈ, ਉਹ ਇਸ ਚੀਜ਼ ਨੂੰ ਮੰਨਦੇ ਨਹੀਂ। ਇਸ ਕਰਕੇ ਉਹ ਕਿਤੇ ਨਾ ਕਿਤੇ ਧੱਕਾ ਕਰਦੇ ਨੇ, ਕਾਨੂੰਨ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹ ਫਿਰ ਵਿਰੋਧ ਕਰਦੇ ਨੇ ਆਪਸ 'ਚ, ਫਿਰ ਲੜਾਈ ਹੁੰਦੀ ਹੈ ਅਤੇ ਫਿਰ ਕਾਨੂੰਨ ਵਾਪਸ ਲਿਆ ਜਾਂਦਾ। ਸੋ ਇਹ ਜੱਦੋ ਜਹਿਦ ਬਹੁਤ ਦੇਰ ਤੋਂ ਚੱਲ ਰਹੀ ਹੈ। ਹੁਣ ਜੇ ਲੜਾਈ ਲੱਗੀ ਹੈ ਤਾਂ ਇਰਾਨ ਵੀ ਜਾਂ ਉਹਨਾਂ ਨੂੰ ਵੀ ਸਾਰੀ ਪੋਲੀਟਿਕਸ ਦਾ ਪਤਾ ਆ, ਔਰ ਉਹ ਮਾਡਰਨ ਵਾਲਿਆਂ ਦੇ ਪਿੱਛੇ ਪਏ ਹੋਏ ਨੇ। ਇਹਦੇ ਨਾਲ ਕੀ ਹੋ ਗਿਆ, ਜਿਹੜੇ ਜੱਦੀ ਨੇ ਉੱਥੋਂ ਦੇ ਜਾਂ ਮੋਡਰੇਟ ਨੇ ਉਹ ਖੁਸ਼ ਨੇ ਇਸ ਗੱਲ ਤੋਂ। ਅਤੇ ਮੈਂ ਜਿਵੇਂ ਕਿਹਾ ਸੀ ਕਿ ਇਜ਼ਰਾਈਲ ਟੁੱਟਣ ਦੇ ਬਹੁਤ ਜ਼ਿਆਦਾ ਚਾਂਸ ਨੇ ਇਹ ਤੋਂ ਬਾਅਦ, ਜੇ ਉਹ ਇੰਨੇ ਕਮਜ਼ੋਰ ਹੋ ਗਏ ਮਾਡਰਨ ਯੂ, ਤਾਂ ਇਹ ਜਿਹੜਾ ਦੇਸ਼ ਹੈ ਉਹ ਟੁੱਟ ਜਾਏਗਾ। ਹੁਣ ਸੁਣਨ ਦੇ ਵਿੱਚ ਆਇਆ ਕਿ ਉਹਨਾਂ ਦਾ ਜਿਹੜਾ ਪ੍ਰਧਾਨ ਮੰਤਰੀ ਨੇਤਨਿਆਹੂ ਉਹ ਵੀ ਗਾਇਬ ਹੈ, ਉਹ ਵੀਡੀਓ AI ਦੇ ਆ ਰਹੇ ਨੇ, ਬੜਾ ਕੁਛ ਹੋ ਰਿਹਾ, ਠੀਕ ਹੈ। ਸੋ ਉਹ ਵੀ ਗਾਇਬ ਹੈ, ਮਿਨਿਸਟਰ ਵੀ ਕਈ ਗਾਇਬ ਨੇ, ਉਹਨਾਂ ਦੇ ਇੰਟੈਲੀਜੈਂਸ ਹੈੱਡ ਵੀ ਗਾਇਬ ਨੇ, ਕਈ ਜਿਹੜੇ ਉਹਨਾਂ ਦੇ ਤੇਜ਼ ਤਰਾਰ ਇਮਾਮ ਜਾਂ ਕਹਿ ਲਓ ਕਿ ਉਹ ਰੱਬੀ ਸੀਗੇ, ਹੈ ਨਾ, ਧਾਰਮਿਕ ਲੀਡਰ, ਉਹ ਵੀ ਖਤਮ ਹੋ ਗਏ ਨੇ, ਕਈਆਂ ਦੇ ਘਰ ਤਬਾਹ ਹੋ ਗਏ ਨੇ, ਹੈ ਨਾ। ਤੁਸੀਂ ਇਹ ਦੇਖੋ ਕਿ ਲੜਾਈ ਲੱਗੀ ਹੋਈ ਹੈ ਇਰਾਨ ਅਤੇ ਇਜ਼ਰਾਈਲ ਦੇ ਵਿੱਚ। ਅਮਰੀਕਾ ਦੇ ਜਿਹੜੇ ਮਿਨਿਸਟਰ ਨੇ, ਸੈਕਟਰੀ ਨੇ, ਉਹ ਆਪਣੇ ਘਰ ਛੱਡ ਕੇ ਬੇਸਾਂ ਦੇ ਵਿੱਚ ਜਿਹੜੇ ਘਰ ਨੇ ਉੱਥੇ ਬੈਠੇ ਨੇ, ਜਾ ਕੇ ਉੱਥੇ ਰਹਿਣਾ ਪੈ ਰਿਹਾ ਉਹਨਾਂ ਨੂੰ। ਔਰ ਉੱਥੇ ਵੀ ਉਹਨਾਂ ਨੂੰ ਡਰ ਲੱਗਦਾ ਕਿ ਡਰੋਨ ਉੱਪਰ ਘੁੰਮ ਰਹੇ ਨੇ। ਇੰਨਾ ਦਹਿਲ ਹੁੰਦਾ ਹੈ ਜਦੋਂ ਮੋਹਰਿਓ ਕੋਈ ਖੜ ਜਾਵੇ। ਸੋ ਇਹ ਲੜਾਈ ਜਿਹੜੀ ਹੈ ਚੱਲਣੀ ਹੈ ਅਜੇ, ਇੱਦਾਂ ਨਹੀਂ। ਔਰ ਇਹ ਜਿਹੜੇ ਪ੍ਰਾਈਸਿਸ ਹੈ ਇਹ ਵਧਣੇ ਆ। ਚਲੋ ਆਪਾਂ ਸੁਨੇਹੇ ਲੈਂਦੇ ਹਾਂ ਬ੍ਰਿਸਬਨ ਤੋਂ। ਹਾਂਜੀ ਆ ਰਹੇ ਨੇ ਜਸਕਰਨ ਹੋਣੀ। ਵੀਰਪਾਲ ਹੰਸਰਾ ਹੋਣਾ ਨੇ ਇੱਕ ਨਾ ਮੈਸੇਜ ਭੇਜਿਆ ਸੀ, ਉਹ ਮੈਂ ਅਗਲੇ ਹਫ਼ਤੇ ਜਾਂ ਕੱਲ੍ਹ ਨੂੰ ਉਸ ਟੋਪਿਕ 'ਤੇ ਗੱਲ ਕਰੂੰਗਾ। ਅਤੇ ਸਤਿ ਸ਼੍ਰੀ ਅਕਾਲ ਬਣਾ, ਕਹਿੰਦੇ ਹਾਊ ਹਾਈ ਡੀਜ਼ਲ ਪ੍ਰਾਈਸਿਸ ਵਿਲ ਇੰਪੈਕਟ ਔਨ ਫਾਰਮਿੰਗ ਇਨ ਆਸਟ੍ਰੇਲੀਆ। ਬਹੁਤ ਵੱਡਾ ਇੰਪੈਕਟ, ਬਹੁਤ ਵੱਡਾ ਇਹਦਾ ਅਸਰ ਪਵੇਗਾ। ਔਰ ਉਹਦੇ ਵਿੱਚ ਮੈਂ ਪਿਛਲੇ ਪ੍ਰੋਗਰਾਮ 'ਚ ਵੀ ਦੱਸਿਆ ਸੀ ਕਿ ਸਾਡੇ ਫਾਰਮ ਦੀ ਕੋਸਟ ਜਿਹੜੀ ਹੈ ਮਹੀਨੇ ਦੀ $2,000 ਵੱਧ ਚੁੱਕੀ ਹੈ ਡੀਜ਼ਲ ਦੀ, ਐਕਸਟਰਾ ਜਿਹੜੇ ਅਸੀਂ ਪਹਿਲਾਂ ਖਰਚ ਸੀ ਉਹ ਤੋਂ ਐਕਸਟਰਾ $2,000 ਸਾਡੇ ਬਿਜ਼ਨਸ ਦੀ, ਫਾਰਮ ਦੀ ਵੱਧ ਚੁੱਕੀ ਆ। ਹੁਣ ਤੁਸੀਂ ਇਹ ਦੇਖੋ ਆਸਟ੍ਰੇਲੀਆ ਦੇ ਵਿੱਚ ਕਿੰਨੇ ਫਾਰਮ ਨੇ, ਕਿੰਨੇ ਬਿਜ਼ਨਸ ਨੇ, ਮਿਲੀਅਨ ਤੋਂ ਉੱਤੇ ਬਿਜ਼ਨਸ ਹੋਣਾ ਹੈ, ਠੀਕ ਹੈ। ਸੋ ਤੁਸੀਂ 2,000 ਵੀ ਲਾਓ ਤਾਂ 2 ਬਿਲੀਅਨ ਦੇ ਕਰੀਬ ਘਾਟਾ ਪਏਗਾ ਫਾਰਮਰ ਨੂੰ। ਫਿਰ ਟਰੱਕਾਂ ਵਾਲੇ ਆ, ਹੋਰ ਹੈ, ਮਿਲਟਰੀ ਹੈ, ਬੜਾ ਲੋਸ ਹੋਏਗਾ। ਔਰ ਜਿਹੜੀ ਸ਼ੋਰਟੇਜ ਹੈ, ਸ਼ੋਰਟੇਜ ਦੇ ਕਾਰਨ ਕਈ ਵਾਰੀ ਕਈ ਫਸਲਾਂ ਜਿਹੜੀਆਂ ਨੇ ਉਹ ਵੱਢ ਵੀ ਨਹੀਂ ਹੁੰਦੀਆਂ, ਮਸ਼ੀਨਰੀ ਚਾਹੀਦੀ ਹੁੰਦੀ, ਸਪਰੇ ਨਹੀਂ ਪੈਂਦੇ, ਟਰਾਂਸਪੋਰਟ ਨਹੀਂ ਹੁੰਦਾ। ਅਤੇ ਕੱਲ੍ਹ ਹੀ ਖਬਰ ਲੱਗੀ ਸੀ, ਮੈਂ ਕਿੱਥੇ ਪੜ੍ਹ ਰਿਹਾ ਸੀਗਾ ਕਿ ਗਾਜਰਾਂ ਬਹੁਤ ਜ਼ਿਆਦਾ ਡਿਸਟਰੋਏ ਕੀਤੀਆਂ ਜਾ ਰਹੀਆਂ ਵੈਸਟਰਨ ਆਸਟ੍ਰੇਲੀਆ ਦੇ ਵਿੱਚ। ਐਵਕਾਡੋ ਟਰਾਂਸਪੋਰਟ ਹੀ ਨਹੀਂ ਹੋ ਰਹੇ, ਮਾਰਕੀਟਾਂ ਜਿਹੜੀਆਂ ਉਹ ਲੜਾਈ 'ਚ ਲੱਗੀਆਂ ਹੋਈਆਂ ਮਿਡਲ ਈਸਟ ਸਾਰਾ। 2 ਹਫ਼ਤੇ ਪਹਿਲਾਂ ਦੱਸਿਆ ਸੀਗਾ ਕਿ ਜਹਾਜ਼ਾਂ ਦੇ ਜਹਾਜ਼ ਭਰੇ ਖੜ੍ਹੇ ਨੇ ਸਬਜ਼ੀਆਂ ਦੇ, ਜਿਹੜੇ ਫਲਾਈਟਾਂ ਕੈਂਸਲ ਹੋਣ ਕਰਕੇ ਉੱਡ ਨਹੀਂ ਸਕੇ। ਉੱਥੋਂ ਦੀ ਜਿਹੜੀ ਸਬਜ਼ੀ ਹੈ ਮਿਡਲ ਈਸਟ ਨੂੰ, ਜਿੰਨੀ ਗ੍ਰੀਨ ਸਬਜ਼ੀ ਜਾਂਦੀ ਆ ਉਹ ਸਾਰੀ ਇੰਡੀਆ ਤੋਂ, ਆਸਟ੍ਰੇਲੀਆ ਤੋਂ ਜਾਂ ਹੋਰ ਕੰਟਰੀਆਂ ਤੋਂ ਐਕਸਪੋਰਟ ਹੁੰਦੀ ਆ। ਅਤੇ ਉਹਨੇ ਖਾਣਾ ਕੀ ਆ, ਰੇਤਿਆਂ ਦੇ ਵਿੱਚ ਜਹਾ ਬੜੀਆਂ ਬੜੀਆਂ ਬਿਲਡਿੰਗਾਂ ਬਣਾ ਕੇ ਬਹਿ ਗਏ ਉੱਥੇ ਜਾ ਕੇ, ਆਪਣਾ ਕੁਛ ਵੀ ਨਹੀਂ, ਸਾਰਾ ਹੀ ਮਤਲਬ ਤੁਸੀਂ ਡਿਪੈਂਡੈਂਟ ਹੈ ਦੂਜਿਆਂ 'ਤੇ। ਸੋ ਇਹ ਸਮੱਸਿਆਵਾਂ ਨੇ। ਅਤੇ ਮੇਰੇ ਮਾਸੀ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਮਾਸੀ ਜੀ, ਕੀ ਹਾਲ ਹੈ, ਅਤੇ ਲੰਡਨ ਤੋਂ, ਇੰਗਲੈਂਡ ਤੋਂ। ਅਤੇ ਪਰਮਵੀਰ ਸਿੰਘ ਭਾਅ ਜੀ ਸਾਡੇ ਨਾਲ ਜੁੜੇ ਨੇ ਐਲਿਸ ਸਪ੍ਰਿੰਗ ਤੋਂ, ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਕੀ ਹਾਲ ਚਾਲ ਹੈ। ਅਤੇ ਬਲਿਹਾਰ ਸਿੰਘ ਬੈਂਸ ਬਾਈ ਜੀ ਜੁੜੇ ਨੇ, ਕੀ ਹਾਲ ਹੈ ਬੈਂਸ ਸਾਹਿਬ, ਠੀਕ ਠਾਕ ਹੋ, ਚੜ੍ਹਦੀ ਕਲਾ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਅਤੇ ਜੀ ਆਇਆਂ ਨੂੰ ਇੱਧਰ, ਹਾਂਜੀ ਮੈਸੇਜ ਹੋਰ ਪਾਸੇ ਨਹੀਂ ਕੋਈ ਆਇਆ। ਚਲੋ ਜਿਸ ਕਾਰਨ ਸ਼ੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਇਹਨਾਂ ਦਾ ਸਵਾਗਤ ਹੈ ਜੀ। ਅਤੇ ਜਿਸ ਕਾਰਨ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ।
ਸਤਿ ਸ਼੍ਰੀ ਅਕਾਲ ਭਾਅ ਜੀ, ਦੇਸ਼ ਵਿਦੇਸ਼ ਸੁਣ ਰਹੇ ਹਰਮਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ।
ਹਾਂਜੀ ਹਾਂਜੀ, ਗੁੱਡ ਮਾਰਨਿੰਗ, ਸਲਾਮ। ਅਤੇ ਮੀਂਹ ਪੈ ਰਿਹਾ ਤੁਹਾਡੇ ਫਿਰ?
ਹਾਂਜੀ ਭਾਅ ਜੀ, ਕੱਲ ਦੀ ਹਲਕੀ ਹਲਕੀ ਬੂੰਦਾਬਾਂਦੀ ਸ਼ੁਰੂ ਹੋ ਚੁੱਕੀ ਹੈ ਜੀ, ਤੇ ਅਗਲਾ ਹਫ਼ਤਾ ਸਾਰਾ ਮੀਂਹ ਦਿਖਾ ਰਿਹਾ ਵੈਦਰ।
ਅੱਛਾ ਚਲੋ
ਜੀ,
ਅੱਜ ਗਿਆਨੀ ਜੀ ਨਾਲ ਥੋੜ੍ਹਾ ਜਿਹਾ ਮੇਰਾ ਖਿਆਲ ਮੈਂ ਉਹਨਾਂ ਦੇ ਚੱਲਦੇ ਪ੍ਰੋਗਰਾਮ 'ਚ ਫੋਨ ਆ ਰਿਹਾ ਸੀਗਾ ਜਦੋਂ ਐਂਟਰ
ਜੀ
ਕਰਨਾ ਸੀਗਾ, ਅਤੇ ਉਹ ਫੋਨ ਲਾ ਦਿੰਦੇ ਨੇ ਹੈ ਨਾ ਵਿੱਚ, ਅਤੇ ਕਿਉਂਕਿ ਉਹਨਾਂ ਦਾ ਜਿਹੜਾ ਲੈਪਟਾਪ ਹੈ ਨਾ, ਅਤੇ ਮੇਰੀ ਗੱਲ ਹੋਈ,
ਜੀ
ਕਹਿੰਦੇ ਕਹਿੰਦੇ ਉਹ ਬਿਰਧ ਹੋ ਗਿਆ। ਮੈਂ ਕਿਹਾ ਉਹਦਾ ਕੀ ਮਤਲਬ ਬਿਰਧ ਹੋ ਗਿਆ? ਕਹਿੰਦੇ ਵੀ ਜਿੱਦਾਂ ਬਿਰਧ ਹੋ ਕੇ ਨਾ, ਜਿੱਦਾਂ ਜਦੋਂ ਉਹਨੂੰ ਬਲਦ ਨੂੰ ਹਲਾਂ ਨੂੰ ਲੈ ਕੇ ਜਾਓ, ਤੇ ਉਹ ਕੀ ਕਰਦਾ ਹੈ ਨਾ, ਥੋੜ੍ਹੀ ਦੇਰ ਕਰਕੇ ਉਹ ਬਹਿ ਜਾਂਦਾ, ਫਿਰ ਉਹ ਨਾਲ ਦੇ ਨੂੰ ਵੀ ਬਿਠਾ ਲੈਂਦਾ। ਸੋ ਇਸ ਕਰਕੇ ਉਹ ਕਹਿੰਦੇ ਬਿਰਧ ਬਲਦ ਮੰਗਰ ਉਹ ਬਹਿ ਗਿਆ, ਤੇ ਹੁਣ ਕਹਿੰਦੇ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਇਲਾਜ ਹੋਏਗਾ, ਅਗਰ ਹੋ ਗਿਆ ਤਾਂ ਆਏਗਾ, ਨਹੀਂ ਤਾਂ ਫਿਰ ਮੇਰੀਆਂ ਕਿਤਾਬਾਂ ਵੀ ਆ ਉੱਤੇ, ਬੜਾ ਕੁਝ ਹੈ ਉੱਤੇ, ਉਹ ਪਤਾ ਨਹੀਂ ਕਿੱਦਾਂ ਕੱਢਾਂਗੇ। ਤੇ ਫਿਰ ਫੋਨ 'ਤੇ ਸੈਟਿੰਗ ਵਗੈਰਾ ਕੀਤੀ, ਤੇ ਫੋਨ 'ਤੇ ਰਾਤੀ ਤਾਂ ਬੜਾ ਵਧੀਆ ਸੀਗਾ, ਤੇ ਹੁਣ ਮੈਨੂੰ ਲੱਗਦਾ ਬਾਅਦ 'ਚੋਂ ਫਿਰ ਉਹਨਾਂ ਨੇ ਕਿਤੇ ਨਾ ਕਿਤੇ ਸੈਟਿੰਗ ਜਿਹੀ ਹਿਲਾ ਲਈ। ਪਰ ਚਲੋ ਫਿਰ ਵੀ ਚੰਗਾ ਹੈ ਕਿ ਉਹ ਜੁੜ ਜਾਂਦੇ ਨੇ ਸਟਰਗਲ ਕਰਕੇ, ਇਹ ਵੀ
ਜੀ
ਸਿੱਖ
ਜੀ
ਜਾਣਗੇ। ਤਾਂ ਸਾਡੇ ਨਾਲ ਹਰਜਿੰਦਰ ਘੁੰਮਣ ਭਾਅ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਅਤੇ ਅਸੀਸ ਦੇ ਰਹੇ ਨੇ ਚੜ੍ਹਦੀ ਕਲਾ ਦੀ। ਅਤੇ ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਮੂੰਹ 'ਤੇ ਜਾਵਰ ਕਿਹਾ ਸੀ ਲੜਾਈ ਵਿੱਚ, ਕਿਸੇ ਨੇ ਕੁਛ ਨਹੀਂ ਖੱਟਿਆ ਲੜਾਈਆਂ ਦੇ ਵਿੱਚ। ਬਿਲਕੁਲ ਗੱਲ ਹੈ, ਤੁਸੀਂ ਤਾਂ ਟਰੱਕਿੰਗ ਇੰਡਸਟਰੀ ਦੇ ਨਾਲ ਹੈਗੇ ਹੋ, ਤੁਸੀਂ ਸਭ ਤੋਂ ਵੱਧ ਪ੍ਰਭਾਵਿਤ ਤਾਂ ਟਰੱਕਿੰਗ ਇੰਡਸਟਰੀ ਹੋ ਰਹੀ ਹੈ ਨਾ।
ਜੀ
ਤੇ ਇੱਕ ਨਾ ਹੋਰ ਚਿੰਤਨ ਕਰਨ ਦੀ ਲੋੜ ਹੈ, ਮੈਨੂੰ 3 ਫੋਨ ਆਏ ਵਿਦ ਇਨ ਅ ਵੀਕ, ਤੇ ਖਾਸ ਕਰਕੇ ਕੁਈਨਜ਼ਲੈਂਡ ਦੇ ਵਿੱਚ, ਤੇ ਬੜੀਆਂ
ਜੀ
ਤੰਗੀਆਂ ਦੇ ਵਿੱਚੋਂ ਟਰੱਕਿੰਗ ਇੰਡਸਟਰੀ ਨੂੰ ਨੰਘਾਇਆ ਜਾ ਰਿਹਾ ਹੈ, ਤੇ ਅਥਾਰਟੀਜ਼ ਰੱਖ ਲਓ ਜਾਂ ਕਹਿ ਲਓ ਕਿ ਕੰਪਲਾਈਂਸ ਦੇ ਨਾਂ ਤੇ ਉੱਧਰ ਤੇਲ ਵੱਧ ਗਿਆ ਹੈ ਨਾ। ਸੋ ਇਹ ਇੱਕ ਸਮੱਸਿਆ ਦਾ
ਜੀ
ਕਾਰਨ ਹੈ, ਔਰ ਟਾਰਗੇਟਿੰਗ ਸੁਣਿਆ ਕੀਤੀ ਜਾ ਰਹੀ ਹੈ, ਬੜੀਆਂ ਜਿਹੜੇ ਕੰਪਨੀਜ਼ ਪਰੇਸ਼ਾਨ ਨੇ। ਇਹਦੇ ਬਾਰੇ ਕੋਈ ਗੱਲਬਾਤ ਹੈ ਤੁਹਾਡੇ ਕੋਲ?
ਭਾਜੀ, ਜਿਵੇਂ ਸਾਰਿਆਂ ਨੂੰ ਆਪਣੇ ਆਸਟ੍ਰੇਲੀਆ ਵਰਲਡ ਵਾਈਡ ਹੀ ਪਤਾ ਕਿ ਤੇਲ ਦੇ ਜਿਹੜੇ ਪ੍ਰਾਈਸ ਆ ਉੱਪਰ ਚਲੇ ਗਏ ਆ। ਨਿਊ ਸਾਊਥ ਵੇਲ ਦੇ ਵਿੱਚ ਹੁਣ ਕਈ ਜਗ੍ਹਾ ਤੇ ਤਾਂ ਆਈ ਥਿੰਕ, ਮੈਂ ਗਲਤ ਨਾ ਹੋਵਾਂ ਤਾਂ, ਪੰਪ ਵੀ ਬੰਦ ਹੋ ਚੁੱਕੇ ਨੇ, ਉਹਨਾਂ ਕੋਲ ਡੀਜ਼ਲ ਅਵੇਲੇਬਲ ਹੀ ਨਹੀਂ ਹੈ। ਕੁਈਨਸਲੈਂਡ ਦੇ ਵਿੱਚ ਵੀ ਜਿਹੜਾ ਅੱਜ ਦਾ ਰੇਟ ਡੀਜ਼ਲ ਦਾ ਰੇਟ ਆ, ਉਹ $3 ਤੋਂ ਉੱਪਰ ਚਲਾ ਗਿਆ। ਜਿਹੜੀਆਂ ਫਿਊਲ ਲੇਵੀਜ਼ ਟਰੱਕਿੰਗ ਦੇ ਵਿੱਚ ਟਰੱਕ ਵਾਲਿਆਂ ਨੂੰ ਮਿਲਦੀਆਂ ਨੇ, ਉਹ ਕਿਤੇ ਨਾ ਕਿਤੇ ਕਈ ਕੰਪਨੀਆਂ ਦੀ ਜਿਹੜੀ ਰੂਲਿੰਗ ਹੈ ਜਾਂ ਉਹਨਾਂ ਦਾ ਸਿਸਟਮ ਹੈ, ਉਹ ਮਹੀਨੇ ਬਾਅਦ ਉਹ ਫਿਊਲ ਲੇਵੀ ਜਿਹੜੀ ਆ ਉਹ ਰਿਵਿਊ ਕਰਦੇ ਆ। ਤੇ ਉਹ ਹੁਣ ਕੰਪਨੀ ਆਪਦਾ ਇਸ ਗੱਲੋਂ ਫਾਇਦਾ ਦੇਖ ਰਹੀ ਹੈ ਕਿ ਜਦੋਂ ਮਹੀਨੇ ਨੂੰ ਰਿਵਿਊ ਕਰਨਾ, ਤਾਂ ਕੀ ਪਤਾ ਜਿਹੜਾ ਮਤਲਬ ਕਿ ਰੇਟ ਆ ਉਹ ਵਾਪਸ ਆ ਜਾਏ। ਪਰ ਜਿਸ ਇਸ ਇਸ ਦੌਰਾਨ ਜਿਹੜੇ ਟਰੱਕ ਮਾਲਕ ਆ, ਉਹ ਬੜਾ ਪਰੇਸ਼ਾਨੀ ਚੋਂ ਗੁਜ਼ਰ ਰਹੇ ਆ। ਜਿਹੜੇ ਬੰਦੇ ਦਾ ਕਿਤੇ 2,000 ਦਾ ਤੇਲ ਲੱਗਦਾ ਸੀਗਾ, ਉਹ ਹੁਣ 3,500 ਦਾ ਹੋ ਚੁੱਕਿਆ। ਤੇ ਵਿੱਚ ਵਿੱਚ ਕਈ ਕੰਪਨੀਆਂ ਜਿਹੜੀਆਂ ਉਹ ਕੰਮ ਵੀ ਆਫ ਰੱਖਣ ਲੱਗ ਗਈਆਂ,
ਅੱਛਾ
ਵਿੱਚੋਂ ਜਿੰਨਾ ਲਾਈਕ ਕਹਿ ਸਕਦੇ ਆ ਕਿ ਕਿਸੇ ਦਾ ਜੇ 5 ਦਿਨ ਕੰਮ ਚੱਲਦਾ ਸੀ ਜਾਂ 6 ਦਿਨ ਚੱਲਦਾ ਸੀ, ਤਾਂ ਉਹਨੂੰ 4 ਦਿਨ ਕਰ ਦਿੱਤਾ ਜਾਂਦਾ। ਤੇ ਹੋਰ ਹੈਰਾਨੀ ਦੀ ਗੱਲ ਇੱਥੇ ਇੱਕ ਇਹ ਹੈ ਭਾਜੀ, ਵੀ ਜਿਹੜੀਆਂ ਕੰਪਨੀਆਂ ਉਹ ਆਪਦੇ ਕਸਟਮਰ ਨੂੰ ਨਵੇਂ ਰੇਟ ਚਾਰਜ ਕਰ ਰਹੀਆਂ ਨੇ। ਉਹਨਾਂ ਨੂੰ ਈਮੇਲਸ ਜਾ ਚੁੱਕੀਆਂ ਕਿ
ਹਾਂ
ਫਿਊਲ ਦਾ ਪ੍ਰਾਈਸ ਵੱਧ ਚੁੱਕਿਆ, ਤੇ ਅਸੀਂ ਤੁਹਾਨੂੰ ਜਿਹੜੀ ਫਰੇਟ ਦੇ ਚਾਰਜ ਆ ਉਹ ਅਸੀਂ 1% ਵਧਾ ਰਹੇ ਹਾਂ।
ਵਧਾ ਰਹੇ ਨੇ।
ਪਰ ਟਰੱਕਿੰਗ ਦੇ ਵਿੱਚ ਮਾਲਿਕਾਂ ਨੂੰ ਉੱਥੇ ਕੋਈ ਵੀ ਨਹੀਂ ਮਤਲਬ ਕਿ ਮਿਲ ਰਿਹਾ ਕੁਛ ਵੀ ਹਜੇ
ਮਤਲਬ ਪਾਸ ਔਨ ਨਹੀਂ ਕੀਤਾ ਜਾ ਰਿਹਾ ਪ੍ਰੋਪਰਲੀ।
ਨਹੀਂ ਜੀ।
ਇਸ ਤੋਂ ਇਲਾਵਾ ਵੀ ਸੁਣਿਆ ਵੀ ਕੁਈਨਜ਼ਲੈਂਡ ਦੇ ਵਿੱਚ ਅਥਾਰਟੀਜ਼ ਵੀ ਜਿਹੜੀਆਂ ਨੇ ਉਹ ਕਾਫੀ ਮਤਲਬ ਪਰੇਸ਼ਾਨੀ ਵੱਲ ਨੂੰ ਚੱਲ ਰਿਹਾ ਕੰਮ ਕੰਪਲਾਈਂਸ ਦੇ ਨਾਂ ਤੇ, ਇਸ ਦੀ ਕੋਈ ਰਿਪੋਰਟ ਵਗੈਰਾ?
ਕਹਿ ਸਕਦੇ ਭਾਜੀ ਸਟ੍ਰਿਕਟ ਹੋਈ ਹੈ ਅਥਾਰਟੀਜ਼, ਕਾਫੀ ਇਹਨਾਂ ਨੇ ਕੰਮ ਖਿੱਚਿਆ, ਪਰ ਕਿਤੇ ਨਾ ਕਿਤੇ ਉਹ ਸਹੀ ਵੀ ਨੇ ਆਪਦੀ ਜਗ੍ਹਾ ਤੇ। ਜਿਹੜੀ ਢੱਲ ਵਰਤੀਆਂ ਜਾਂਦੀ ਸੀ ਟਰੱਕਿੰਗ ਦੇ ਵਿੱਚ ਮਾਲਕਾਂ ਵੱਲੋਂ, ਉਹ ਹੁਣ ਥੋੜਾ ਜਿਹਾ ਇਹ ਕੰਮ ਖਿੱਚ ਰਹੇ ਨੇ।
ਠੀਕ ਹੈ, ਚਲੋ ਇਹਦੇ ਬਾਰੇ ਵੱਖਰੀਆਂ ਵੱਖਰੀਆਂ ਰਿਪੋਰਟਸ ਆਈਆਂ ਨੇ, ਤੇ ਵੈਸੇ ਤਾਂ ਕੰਪਲਾਈਂਸ ਪੂਰੀ ਹੋਣੀ ਚਾਹੀਦੀ ਆ, ਜਿਸ ਤਰ੍ਹਾਂ ਕੋਈ ਵੀ ਕਿਸੇ ਵੀ ਬਿਜ਼ਨਸ ਦੀ ਆ। ਖਿੱਚਿਆ ਤਾਂ ਹੁਣ ਸਾਨੂੰ ਵੀ ਜਾ ਰਿਹਾ ਹੈ ਖਿੱਚਿਆ ਤਾਂ ਐਗਰੀਕਲਚਰ ਜਿਹੜੀ ਇੰਡਸਟਰੀ ਹਾਰਟੀਕਲਚਰ ਹੈ ਸਾਡੀ, ਹੈ ਨਾ, ਪਿਛਲੇ 5 ਸਾਲ ਤੋਂ ਖਿਚਾਈ ਚੱਲ ਰਹੀ ਹੈ, ਕਿਉਂਕਿ ਇੰਡਸਟਰੀ ਹੋ ਗਈ ਵੱਡੀ ਇਸ ਏਰੀਏ ਦੇ ਵਿੱਚ,
ਜੀ
ਮਤਲਬ ਹਾਰਟੀਕਲਚਰ, ਬਲੂਬੈਰੀਆਂ, ਰੈਸਬੈਰੀਆਂ, ਇਹ ਸਾਰਾ ਖੀਰੇ ਵਗੈਰਾ ਸਾਰਾ ਕੁਝ ਹੋ ਗਿਆ, ਤੇ ਜਾਰ ਵੀ ਹੋਣ ਲੱਗ, ਕਿਉਂਕਿ ਪਲਾਸਟਿਕ ਚੱਲਦੀ ਹੈ, ਚਿੱਟੇ ਨੈੱਟ ਚੱਲਦੇ ਨੇ ਪਲਾਸਟਿਕ, ਲੋਕਾਂ ਨੂੰ ਦਿਸਦਾ ਵੀ ਲੈ ਵੀ ਉਹ ਵੀ ਅੱਡਾ ਫਾਰਮ ਬਣ ਗਿਆ, ਉਹ ਵੀ ਅੱਡਾ ਫਾਰਮ, ਤੇ ਫਿਰ ਨਾ ਰਿਊਮਰਸ ਸ਼ੁਰੂ ਹੋ ਗਏ, ਇਹ ਤਾਂ ਜੀ ਇੱਥੇ ਅਵਾਗੁਣ ਸਪਰੇ ਪਾਈ ਜਾਂਦੇ ਆ, ਪਾਣੀ ਖਿੱਚੀ ਜਾਂਦੇ ਆ, ਇੱਦਾਂ ਮਤਲਬ ਇੱਥੇ ਤਾਂ ਜੀ ਲੋਕ ਸਾਰੇ ਜਾਲੀ ਜਾਂਦੇ ਆ ਪਲਾਨਾਂ 'ਤੇ ਮਕੜਾ ਕਰਕੇ, ਕੰਪਲੇਂਟਾਂ ਈਮੇਲਾਂ 'ਤੇ ਈਮੇਲਾਂ, ਡਿਪਾਰਟਮੈਂਟਾਂ ਨੂੰ ਈਮੇਲਾਂ 'ਤੇ ਈਮੇਲਾਂ। ਮੈਂ ਤੁਹਾਨੂੰ ਇੰਟਰਸਟਿੰਗ ਗੱਲ ਸੁਣਾਉਣਾ, 5 ਸਾਲ ਪਹਿਲਾਂ ਅਸੀਂ ਡੈਮ ਬਣਾਇਆ ਬਹੁਤ ਵੱਡਾ, ਵੀਡੀਓ ਵੀ ਦੇਖੇ ਹੋਣੇ, ਹੈ ਨਾ, ਅਤੇ
ਜੀ
ਅਸੀਂ ਕਾਫੀ ਪੈਸੇ ਖਰਚੇ, ਚਲੋ ਵੀ ਸਾਡੇ ਕੋਲ ਬਣੇ ਤੇ ਅਸੀਂ ਫਾਰਮ 'ਤੇ ਹੀ ਲਾਤੇ, ਅਸੀਂ ਗੱਡੀਆਂ ਨਹੀਂ ਖਰੀਦੀਆਂ, ਅਸੀਂ ਫਾਰਮ ਨੂੰ ਵੀ ਚਲੋ ਹੋਰ ਡਰਾਊਟ ਪਰੂਫ ਬਣਾ ਲਿਆ, ਜਿੱਦਾਂ ਮੈਂ ਪਹਿਲਾਂ ਦੱਸ ਕੇ ਹਟਿਆ ਨਾ ਵੀ ਹਾਰਡ ਆਸਟ੍ਰੇਲੀਆ ਜਾਣੇ ਆ, ਅਤੇ ਜਿਹੜੇ ਬੈਕਅਪ ਭੰਡਾਰ ਹੈ ਆਟਾ ਦਾਣਾ ਉਹ ਇੰਡੀਆ 'ਚ ਰੱਖਿਆ ਹੋਇਆ ਲੈ ਕੇ, ਜਿੱਦਾਂ ਆਸਟ੍ਰੇਲੀਆ ਨੇ ਬੈਕਅਪ
ਜੀ
ਫਿਊਲ ਅਮਰੀਕਾ 'ਚ ਲਿਆ ਹੋਇਆ, ਤੁਹਾਨੂੰ ਪਤਾ ਇਸ ਗੱਲ ਦਾ,
ਹਾਂ ਜੀ
ਹਾਂ, ਬਹੁਤ ਵੱਡੇ ਵੱਡੇ ਭੰਡਾਰ ਰਿਜ਼ਰਵ ਫਿਊਲ ਪਿਆ ਆਸਟ੍ਰੇਲੀਆ ਕੋਲ ਮਾੜੇ ਟਾਈਮ ਦੇ ਲਈ, ਪਰ ਉਹ ਹੈਗਾ ਅਮਰੀਕਾ 'ਚ। ਸੋ ਹਾਂ ਇੱਦਾਂ ਹੀ ਮੈਂ ਗੱਲ ਕਹੀ ਸੀਗੀ ਵੀ ਜੇ ਇੱਥੇ ਹੜ੍ਹ ਜਾਂ ਅੱਗ ਲੱਗਣੀ ਹੋਵੇ ਜਾਂ ਕੋਈ ਇੱਦਾਂ ਗਰਮੀ ਹੋਣੀ ਹੋਵੇ ਵੀ ਤੁਸੀਂ ਪੈਸੇ ਖਰਚ ਕੇ ਵੀ ਮੈਂ ਆਟਾ ਦਾਣਾ ਸਾਰਾ ਰਿਜ਼ਰਵ ਲੈਣਾ, ਲੈ ਲਓ ਤੁਸੀਂ ਇੰਡੀਆ ਸਸਤੇ ਰੇਟ ਦੇ ਉੱਤੇ ਰੱਖ ਕੇ ਰੱਖ ਲਓ। ਖੈਰ ਉਹ ਅਸੀਂ ਡੈਮ ਬਣਾਇਆ ਪਾਣੀ ਵਾਸਤੇ, ਅਤੇ ਚਲੋ ਮੈਂ ਬਾਹਰ ਜਾਣਾ ਸੀ ਓਵਰਸੀਜ਼, ਅਤੇ ਉਹ ਕੁਦਰਤੀ ਨਾ ਇੰਸਪੈਕਟਰ ਆ ਗਏ ਦੋ, ਕਹਿੰਦੇ ਸੀ ਇੰਸਪੈਕਟ ਕਰਨਾ, ਅਸੀਂ ਕਿਹਾ ਆ ਜਾਓ ਦੇਖ ਲਓ, ਮੈਂ ਕਿਹਾ ਦੇਖ ਮੈਂ ਚੱਲਿਆ ਓਵਰਸੀਜ਼, ਆਹ ਗੇਟ ਖੁੱਲ੍ਹਾ ਹੈ, ਆਹ ਥਾਂ ਹੈ, ਇੱਥੇ ਜੋ ਮਰਜ਼ੀ ਕਰੋ। ਕਹਿੰਦਾ ਰੀਅਲੀ? ਮੈਂ ਕਿਹਾ ਹਾਂ। ਮੈਂ ਕੀ ਹੋਇਆ? ਕਹਿੰਦਾ ਲੋਕ ਗਾਲਾਂ ਕੱਢਦੇ ਨੇ, ਵੜਨ ਨਹੀਂ ਦਿੰਦੇ ਉਹ ਤਾਂ। ਮੈਂ ਕਿਹਾ ਮੈਂ ਤਾਂ ਕੋਈ ਇਲੀਗਲ ਗੱਲ ਕੰਮ ਹੀ ਨਹੀਂ ਕੀਤਾ, ਜਿਹੜਾ ਐਗਜਿਸਟਿੰਗ ਡੈਮ ਸੀ ਉਹਨੂੰ ਹੀ ਕਲੀਨ ਕੀਤਾ ਆ, ਇਹਨੂੰ ਸਮਾਂ ਕੇ ਪ੍ਰੋਪਰ ਬਣਾ ਦਿੱਤਾ ਵੀ ਇਹਦੀ ਵਾਲ ਨਾ ਟੁੱਟੇ, ਮੂਹਰੇ ਹੋਰ ਫਾਰਮ ਨਾ ਹੜ੍ਹ ਜਾਣ, ਹੈ ਨਾ, ਵੀ ਮੈਂ ਤਾਂ ਬਹੁਤ ਪੈਸੇ ਖਰਚੇ ਆ ਗ੍ਰਾਂਟ ਲੈ ਕੇ ਜਾਂ ਸੋਰੀ ਅਥਾਰਟੀਜ਼ ਤੋਂ, ਮੈਂ ਲੋਨ ਵੀ ਲਿਆ ਸੀ ਉੱਥੇ ਇਸ ਕੰਮ ਦੇ ਲਈ, ਹੈ ਨਾ, ਵੀ
ਜੀ
ਮੈਂ ਤਾਂ ਪ੍ਰੋਪਰ ਕੀਤਾ। ਉਹਨੇ ਇਨਕੁਆਇਰੀ ਵਗੈਰਾ ਕੀਤੀ, 2-3 ਮਹੀਨੇ ਲੱਗੇ ਰਹੇ, ਸਰਵੇ ਵੀ ਕੀਤਾ ਉਹਨੇ ਡੈਮ ਦਾ, ਨਮਾਈਆਂ ਡੁੰਘਾਈਆਂ ਨਪਾਈਆਂ ਸਭ ਕਰਕੇ, ਤਾਂ ਉਹਨਾਂ ਨੇ ਮੈਨੂੰ ਆਲ ਕਲੀਅਰ ਲਿਖਤਾ ਵੀ ਆਲ ਕਲੀਅਰ ਆ। ਚਲੋ ਉਹ ਤੋਂ ਬਾਅਦ ਫਿਰ ਦੂਜਾ ਦੌਰ ਸ਼ੁਰੂ ਹੋਇਆ 6 ਮਹੀਨਿਆਂ ਮਗਰੋਂ, ਉਹੀ ਬੰਦੇ ਫੇਰ ਆ ਗਏ,
ਜੀ
ਕਹਿੰਦੇ ਜੀ
ਅੱਛਾ
ਹਾਂ, ਕਹਿੰਦੇ ਅਸੀਂ ਤੁਹਾਡੇ ਸਾਰਾ ਫਾਰਮ ਹੀ ਆਡਿਟ ਕਰਨਾ ਹੈ। ਅਤੇ ਅਸੀਂ ਕਿਹਾ ਕੀ ਇਹਦਾ ਕੀ ਮਤਲਬ ਹੋ ਗਿਆ? ਕਹਿੰਦੇ ਵੀ ਸਾਨੂੰ ਬਈ ਇੰਨੀਆਂ ਕੰਪਲੇਂਟਾਂ ਆ ਰਹੀਆਂ ਨੇ ਨਾ, ਬੰਦੇ
ਜੀ
ਬਿੱਲ ਇੱਦਾਂ ਲੱਗਦਾ ਵੀ ਵਿਹਲੇ ਬੈਠੇ ਈਮੇਲਾਂ ਹੀ ਲਿਖੀ ਜਾ ਰਹੇ ਆ, ਉਹ ਇਕੱਲੇ ਕਹਿੰਦੇ ਤੁਹਾਡੀਆਂ ਨਹੀਂ ਆ ਰਹੀਆਂ, ਸਾਰੇ ਏਰੀਏ 'ਚ ਆ ਰਹੀਆਂ, ਇਕੱਲੇ ਇੰਡੀਅਨ ਦੀ ਨਹੀਂ ਆ ਰਹੀਆਂ, ਗੋਰਿਆਂ ਦੀਆਂ ਵੀ ਆ ਰਹੀਆਂ, ਗੁਆਂਢੀ ਗੁਆਂਢੀ ਦੀ ਕੰਪਲੇਂਟ ਹੀ ਕਰੀ ਜਾ ਰਿਹਾ, ਜਿਹੜੇ ਗੁਆਂਢੀ ਨਹੀਂ ਵੀ ਹੈਗੇ ਨਾਲ ਦੇ ਵੀ ਕੰਪਲੇਂਟਾਂ ਦੇ ਕੰਪਲੇਂਟਾਂ ਕਰੀ ਜਾ ਰਹੇ ਨੇ। ਸਾਨੂੰ ਕਹਿੰਦਾ ਫਲੱਡ ਕੀਤਾ, ਜਦੋਂ ਈਮੇਲ ਆਉਂਦੀ ਹੈ ਨਾ ਸਾਨੂੰ ਉਹ ਆਡਿਟ ਕਰਨਾ ਹੀ ਪੈਂਦਾ ਹੈ, ਠੀਕ ਹੈ। ਹੁਣ ਇਹ ਟਰੱਕਿੰਗ ਇੰਡਸਟਰੀ ਦੇ ਨਾਲ ਤੁਹਾਡੇ ਨਾਲ ਰਿਲੇਟ ਹੋ ਜਾਣੀ ਹੈ ਗੱਲ, ਇੱਕ ਤਾਂ ਸੀਗਾ ਪਹਿਲਾਂ ਵੀ ਮੂੰਹ ਜ਼ਬਾਨੀ ਚੱਲਦਾ ਸੋਸ਼ਲ ਮੀਡੀਆ 'ਤੇ, ਹੁਣ ਕੀ ਸਾਰਿਆਂ ਨੂੰ ਪਤਾ ਵੀ ਜਦੋਂ ਤੁਸੀਂ ਨਾ ਕੰਪਲੇਂਟ ਈਮੇਲ ਪਾ ਦਿਓ, ਠੀਕ ਹੈ, ਉਹ ਉਹਨਾਂ ਨੂੰ ਉਹ ਦੇਖਣੀ ਪੈਂਦੀ ਹੈ। ਇੰਡੀਆ 'ਚ ਵੀ ਇੱਦਾਂ ਹੀ ਆ, ਹਰੇਕ ਤਾਂ ਇੱਦਾਂ ਹੀ ਆ ਵੀ ਈਮੇਲ ਦੀ ਤੁਹਾਨੂੰ ਉਹ ਓਫੀਸ਼ੀਅਲੀ ਬਣ ਜਾਂਦਾ ਵੀ ਇਹ ਕੰਪਲੇਂਟ ਹੈ, ਵਰਬਲ ਨਹੀਂ ਬਣਦੀ, ਉਹ ਇਗਨੋਰ ਕਰ ਸਕਦਾ ਆਫੀਸਰ, ਇਹ ਨਹੀਂ ਕਰ ਸਕਦਾ, ਇੱਥੇ ਆਣੀ ਹੈ ਗੱਲ। ਮੈਂ ਕਿਹਾ ਵੀ, ਕਹਿੰਦੇ ਮਿਸਟਰ ਸਿੰਘ ਅਸੀਂ ਸਾਰਾ ਹੀ ਕਰਨਾ ਆ ਏਰੀਆ ਹੀ, ਇੱਦਾਂ ਨਾ ਸਮਝੀ ਵੀ ਤੈਨੂੰ ਤੇਰਾ ਅਸੀਂ ਕਰ ਗਏ ਹਾਂ, ਪਰ ਹੁਣ ਅਸੀਂ ਸਾਰਾ ਏਰੀਆ ਕਲੀਅਰ ਕਰ ਦੇਣਾ ਹੈ। ਅਸੀਂ ਇਹ ਫੈਸਲਾ ਕੀਤਾ ਵੀ ਜਿੰਨੀਆਂ ਈਮੇਲਾਂ ਆ ਰਹੀਆਂ ਨੇ ਨਾ, ਅਸੀਂ ਇਕੱਲੇ ਇਕੱਲੇ ਦੇ ਜਾਣ ਦੀ ਬਜਾਏ ਅਸੀਂ ਇੱਕ ਵੱਡੇ ਨੂੰ ਸ਼ੁਰੂ, ਸਾਡਾ ਆਖਰੀ ਫਾਰਮ ਹੈ ਇੱਧਰੋਂ ਰੋਡ 'ਤੇ, ਵੀ ਇੱਧਰੋਂ ਸ਼ੁਰੂ ਕਰ ਲੈਣਾ, ਇੱਦਾਂ ਕਰਦੇ ਹੀ ਚੱਲ ਜਾਣਾ, ਸਾਰਾ ਇਲਾਕਾ ਹੀ ਕਰਨਾ, ਡਿਸਟ੍ਰਿਕਟ ਹੀ ਕਰਨੀ ਹੈ ਤੁਹਾਡੀ ਸਟਰੀਟ ਤੋਂ ਸ਼ੁਰੂ ਕਰਕੇ। ਉਹ ਅਸੀਂ ਇਹ ਦੇਖਣਾ ਆ ਵੀ ਤੁਹਾਡਾ ਜਿਹੜਾ ਲਾਇਸੈਂਸ ਹੈ, ਡੈਮ ਹੈ, ਮੋਟਰ ਸਾਰੇ ਪ੍ਰੋਪਰ ਡਾਕੂਮੈਂਟਡ ਹੈ ਕਿ ਨਹੀਂ ਹੈਗੇ, ਜੇ ਨਹੀਂ ਹੈਗੇ ਤਾਂ ਅਸੀਂ ਤੁਹਾਨੂੰ ਰਾਹ ਦੱਸਾਂਗੇ ਵੀ ਕੀ ਕੀ ਕਰਨ ਵਾਲਾ ਆ, ਤੁਸੀਂ ਉਹ ਕਰਨਾ ਹੈ। ਅਸੀਂ ਕਿਹਾ ਠੀਕ ਹੈ। ਚਲੋ ਸਾਡੇ 6 ਮਹੀਨੇ ਜੀ ਫਿਰ ਲੱਗੇ, ਅਤੇ ਸਾਡਾ $8,000 ਲੱਗਾ ਉਹ, ਕਿਉਂਕਿ ਅਸੀਂ ਬਾਅਦ 'ਚੋਂ ਹੋਰ ਫਾਰਮ ਖਰੀਦੇ ਸੀ, ਅਤੇ ਜਿਹੜੇ ਫਾਰਮ 'ਤੇ ਲਾਇਸੈਂਸ ਸੀ ਸਾਨੂੰ ਤਾਂ ਇਹ ਸੀਗਾ ਵੀ ਅਸੀਂ ਓਨਰ ਇੱਕੋ ਹੀ ਹਾਂ, ਉਧਰੋਂ ਪਾਈਪ ਅਸੀਂ ਨਾਲ ਦੇ ਫਾਰਮ ਤੇ ਵੀ ਨਾਲੇ ਰਲਾ ਕੇ ਉਧਰ ਵਰਤਣ ਲੱਗ ਪਏ ਸੀ। ਕਹਿੰਦੇ ਤੁਸੀਂ ਬਾਈ ਲਾਅ ਇਹ ਕਰ ਨਹੀਂ ਸਕਦੇ, ਤੁਸੀਂ ਐਪਲੀਕੇਸ਼ਨ ਦਿਓ ਇਹਨੂੰ ਨਾਲ ਜੋੜ ਲਓ। ਤਿੰਨ ਐਪਲੀਕੇਸ਼ਨਾਂ ਦਿੱਤੀਆਂ, ਦੋ ਦੋ ਹਜ਼ਾਰ ਡਾਲਰ ਦੀਆਂ, 6-8 ਹਜ਼ਾਰ ਡਾਲਰ ਲੱਗ ਗਿਆ ਤਕਰੀਬਨ, ਠੀਕ ਹੈ। ਪਰ ਸਾਡਾ ਫਾਰਮ ਸਾਰਾ ਕੁਛ ਕਲੀਅਰ ਹੋ ਗਿਆ, ਕਪੈਸਿਟੀਆਂ, ਲਾਈਸੈਂਸ, ਐਵਰੀਥਿੰਗ। ਹੁਣ ਕਹਿੰਦੇ ਤੁਹਾਡੇ ਜਿੰਨੀ ਮਰਜ਼ੀ ਕੰਪਲੇਂਟ ਕੋਈ ਕਰੀ ਜਾਵੇ, ਅਸੀਂ ਉਹਨੂੰ ਉਹ ਇਹ ਰਿਪੋਰਟ ਕੱਢ ਕੇ ਦੇ ਦਿਆ ਕਰਨੀ, ਆਹ ਕੀਤਾ ਆ, ਓਕੇ ਆ, ਤੁਸੀਂ ਗਲਤ ਹੈ, ਪਹਿਲਾਂ ਤਾਂ ਹੈ ਨਹੀਂ ਸੀਗਾ। ਸੋ ਇਹ ਅਪਰੋਚ ਵੱਡੀ ਇੰਡਸਟਰੀ ਹੋਣ ਦੇ ਕਾਰਨ ਲੈਣੀ ਪਈ ਡਿਪਾਰਟਮੈਂਟ ਨੂੰ, ਕਿਉਂਕਿ ਟੂ ਮੈਨੀ ਪੀਪਲ ਕੰਪਲੇਨਿੰਗ ਅਬਾਊਟ ਇਟ, ਵਿੰਜਿੰਗ ਅਬਾਊਟ ਇਟ, ਹੈ ਨਾ। ਐਵੇਂ ਹੀ ਕਈਆਂ ਨੂੰ ਹੁੰਦੀ ਨਾ ਮੂੰਹ ਧੋ ਕੇ, ਅੱਜ ਕੋਈ ਕਿਹਦੀ ਕੰਪਲੇਂਟ ਕਰਨੀ ਆ, ਉੱਠ ਕੇ ਸਵੇਰ ਨੂੰ, ਇੱਦਾਂ ਦੀ ਬਿਰਤੀ ਰੱਖਣ ਵਾਲੇ ਲੋਕ ਹੈ। ਅਤੇ ਉਹ ਤੋਂ ਬਾਅਦ ਅੱਜ ਤੱਕ ਸਾਡੇ ਫਾਰਮ 'ਤੇ ਨਹੀਂ ਆ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਬਾਕੀ ਸੈਟੇਲਾਈਟ ਰਾਹੀਂ ਦੇਖਦੇ ਆ। ਅਤੇ ਮੈਨੂੰ ਲੱਗਦਾ ਹੈ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਵੀ ਸ਼ਾਇਦ ਇੱਦਾਂ ਹੁੰਦਾ ਹੋਵੇਗਾ, ਪਰ ਕਈ ਵਾਰੀ ਵਿੱਚ ਜਿਹੜੇ ਨੇ ਧੱਕਾ ਵੀ ਕਰ ਜਾਂਦੇ ਨੇ ਆਫਿਸਰ ਵਗੈਰਾ, ਹੈ ਨਾ, ਕੁਛ ਵੀ ਕਈ ਵਾਰੀ ਅਸੀਂ ਵੀ ਰੈਡੀ ਨਹੀਂ ਹੁੰਦਾ।
ਇਹ ਭਾਜੀ ਹੈਗਾ ਕੰਪਲੇਨਿੰਗ ਟਰੱਕਿੰਗ ਦੀ ਕਾਫੀ ਹੁਣ ਹੋ ਰਹੀ ਹੈ, ਜਾਂ ਇੱਕ ਜਿਹੜੀ ਇਹਨਾਂ ਦੀ ਟਰਾਂਸਪੋਰਟ ਦੀ ਇੱਕ ਜਿਹੜੀ ਯੂਨਿਟ NHVR ਉਹ ਬੜੀ ਇਸ ਟਾਈਮ ਐਕਟੀਵੇਟ ਹੋਈ ਹੈ। ਡਰਾਈਵਰ ਦੀ ਰੈਂਡਮ ਚੈਕਿੰਗ, ਟਰੱਕਿੰਗ ਦੀ ਰੈਂਡਮ ਚੈਕਿੰਗ ਬੜੀ ਚੱਲ ਰਹੀ ਹੈ ਇਸ ਟਾਈਮ। ਜਿਹੜਿਆਂ ਦੇ ਟੈਕਸ ਖੜੇ ਆ ਟਰੱਕਿੰਗ ਦੇ, ਪਿਛਲੇ ਤਿੰਨ ਤਿੰਨ ਚਾਰ ਚਾਰ ਸਾਲਾਂ ਤੋਂ ਟੈਕਸ ਨਹੀਂ ਤਾਰੇ, GST ਨਹੀਂ ਤਾਰੀਆਂ, ਸਾਰਿਆਂ ਨੂੰ ਨੋਟਿਸ ਹੁਣ ਆ ਰਹੇ ਨੇ। ਇੱਕ ਥੋੜ੍ਹੀ ਜਿਹੀ ਅਪਡੇਟ ਆਪਾਂ ਇੱਥੇ ਸਰੋਤਿਆਂ ਨੂੰ ਦਿੰਦੇ ਜਾਈਏ ਕਿ ਆਸਟ੍ਰੇਲੀਆ ਸਰਕਾਰ ਹੈ ਜਿਹੜੀ, ਉਹ ਵੀ ਕੇਜਰੀਵਾਲ ਨੂੰ ਫੋਲੋ ਕਰਨ ਲੱਗ ਗਈ ਹੈ। ਹੁਣ ਉਹਨਾਂ ਨੇ ਵੀ ਟਰੱਕ ਦੇ ਵਿੱਚ ਨਵੀਂ ਨੀਤੀ ਲੈ ਕੇ ਆ ਰਹੇ ਨੇ ਕਿ ਤੁਹਾਡੇ ਟਰੱਕ ਕਿੰਨੇ ਪੁਰਾਣੇ ਹੋਣੇ ਚਾਹੀਦੇ ਨੇ, ਤੁਸੀਂ ਕਿੰਨੇ ਪੁਰਾਣੇ ਟਰੱਕ ਚਲਾ ਸਕਦੇ ਹੋ, ਤੁਹਾਡੇ ਜਿਹੜੀ ਕੰਡੀਸ਼ਨ ਆ ਉਹ ਟਰੱਕ ਦੀ ਕਿੱਦਾਂ ਦੀ ਹੋਣੀ ਚਾਹੀਦੀ ਹੈ। ਤੇ ਦੇਖੋ ਭਾਜੀ, ਆਮ ਜਿਹੜੇ ਆਸਟ੍ਰੇਲੀਅਨ ਲੋਕ ਹੈ, ਇੱਥੋਂ ਦੇ ਰੈਜੀਡੈਂਟ ਹੈ, ਉਹਨਾਂ ਨੂੰ ਇਹਨਾਂ ਨਿਯਮਾਂ ਦਾ ਹਜੇ ਪਤਾ ਨਹੀਂ ਚੱਲਿਆ ਕਿ ਇਹ ਕਦੋਂ ਲਾਗੂ ਹੋ ਰਹੇ ਨੇ। ਕੱਲ੍ਹ ਹੀ ਮੇਰੀ ਇੱਕ ਏਜੰਸੀ ਵਾਲੇ ਨਾਲ ਗੱਲ ਹੋ ਰਹੀ ਸੀ, ਪਰ ਉਹਨਾਂ ਕੋਲ ਇਹ ਇਨਫੋਰਮੇਸ਼ਨ ਪਹੁੰਚ ਚੁੱਕੀ ਹੈ ਕਿ ਇਹ ਲਾਗੂ ਹੋਣ ਜਾ ਰਹੀ ਹੈ ਨੀਤੀ। ਤੇ ਉਹਨਾਂ ਨੇ ਜਿਹੜੇ ਆਪਦੇ ਟਰੱਕਾਂ ਦੇ ਰੇਟ ਵਧਾਉਣ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਕਰ ਦਿੱਤੀ ਆਲਰੇਡੀ। ਆਉਣ ਵਾਲੇ 3 ਤੋਂ 4 ਮਹੀਨਿਆਂ ਦੇ ਵਿੱਚ ਟਰੱਕਿੰਗ ਦੇ ਜਿਹੜੇ ਟਰੱਕਾਂ ਦੇ ਰੇਟ ਹੈ ਉਹ 10-15% ਵਧੇ ਨੇ,
ਜਿਹੜੇ ਨਵੇਂ ਟਰੱਕਾਂ ਦੇ ਰੇਟ ਹੈ,
ਨਵੇਂ ਟਰੱਕਾਂ ਦੇ ਰੇਟ ਜੀ।
ਸੋ ਕਹਿਣ ਦਾ ਮਤਲਬ ਇਹ ਹੈ ਵੀ ਜਿੱਦਾਂ ਅਸੀਂ ਆਪਾਂ ਸੈਕਿੰਡ ਹੈਂਡ ਲੈ ਲਈਦਾ ਟਰੱਕ, ਚੱਲਦਾ ਟਰੱਕ ਲੈ ਲਈਦਾ
ਜੀ,
ਹੈ ਨਾ, ਅਤੇ
ਜੀ
ਉਹ ਫਿਰ ਚਲਾਈ ਜਾਈਦਾ ਜਦ ਤੱਕ ਉਹ ਰੋਡ ਵਰਦੀ ਹੁੰਦਾ ਆ, ਚੱਲ ਸਕਦਾ ਆ
ਜੀ,
ਠੀਕ ਹੈ। ਸੋ ਹੁਣ ਉੱਥੇ ਇਹ ਹੋਏਗਾ ਵੀ ਇੰਨੇ ਸਾਲ ਤੋਂ ਬਾਅਦ ਨਹੀਂ ਵਰਤ ਸਕਦੇ
ਜੀ,
ਅਤੇ ਫਿਰ ਉਹ ਫਿਰ ਉਹ ਇੱਦਾਂ ਨਹੀਂ ਆਪਾਂ ਉੱਥੇ ਰਾਜਸਥਾਨ ਨੂੰ ਭੇਜ ਦਿਆ ਕਰਾਂਗੇ, ਜਿੱਦਾਂ ਹੁਣ ਦਿੱਲੀ ਦੀਆਂ ਗੱਡੀਆਂ ਰਾਜਸਥਾਨ ਵਾਲੇ ਲੈ ਜਾਂਦੇ ਆ, ਹੈ ਨਾ, ਜਾਂ
ਜੀ
ਹੋਰ ਬਿਹਾਰ ਵਾਲੇ ਲੈ ਜਾਂਦੇ ਆ, ਹੈ ਨਾ, ਅਤੇ ਇਹ ਇੱਥੋਂ ਕਿੱਥੇ ਨੂੰ ਜਾਊਗਾ ਇਹ ਟਰੱਕ ਜਿਹੜੇ, ਫਿਰ ਉਹ ਗਈ ਤਾਂ ਵਧੀਆ ਆ, ਸਾਰੇ ਠੀਕ ਹੀ ਮਤਲਬ ਮੇਨਟੇਨ ਹੀ ਰੱਖੇ ਹੁੰਦੇ ਆ ਤਕਰੀਬਨ ਤਕਰੀਬਨ, ਉਹਨਾਂ ਦਾ ਕੋਈ ਮਤਲਬ ਰੀਬੇਟ ਜਾਂ ਉਹਨਾਂ ਦੀ ਕੋਈ ਡਿਸਪੋਜ਼ ਵਾਲੀ ਹੈਲਪ ਜਾਂ ਕੋਈ ਇੱਦਾਂ ਦੀ ਕਰਨਗੇ?
ਨਹੀਂ, ਕੁਛ ਕੁਛ ਵੀ ਨਹੀਂ ਆ ਭਾਜੀ, ਇਹੀ ਤਾਂ ਚਿੰਤਾ ਦਾ ਹੁਣ ਬਣ ਚੁੱਕਿਆ ਬੇਸ਼ੱਕ ਇਹ ਕਿੱਦਾਂ, ਕਿਉਂਕਿ ਅੱਗੇ ਕੋਈ ਵੀ ਗੱਲ ਕਰਦਾ ਸੀਗਾ ਤਾਂ ਅਗਲਾ ਕਹਿੰਦਾ ਸੀ ਯਾਰ ਵੀ 2 ਲੱਖ ਦਾ ਨਵਾਂ ਟਰੱਕ ਲੈਣ ਨਾਲੋਂ 70,000 ਦਾ ਟਰੱਕ ਲੈ ਲਈਏ, ਇਨਕਮ ਦੋਨਾਂ ਦੀ ਸੇਮ ਹੈ। ਪਰ ਹੁਣ ਜਦੋਂ ਇਹਨਾਂ ਨੇ ਅਪਲਾਈ ਕਰਤਾ ਕਿ 10 ਸਾਲ ਤੋਂ ਵੱਧ ਪੁਰਾਣਾ ਟਰੱਕ, ਇਹ ਹਜੇ ਚਲੋ ਜਦੋਂ ਨੀਤੀ ਕਰਨਗੇ ਪੇਸ਼ ਬਿੱਲ ਪਾਸ ਹੋਊਗਾ ਉਦੋਂ ਕਲੀਅਰ ਹੋਊਗਾ ਕਿ ਕੀ ਨੰਬਰਸ ਨੇ। ਪਰ ਜਦੋਂ ਇਹਨਾਂ ਨੇ ਕਹਿਤਾ ਕਿ 10 ਸਾਲ ਤੋਂ ਪੁਰਾਣਾ ਟਰੱਕ ਜਾਂ 12 ਸਾਲ ਤੋਂ ਪੁਰਾਣਾ ਟਰੱਕ ਸੜਕ ਤੇ ਚੱਲ ਹੀ ਨਹੀਂ ਸਕਦਾ, ਉਹ ਤਾਂ ਫਿਰ ਹੁਣ ਰੈਕਰ ਕੋਲ ਜਾ ਕੇ ਖੜਨਗੇ ਜੀ।
ਹਾਂ, ਉਹ ਤਾਂ ਫਿਰ ਸਕ੍ਰੈਪ ਹੀ ਹੋ ਗਿਆ ਫਿਰ, ਸਕ੍ਰੈਪ ਮੈਟਲ
ਜੀ।
ਉਹਦੀ ਕੰਪਨੀ ਖੋਲੀ ਆਪਾਂ, ਉਹ ਟਰੱਕ ਜਿਹੜੇ ਇੰਡੀਆ ਨੂੰ ਭੇਜਿਆ ਕਰੀਏ,
ਉਹਦਾ ਸਿਸਟਮ ਵਧੀਆ ਰਹੂ ਭਾਜੀ ਇਹ,
ਹੈ ਨਾ। ਆਹੋ, ਇਹ 'ਚੋਂ ਵੀ ਬਿਜ਼ਨਸ ਕੱਢ ਸਕਦੇ ਹਾਂ, ਜੇ ਕੇਜਰੀਵਾਲ ਸਟਾਈਲ ਹੀ ਕਰਨਾ ਫਿਰ ਤਾਂ ਇੱਦਾਂ ਹੀ ਕਰ ਸਕਦੇ ਹਾਂ ਨਾ, ਅਤੇ ਆਪੇ ਹੀ ਫਿਰ ਕੰਪਨੀ ਖੋਲਵੇ ਕੇਜਰੀਵਾਲ ਮੰਗਰ ਰਾਜਸਥਾਨ ਨੂੰ ਗੱਡੀਆਂ ਵੇਚਣ ਦੀ, ਹੈ ਨਾ, ਅਤੇ ਉੱਧਰ ਉੱਧਰ ਨਵੇਂ ਟਰੱਕਾਂ ਵਾਲਿਆਂ ਨਾਲ ਕਮਿਸ਼ਨ ਕਰ ਲਵੇ, ਅਤੇ ਇੰਨਾ ਲੈਣਾ ਆ। ਖੈਰ ਚਲੋ ਕੋਈ ਨਹੀਂ, ਇਹ ਇੱਦਾਂ ਦੀਆਂ ਚੱਲਦੀਆਂ ਆ, ਚੱਲਣੀਆਂ ਹੀ ਆ ਨੀਤੀਆਂ, ਪਰ ਕੁੱਲ ਮਿਲਾ ਕੇ ਨੋਟ ਅ ਗੁੱਡ ਸਟੋਰੀ ਹੋ ਰਹੀ ਹੈ। ਪਰ ਜੇ ਅਸੀਂ ਕੰਪਲਾਇੰਟ ਹੈ, ਸਾਰਾ ਕੁਛ ਮਤਲਬ ਸਾਡੇ ਟਰੱਕ ਸਹੀ ਹੈ, ਇੰਸਪੈਕਸ਼ਨ ਸਹੀ ਹੋ ਰਹੀ ਹੈ, ਤਾਂ ਵਧੀਆ ਗੱਲ ਹੈ। ਇੱਕ ਨਾ ਇੱਥੇ ਫਾਰਮ ਹੈ, ਮੈਂ ਉਹਦੀ ਥੋੜ੍ਹੀ ਐਗਜ਼ਾਮਪਲ ਦਿੰਦਾ।
ਜੀ
ਅਸੀਂ ਨਾ ਥੋੜ੍ਹੇ ਸਾਡੇ ਅਸੀਂ ਅਣਗੌਲੀਆਂ ਕਰਦੇ ਹਾਂ। ਦੇਖੋ ਆਪਾਂ ਟਰੱਕ ਬਿਜ਼ਨਸ ਕਰਦੇ ਹਾਂ, ਸਾਡੇ ਕੋਲ ਮਕੈਨਿਕ ਵੀ ਆਪਣਾ ਹੋਣਾ ਚਾਹੀਦਾ। ਜਦੋਂ ਇੱਕ ਲੈਵਲ
ਜੀ
ਤੋਂ ਉੱਤੇ ਪਹੁੰਚ ਜਾਵੇ ਨਾ ਕੰਮ, 10 ਜਾਂ 15 ਟਰੱਕਾਂ ਤੋਂ ਉੱਤੇ ਪਹੁੰਚ ਜਾਵੇ, ਤਾਂ ਸਾਡਾ ਮਕੈਨਿਕ ਵੀ ਆਪਣਾ ਹੋਣਾ ਚਾਹੀਦਾ, ਸਾਡਾ ਮਤਲਬ ਪ੍ਰੋਕਿਓਰਮੈਂਟ ਮੈਨੇਜਰ ਵੀ ਆਪਣਾ ਹੋਣਾ ਚਾਹੀਦਾ, ਜਿਹੜਾ ਸਮਾਨ ਪਾਰਟਸ ਰੱਖੇ ਲਿਆ ਕੇ ਉੱਤੇ, ਹੈ ਨਾ। ਸੋ ਇੱਕ ਟੀਮ
ਜੀ
ਹੋਣੀ ਚਾਹੀਦੀ, ਸਾਡਾ ਆਪਣਾ ਵਾਸ਼ਿੰਗ ਸਟੇਸ਼ਨ ਵੀ ਹੋਣਾ ਚਾਹੀਦਾ ਟਰੱਕ ਧੋਣ ਲਈ, ਉਹਦੇ ਵਿੱਚ ਕੰਪਲਾਇੰਟ, ਹੈ ਨਾ। ਪਰ ਆਪਾਂ ਇਹ ਕਰਦੇ ਨਹੀਂ। ਹੁਣ ਮੈਨੂੰ ਯਾਦ ਹੈ ਕਿ ਇੱਥੇ ਫਾਰਮ ਸੀਗਾ ਅਤੇ ਉਹਨਾਂ ਦੀਆਂ ਗੱਡੀਆਂ ਬਹੁਤ ਹੋ ਗਈਆਂ ਫਾਰਮ 'ਤੇ,
ਜੀ
ਅਤੇ ਵੱਡਾ ਫਾਰਮ ਹੈ ਮੇਰਾ ਖਿਆਲ 40-50 ਤਾਂ ਉਹਨਾਂ ਕੋਲ ਗੱਡੀਆਂ ਹੋ ਗਈਆਂ, ਫਿਰ ਉਹਨਾਂ ਕੋਲ ਹੋਰ ਇੰਜਣ ਕਈ ਕੁਛ, ਡੀਜ਼ਲ ਇੰਜਣ ਵਗੈਰਾ ਜਾਂ ਐਨੀਥਿੰਗ ਜਨਰੇਟਰਸ, ਹੈ ਨਾ। ਉਹਨਾਂ ਨੇ ਫਿਰ ਇੱਕ ਬੰਦਾ ਰੱਖਿਆ, ਉਹ ਮੈਨੂੰ ਜਾਣਦਾ ਸੀਗਾ। ਮੈਂ ਕਿਹਾ ਤੇਰੀ ਜੌਬ ਕੀ ਹੈ? ਕਹਿੰਦਾ ਮੇਰੀ ਜੌਬ ਹੈ ਜੀ ਗੱਡੀਆਂ ਨੂੰ ਦੀ ਇੰਸਪੈਕਸ਼ਨ ਕਰਨੀ ਫਾਰਮ ਦੀਆਂ ਦੀ, ਅਤੇ ਜਿੰਨੇ ਵੀ ਇੰਜਣ ਨੇ ਜਾਂ ਜਨਰੇਟਰ ਹੈ ਉਹਨਾਂ ਦੀ ਇੰਸਪੈਕਸ਼ਨ ਕਰਨੀ। ਮੈਨੂੰ ਮੇਰੇ ਕੋਲ ਲਿਸਟ ਹੈ, ਮੈਂ ਕਿਹਾ 250-250 ਇਕੁਪਮੈਂਟ ਦੀ ਲਿਸਟ ਹੈ, ਮੈਂ ਇਹਨਾਂ ਨੂੰ ਇੰਸਪੈਕਟ ਕਰਨਾ ਹੈ ਕਿ ਇਹ ਇਹਨਾਂ ਦੀ ਸਰਵਿਸ ਕਦੋਂ ਡਿਊ ਹੈ, ਠੀਕ ਹੈ, ਇਹਨਾਂ ਦੀ
ਜੀ
ਜਿਹੜੀ ਬੈਟਰੀ ਹੈ ਉਹ ਕਦੋਂ ਪਾਈ ਆ ਅਤੇ ਕਿੰਨੀ ਦੇਰ ਬਾਅਦ ਬਦਲਣੀ ਹੈ। ਰੂਲ ਬਣਾਏ ਹੋਏ ਆ ਵੀ ਕਹਿ ਲਓ ਕਿ ਸਾਲ ਰੱਖ ਲਓ, ਸਾਲ ਦੇ ਬਾਅਦ ਬੈਟਰੀ ਬਦਲਣੀ ਬਦਲਣੀ ਆ, ਕਿਉਂਕਿ ਕਿਤੇ ਵੀ ਖੜ ਸਕਦੀ ਆ। ਜਿਹੜੇ ਜਨਰੇਟਰ ਹੈ ਉਹਨਾਂ ਦੀ ਸਰਵਿਸ ਕਦੋਂ ਹੋਈ ਆ, ਜਿਹੜੀਆਂ ਹੋਰ ਕਿਤੇ ਬੈਟਰੀਆਂ ਲੱਗੀਆਂ ਹੋਈਆਂ ਜਾਂ ਹੋਰ ਚੀਜ਼ਾਂ ਲੱਗੀਆਂ ਹੋਈਆਂ, ਫਿਲਟਰ ਜਿਹੜੇ ਕਦੋਂ ਚੇਂਜ ਕੀਤੇ ਆ, ਉਹ ਸਾਰੀ ਕਹਿੰਦਾ ਮੇਰੇ ਕੋਲ ਲਿਸਟ ਹੈ, ਅਤੇ ਮੈਂ ਉਹ ਇਕੱਲੀ ਇਕੱਲੀ ਗੱਡੀ ਇੰਸਪੈਕਟ ਕਰਦਾ, ਉਹਦੇ ਟਾਈਮ ਲਿਖਿਆ ਵੀ ਅੱਜ ਆਹ ਕਰਨੀ ਆ, ਅੱਜ ਉਹ ਕਰਨੀ ਆ, ਅੱਜ ਉਹ ਕਰਨੀ ਆ। ਫਿਰ ਮੈਂ ਉਹਨਾਂ ਦੀ ਅਪੁਆਇੰਟਮੈਂਟ ਬਣਾਉਣੀ ਆ, ਮਕੈਨਿਕ ਉਹਨਾਂ ਨੇ ਮਕੈਨਿਕ ਵੀ ਰੱਖਿਆ ਹੋਇਆ ਸੀ, ਉਹਨੂੰ ਆਰਡਰ ਕਰਨਾ ਵੀ ਇਹਦੀ ਸਰਵਿਸ ਡਿਊ ਹੈ, ਇਹਦੀ ਔਡੀ, ਤੂੰ ਮੈਨੂੰ ਦੱਸਣਾ ਜਦ ਹੋ ਗਈ ਆ। ਸੋ ਇੱਕ ਪ੍ਰੋਪਰ ਇੰਟਰਨਲ ਸਿਸਟਮ ਉਹਨਾਂ ਨੇ ਬਣਾਇਆ ਹੋਇਆ, ਬਹੁਤ ਵਧੀਆ ਆ। ਅਤੇ ਇੱਦਾਂ ਹੀ ਅਸੀਂ ਵੀ ਉਹਨਾਂ ਤੋਂ ਸਿੱਖ ਕੇ, ਅਸੀਂ ਬੰਦੇ ਤਾਂ ਨਹੀਂ ਰੱਖੇ ਕਿਉਂਕਿ ਸਾਡਾ ਕੋਈ ਐਡਾ ਵੱਡਾ ਆਪਰੇਸ਼ਨ ਨਹੀਂ ਹੈਗਾ, ਪਰ ਫਿਰ ਵੀ ਚਲੋ 10-15 ਗੱਡੀਆਂ ਹੈਗੀਆਂ ਫਾਰਮ 'ਤੇ ਜਿਹੜੀਆਂ ਚੱਲ ਰਹੀਆਂ, ਇੰਜਣ ਵਗੈਰਾ ਸਾਰਾ ਕੁਛ, ਅਤੇ ਅਸੀਂ ਵੀ ਟਾਈਮਰ ਲਾਏ ਹੋਏ ਨੇ ਕੈਲੰਡਰ ਦੇ ਉੱਤੇ, ਅਤੇ ਉਹ ਅਸੀਂ ਦੇਖਦੇ ਹਾਂ। ਅਤੇ ਫਿਰ ਜਿਹੜੇ ਔਨ ਫਾਰਮ ਮਕੈਨਿਕ ਹੈਗੇ ਆ 2-3, ਹੈ ਨਾ, ਅਤੇ ਉਹਨਾਂ ਨੂੰ ਅਸੀਂ ਦੱਸ ਦੇਈਦਾ, ਅਤੇ ਉਹ ਆਪ ਵੀ ਉਹਨਾਂ ਨੇ ਵੀ ਰੱਖਿਆ ਹੋਇਆ ਵੀ ਇਹਦੀ ਗੱਡੀ ਇੱਦਾਂ 'ਤੇ। ਸੋ ਅਸੀਂ ਇਹ ਚੀਜ਼ ਆਊਟਸੋਰਸ ਕੀਤੀ ਹੋਈ ਆ, ਅਸੀਂ ਇੰਟਰਨਲ ਨਹੀਂ ਰੱਖੇ ਹੋਏ ਮਕੈਨਿਕ। ਸੋ ਮੈਨੂੰ ਲੱਗਦਾ ਕਿ ਜਿਹੜੇ ਬਿਜ਼ਨਸ ਐਥਿਕ ਹੈ ਟਰੱਕਿੰਗ ਇੰਡਸਟਰੀ ਦੇ ਵਿੱਚ, ਉਹ ਉਹਨਾਂ 'ਚ ਅਪ ਕਰਨ ਦੀ ਲੋੜ ਹੈ, ਸਾਨੂੰ ਸਿੱਖਣ ਦੀ ਵੀ ਲੋੜ ਹੈ ਕਿ ਮਤਲਬ ਆਪਾਂ ਕਿੱਦਾਂ ਹੋਰ ਵਧੀਆ ਕਰ ਸਕਦੇ ਹਾਂ, ਹੈ ਨਾ। ਇਹਦੇ ਨਾਲ ਮਤਲਬ ਆਪਾਂ ਸਮੇਂ ਦੇ ਹਾਣੀ ਬਣ ਸਕਦੇ ਹਾਂ, ਪਰ ਕਿਤੇ ਨਾ ਕਿਤੇ ਜਿਹੜਾ ਇੱਕ ਰੇਸਿਜ਼ਮ ਵੀ ਚੱਲ ਰਿਹਾ ਆ, ਦੋ ਧੜੇ ਬਣੇ ਹੋਏ ਨੇ, ਇੱਕ ਗੋਰਿਆਂ ਨੂੰ ਗਾਲਾਂ ਕੱਢ ਰਿਹਾ, ਇੱਕ ਗੋਰੇ ਪੰਜਾਬੀਆਂ ਨੂੰ ਗਾਲਾਂ ਕੱਢ ਰਹੇ ਨੇ, ਉਹ ਬੜਾ ਘਾਤਕ ਹੈ। ਇਹਦੇ ਬਾਰੇ ABC ਨੇ ਵੀ ਰਿਪੋਰਟ ਦਿੱਤੀ ਸੀਗੀ, ਇਹ ਨਹੀਂ ਹੋਣਾ ਚਾਹੀਦਾ। ਅਤੇ ਦੂਜੀ ਗੱਲ ਹੈ ਵੀ ਜਿਹੜੇ ਸਾਡੇ ਡਰਾਈਵਿੰਗ ਐਥਿਕਸ ਹੈ ਉਹਦੇ ਵੀ ਕਈ ਵਾਰੀ ਬਹੁਤ ਵੀਡੀਓ ਆ ਜਾਂਦੇ ਨੇ ਮਾੜੇ, ਹੈ ਨਾ। ਅਤੇ ਪਿੱਛੇ ਜੇ ਮੇਰੇ ਖਿਆਲ ਗੋਲਡ ਕੋਸਟ ਗ੍ਰਿਫਤਾਰ ਵੀ ਕੀਤਾ ਸਿੱਖ ਨੌਜਵਾਨ ਨੂੰ 2-3 ਹਫ਼ਤੇ ਪਹਿਲਾਂ, ਉਹਦਾ ਵੀਡੀਓ ਵੀ ਕਾਫੀ ਫਲੋਟ ਹੋ ਰਿਹਾ, ਉਹਨੂੰ ਚਾਰਜ ਵੀ ਕੀਤਾ, ਹੈ ਨਾ। ਅਤੇ
ਜੀ
ਜੇ ਇੱਧਰ ਨੂੰ ਥੋੜ੍ਹਾ ਜਿਹਾ ਘਟਾਈਏ ਕੰਮ ਤਾਂ ਜ਼ਿਆਦਾ ਵਧੀਆ ਨਹੀਂ?
ਬਿਲਕੁਲ ਭਾਜੀ, ਇਸ ਟਾਈਮ ਜੇ ਅਸੀਂ ਕੱਲ ਏਦਾਂ ਹੀ ਗੱਲ ਚੱਲਦੀ ਪਈ ਸੀਗੀ, ਮੌਜੂਦਾ ਸਮੇਂ ਦੇ ਵਿੱਚ ਜਿੰਨੀ ਨੌਜਵਾਨ ਪੀੜ੍ਹੀ ਹੈ ਜਾਂ ਆਪਾਂ ਕਹਿ ਲਈਏ ਕਿ ਹੈਗੇ ਨਾ ਨਵੇਂ ਮੁੰਡੇ ਨੇ ਇਸ ਇੰਡਸਟਰੀ ਦੇ ਵਿੱਚ ਆਏ, ਉਹ ਕਿਸੇ ਵੀ ਨੇਸ਼ਨ ਦੇ ਨੇ, ਚਾਹੇ ਜੇ 100 ਦੇ ਵਿੱਚੋਂ 30 ਤੋਂ 35 ਜਿਹੜੇ ਨੌਜਵਾਨ ਹੈ ਉਹ ਨਸ਼ਾ ਕਰਕੇ ਟਰੱਕ ਚਲਾ ਰਹੇ ਨੇ। ਜਿੰਨੀ ਸਖਤਾਈ ਇਸ ਟਾਈਮ ਹੋ ਚੁੱਕੀ ਹੈ ਜਾਂ ਵੇ ਬ੍ਰਿਜ ਬਣੇ ਹੋਏ ਨੇ, ਇਹ ਜਦੋਂ ਵੀ ਰੁਕਦੇ ਹੈ ਇਹ ਟਰਾਈ ਕਰਦੇ ਅਵੋਇਡ ਕਰਨ ਨੂੰ ਕਿ ਕੋਈ ਵੇ ਬ੍ਰਿਜ ਨਾ ਖੁੱਲਿਆ ਹੋਵੇ ਤਾਂ ਅਸੀਂ ਬਾਹਰੋਂ ਬਾਹਰ ਨਿਕਲ ਜਾਈਏ, ਕਿਉਂਕਿ ਕਿਤੇ ਨਾ ਕਿਤੇ ਕੰਪਲਾਇੰਸ ਉੱਥੇ ਮੁੜ ਵਾਪਸ ਗੱਲ ਆ ਜਾਂਦੀ ਹੈ ਕਿ ਤੁਸੀਂ ਜਿਹੜੀਆਂ ਨੀਤੀਆਂ ਨੇ ਜਾਂ ਸਰਕਾਰ ਨੇ ਕੋਈ ਰੂਲ ਐਂਡ ਰੈਗੂਲੇਸ਼ਨ ਬਣਾਏ ਹੋਏ ਨੇ ਉਹਨਾਂ ਨੂੰ ਫੋਲੋ ਕੀਤਾ ਜਾਵੇ। ਹੁਣ ਇੱਥੇ ਟਰੱਕਿੰਗ ਮਾਲਕਾਂ ਦਾ ਵੀ ਬੜਾ ਮਤਲਬ ਕਿ ਮਹੱਤਵਪੂਰਨ ਯੋਗਦਾਨ ਹੈ। ਇੱਕ ਡਰਾਈਵਰ ਨੇ ਬ੍ਰਿਸਬਨ ਤੋਂ ਸਿਡਨੀ ਚੱਲ ਕੇ 9 ਘੰਟਿਆਂ ਦੇ ਵਿੱਚ ਪਹੁੰਚਣਾ, ਜਿਹਦੇ ਵਿੱਚ ਉਹਨੂੰ ਐਟਲੀਸਟ 1.5 ਘੰਟੇ ਦੀ ਬ੍ਰੇਕ ਚਾਹੀਦੀ ਹੈ, ਤੇ ਉਹਨੂੰ ਇੱਥੋਂ ਰਾਤ ਨੂੰ 10 ਵਜੇ ਤੋਰ ਕੇ ਕਹਿ ਦੇਣਾ ਕਿ ਤੂੰ ਤੜਕੇ 4 4:30 ਨੂੰ ਤੋਂ ਉੱਥੇ ਪਹੁੰਚ ਜਾਈ। ਉਹ ਕਿਸ ਸਹਾਰੇ ਚੱਲਣਾ ਭਾਜੀ, ਆਖਰ ਨੂੰ ਹੈ ਤਾਂ ਇਨਸਾਨ ਹੀ ਆ ਨਾ ਉਹ ਵੀ।
ਇਹ ਵੀ
ਸੋ ਉਹ ਕਿਸੇ ਨਾ ਕਿਸੇ
ਇੱਕ ਸਮੱਸਿਆ ਆ ਵੈਸੇ, ਜਿਹੜੀ ਪਬਲਿਕ ਦੇ ਵਿੱਚ ਨਾ ਨੈਗੇਟਿਵਿਟੀ ਜ਼ਿਆਦਾ ਹੈਗੀ ਆ, ਮਤਲਬ ਬਣ ਚੁੱਕੀ ਆ, ਚਾਹੇ ਉਹ ਮੀਡੀਆ ਦੇ ਰਾਹੀਂ ਬਣ ਗਈ, ਚਾਹੇ ਸੋਸ਼ਲ ਮੀਡੀਆ ਦੇ ਰਾਹੀਂ ਬਣੀ ਆ, ਹੈ ਨਾ। ਆਪਾਂ ਟਾਰਗੇਟ ਬਣ ਗਏ ਸਾਡਾ ਭਾਈਚਾਰਾ, ਪੰਜਾਬੀ ਡਰਾਈਵਰ ਖਾਸ ਕਰਕੇ।
ਜੀ
ਅਤੇ ਕੱਲ੍ਹ ਵੀ ਮੇਰਾ ਚਿੰਤਨ ਚੱਲ ਰਿਹਾ ਸੀ, ਫੋਨ ਆਇਆ ਸੀ ਬ੍ਰਿਸਬਨ ਤੋਂ, ਅਤੇ ਉਹਨਾਂ ਨਾਲ ਵੀ ਇਹੀ ਗੱਲਾਂ ਕਰ ਰਹੇ ਸੀਗੇ ਕਿ ਹਜੇ ਬਹੁਤ ਸਾਰੀਆਂ ਚੇਂਜਸ ਹੋਣਗੀਆਂ। ਕਨੇਡਾ ਅੱਜ ਤੋਂ 8 ਸਾਲ ਪਹਿਲਾਂ ਇਸ ਸਿਚੁਏਸ਼ਨ 'ਚ ਆ ਗਿਆ ਸੀਗਾ, ਅਤੇ ਹੁਣ ਮੈਨੂੰ
ਜੀ
ਲੇਟੈਸਟ ਅਪਡੇਟ ਨਹੀਂ ਪਤਾ ਵੀ ਉੱਥੇ ਟਰੰਕਿੰਗ ਇੰਡਸਟਰੀ ਆਪਣੇ ਭਾਈਚਾਰਾ ਕਿੱਦਾਂ ਟੈਕਲ ਕਰ ਰਿਹਾ ਜਾਂ ਕਿੱਦਾਂ ਉਹ 'ਚ ਜੂਝ ਰਿਹਾ। ਇਹ ਹੁਣ ਮੈਂ ਪਤਾ ਕਰਾਂਗਾ, ਫੋਨ ਕੱਲ੍ਹ ਨੂੰ ਕਰਾਂਗਾ ਆਪਣੇ ਮਿੱਤਰ ਨੂੰ ਪ੍ਰੋਗਰਾਮ ਤੋਂ ਬਾਅਦ, ਅਤੇ ਉਹ ਤੋਂ ਫਿਰ ਰਿਪੋਰਟ ਲਵਾਂਗੇ ਵੀ ਕੀ ਚੱਲ ਰਿਹਾ। ਖੈਰ ਆਪਾਂ ਥੋੜ੍ਹੇ ਮੈਸੇਜ ਵੀ ਲਈਏ। ਅਮਰਜੀਤ ਸਹੋਤਾ ਸਾਡੇ ਨਾਲ ਜੁੜੇ ਨੇ ਬਲਗੁਲਗੇ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਪਿਆਰਿਓ? ਠੀਕ ਹੋ? ਅਤੇ ਸਾਡੇ ਬੜੇ ਹੀ ਪਿਆਰੇ ਕਿੰਜਲ ਪ੍ਰਜਾਪਤੀ ਜੀ, ਹਾਂਜੀ ਨਮਸਤੇ ਬੁਲਾ ਰਹੇ ਨੇ ਐਡਲੇਡ ਤੋਂ। ਇਹ ਸਾਡੇ ਫੈਮਿਲੀ ਫਰੈਂਡ ਨੇ, ਇੱਥੋਂ ਮੂਵ ਹੋਏ ਨੇ ਐਡਲੇਡ। ਅਤੇ ਸਾਡੇ ਨਾਲ ਰਵਿੰਦਰ ਧਨੀ ਜੀ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ, ਇਹਨਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅਤੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਬਾਕੀ ਕਹਿੰਦੇ ਵੀ ਕੰਮ ਸਹੀ ਕਰੀ ਜਾਓ, ਹੈ ਨਾ, ਅਤੇ ਕੋਈ ਕਿਸੇ ਨੂੰ ਕੁਛ ਨਹੀਂ ਕਰ ਸਕਦਾ। ਅਤੇ ਕਈ ਵਾਰੀ ਨਾ ਲੱਗਦਾ ਆ ਵੀ ਵਾਏ ਵਾਏ ਅਸ, ਹੈ ਨਾ, ਵੀ ਟਾਰਗੇਟ ਕਿਉਂ ਹੋ ਰਿਹਾ, ਪਰ ਲੌਂਗ ਟਰਮ ਦੇ ਵਿੱਚ ਫਿਰ ਠੀਕ ਰਹਿੰਦਾ ਕਿ ਤੁਸੀਂ ਕੰਪਲਾਇੰਟ ਹੋ ਗਏ ਆ। ਅੱਜ ਤੋਂ 8 ਸਾਲ ਪਹਿਲਾਂ ਸਾਡੇ ਇਲਾਕੇ 'ਚ ਫੇਅਰ ਵਰਕ ਵਗੈਰਾ ਆਉਣੀ ਸ਼ੁਰੂ ਹੋਈ, ਇਮੀਗ੍ਰੇਸ਼ਨ ਵਾਲੀ, ਉਹਦੇ ਨਾਲ ਕਾਫੀ ਬਦਲਾਅ ਆਏ। ਲੋਕਾਂ ਨੂੰ ਇੱਦਾਂ ਲੱਗਾ ਵੀ ਜਿਹੜਾ ਟ੍ਰੈਡੀਸ਼ਨਲ ਸਿਸਟਮ ਚੱਲਦਾ ਉਹ ਟੁੱਟਦਾ ਨਜ਼ਰ ਆਇਆ, ਪਰ ਫੇਰ ਕੰਪਲਾਇੰਟ ਵੀ ਹੋਏ, ਬਹੁਤ ਬਿਜ਼ਨਸ ਕੰਪਲਾਇੰਟ ਵੀ ਹੋਏ, ਪ੍ਰਕੋਸ਼ਨਸ ਵੀ ਲੈਣੇ ਸ਼ੁਰੂ ਕਰਤੇ, ਠੀਕ ਹੈ। ਅਤੇ ਹੁਣ ਜਿਨ੍ਹਾਂ ਜਿਨ੍ਹਾਂ ਨੇ ਲਏ ਆ ਜਾਂ ਅਡੈਪਟ ਕਰ ਗਏ ਜਾਂ ਕਾਨੂੰਨ ਦੇ ਸਰਕਲ 'ਚ ਆ ਗਏ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਆਉਂਦੇ ਆ ਪਰ ਸਾਰਾ ਕੁਝ ਸਹੀ ਆ, ਆਡਿਟ ਕਰਦੇ ਆ, ਦੇਖਦੇ, ਇੰਸਪੈਕਟ ਕਰਦੇ, ਠੀਕ ਹੁੰਦਾ, ਠੀਕ ਹੈ। ਸੋ ਇੱਕ ਲੈਵਲ ਤੱਕ ਤੁਸੀਂ, ਛੋਟੇ ਲੈਵਲ ਤੱਕ ਤੁਸੀਂ ਥੋੜ੍ਹੀ ਅਣਗਹਿਲੀ ਕਰ ਸਕਦੇ ਆ, ਪਰ ਵੱਡਾ ਜਦ ਤੁਸੀਂ ਹੋਣਾ ਆ ਤਾਂ ਇਹ ਪਾਰਟ ਆਪਾਂ ਕੋਲ ਬੰਨ ਲਈਏ ਵੀ ਜੇ ਵੱਡਾ ਹੋਣਾ ਹੈ ਨਾ ਤਾਂ ਤੁਹਾਨੂੰ ਫਿਰ
ਜੀ
ਕੰਪਲਾਇੰਟ ਹੋਣਾ ਹੀ ਪੈਣਾ ਹੈ, ਜਿਹੜਾ ਵੀ ਕਾਨੂੰਨ ਹੈਗਾ।
ਜੀ
ਨਹੀਂ ਤਾਂ ਵੱਡੇ ਹੋ ਗਏ, ਤੁਹਾਨੂੰ ਸ਼ਟ ਡਾਊਨ ਕਰਤਾ, ਨੁਕਸਾਨ ਵੀ ਤੁਹਾਡਾ ਵੱਡਾ ਹੋਏਗਾ, ਠੀਕ ਹੈ ਨਾ।
ਜੀ
ਚਲੋ ਉਸ ਤੋਂ ਬਾਅਦ ਚੱਲਦੇ ਹਾਂ ਜੀ, ਥੋੜ੍ਹੀ ਇਲੈਕਸ਼ਨਾਂ ਦੀ ਗੱਲ ਕਰ ਲਈਏ। ਤੁਹਾਨੂੰ ਪਤਾ ਅੱਜ ਆਸਟ੍ਰੇਲੀਆ 'ਚ ਇਲੈਕਸ਼ਨਾਂ ਹੋ ਰਹੀਆਂ,
ਜੀ
ਕਿੱਥੇ ਹੋ ਰਹੀਆਂ?
ਸਾਊਥ ਆਸਟ੍ਰੇਲੀਆ ਦੇ ਵਿੱਚ
ਲੈ,
ਜੀ।
ਅੱਛਾ, ਇੰਨੀ ਨੌਲੇਜ ਰੱਖਦੇ ਆ।
ਮੈਂ ਦੱਸ ਚਾਹਿਆ ਮੈਨੂੰ ਮੇਰੀ ਕੱਲ ਮਿਸ਼ੈਲ ਮੈਂ ਕਿ ਗਲਤ ਹੋ ਸਕਦਾ ਇੱਥੇ, ਪਰ ਮੇਰੀ ਕੱਲ ਹੀ ਗੱਲ ਚੱਲ ਰਹੀ ਸੀ ਕਿਸੇ ਨਾਲ, ਮੈਨੂੰ ਧਿਆਨ ਚ ਨਹੀਂ, ਪਰ ਸਾਊਥ ਆਸਟ੍ਰੇਲੀਆ ਦੇ ਵਿੱਚ ਸ਼ਾਇਦ ਚੱਲ ਰਹੀ ਸੀਗੀ ਸਾਡੀ ਗੱਲ। ਮੈਂ ਗਲਤ ਹੋ ਸਕਦਾ, ਤੁਸੀਂ ਮੈਨੂੰ ਦਰੁਸਤ ਕਰ
ਨਹੀਂ
ਸਕਦੇ
ਨਹੀਂ
ਭਾਜੀ?
ਤੁਸੀਂ ਬਿਲਕੁਲ ਸਹੀ ਹੈ, ਮੈਂ ਤਾਂ ਤੁਹਾਡੀ ਨੌਲੇਜ ਤੇ ਹੈਰਾਨ ਹਾਂ ਵੀ ਯਾਰ, ਤੁਹਾਨੂੰ ਦੂਜੇ ਸੂਬੇ ਦੀਆਂ ਇਲੈਕਸ਼ਨਾਂ ਦਾ ਪਤਾ, ਕਮਾਲ ਹੋ ਗਈ। ਅੱਛਾ, ਉਹ ਦੇਖੋ ਆਸਟ੍ਰੇਲੀਆ 'ਚ ਅੱਜ ਵੋਟਾਂ ਪੈ ਰਹੀਆਂ ਨੇ, ਹੈ ਨਾ, ਸਾਰੇ
ਜੀ
ਸੁਸਰੀ ਵਾਂਗ ਸੁੱਤੇ ਪਏ, ਕੋਈ ਪਤਾ ਹੀ ਨਹੀਂ ਹੈਗਾ। ਵੋਟਾਂ 'ਚ ਇੰਟਰਸਟ ਬਹੁਤ ਘੱਟ ਗਿਆ ਲੋਕਾਂ ਦਾ, ਠੀਕ ਹੈ, ਆਸਟ੍ਰੇਲੀਆ 'ਚ ਵੀ ਮੈਨੂੰ ਘੱਟਦਾ ਦਿਖਾਈ ਦੇ ਰਿਹਾ, ਕਿਉਂਕਿ ਜੋ ਪੋਲੀਟੀਸ਼ੀਅਨ ਕਰ ਰਹੇ ਨੇ ਨਾ ਉਹ ਲੋਕ ਇੱਥੇ ਵੀ ਪਸੰਦ ਨਹੀਂ ਕਰਦੇ, ਠੀਕ ਹੈ।
ਜੀ
ਅਤੇ ਇਹਦੇ ਬਾਰੇ ਆਪਾਂ ਕਰਦੇ ਹਾਂ ਗੱਲ। ਜੋਗੀ ਉਹਨਾਂ ਨੇ ਮੈਸੇਜ ਭੇਜਿਆ, ਉਹਨਾਂ ਨੇ ਇੱਕ ਚੁਟਕਲੇ ਵਾਂਗਰ ਭੇਜਿਆ, ਕਹਿੰਦੇ ਵੀ ਇੱਕ ਹਰ ਕਹਿੰਦੀ ਲੇਡੀ ਕਹਿੰਦੀ ਦੈਟ ਸਮੈਲਸ ਐਕਸਪੈਂਸਿਵ, ਵਟ ਇਜ਼ ਇਟ, ਵੀ ਬੜਾ ਮਹਿੰਗਾ, ਮਤਲਬ ਆ ਰਹੀ ਹੈ ਸਮੈਲ, ਵੀ ਇਹ ਕਿਹੜੀ ਹੈ? ਤਾਂ ਬੰਦਾ ਕਹਿੰਦਾ ਡੀਜ਼ਲ ਬਾਈ ਐਮ ਪੋਲ। ਡੀਜ਼ਲ ਦੀ ਸਮੈਲ ਆ ਰਹੀ ਹੈ। ਚਲੋ, ਅਤੇ ਬਲਵੰਤ ਸੰਧੂ ਜੀ ਜੁੜੇ ਨੇ ਵਿਟ ਸੰਡੇ ਤੋਂ, ਅਤੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਾਫੀ ਦਿਨਾਂ ਬਾਅਦ ਆਏ ਨੇ, ਬੜੀ ਦੇਰ ਬਾਅਦ ਆਏ ਆ, ਮਹੀਨੇ ਤੋਂ ਵੀ ਉੱਤੇ ਹੋ ਗਿਆ। ਅਤੇ ਹਰਪ੍ਰੀਤ ਸਿੰਘ ਐਡਲੇਡ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਇਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ। ਤੇ ਰੁਪਿੰਦਰ ਗਿੱਲ ਵੀ ਘਾਲ ਕਲਾਂ ਵਾਲੇ ਪ੍ਰੋਗਰਾਮ 'ਚ ਸ਼ਾਮਲ ਹੋ ਗਏ ਨੇ। ਗੁੱਡ ਮਾਰਨਿੰਗ। ਤੇ ਜਿਹੜੀ ਇਲੈਕਸ਼ਨ ਹੈ ਨਾ, ਪਰਸੋਂ ਹੀ ਮੈਸੇਜ ਪਾਇਆ ਸੀ ਇੱਕ ਡਾਨਾ, ਇੱਕ MP ਹੈ ਡਾਨਾ ਵੋਟ ਲਈ, ਠੀਕ ਹੈ। ਤੇ ਉਹਨੇ ਮੈਸੇਜ ਪਾਇਆ ਸੀ ਵੀ ਉਹ 12 ਸਾਲ MP ਰਹੀ ਆ, ਸਾਨੂੰ ਜਾਣਦੀ ਹੈ, ਬਹੁਤ ਚੰਗੀ ਤਰ੍ਹਾਂ ਜਾਣਦੀ। ਉਹਦਾ ਹਸਬੈਂਡ ਰਸਲ ਵੋਟ ਲਈ ਅਪਰ ਹਾਊਸ ਦਾ ਸਪੀਕਰ ਹੈ ਰਿਹਾ, ਅਤੇ ਆਪਣਾ ਮਿੱਤਰ ਹੈ ਉਹ। ਮਤਲਬ ਜਦੋਂ ਐਡਲੇਡ 16 'ਚ ਗੇਮਾਂ ਹੋਈਆਂ ਸੀ ਤਾਂ 17 'ਚ, ਅਤੇ ਉਹਦੇ ਨਾਲ ਫਿਰ ਆਦਾਨ ਪ੍ਰਦਾਨ ਵਧਿਆ, ਗ੍ਰਾਂਟਾਂ ਵਗੈਰਾ ਸਾਰਾ ਕੁਝ ਹੋ ਗਿਆ, ਅਤੇ ਫਿਰ ਆਪਣਾ ਮਿੱਤਰਤਾ ਵੱਲ ਨੂੰ ਹੋ ਗਿਆ ਨਾ ਦੋਨੇ। ਫਿਰ ਪ੍ਰਿੰਸੀਪਲ ਸਾਹਿਬ ਆਏ ਅਤੇ ਉਹਨਾਂ ਨੇ ਬੜੀ ਮਦਦ ਕੀਤੀ, ਅਤੇ ਬੜੀ ਮਤਲਬ ਸਿੱਧੀ ਫੋਨ 'ਤੇ ਗੱਲਬਾਤ ਹੁੰਦੀ ਰਹੀ ਹੈ। ਅਤੇ ਉਹ 12 ਸਾਲ ਬਾਅਦ ਰਿਟਾਇਰ ਹੋਈ ਆ, ਕਹਿੰਦੇ ਬਸ
ਜੀ।
ਅਤੇ ਚੰਗੀ ਗੱਲ ਹੈ, ਵਧੀਆ ਲੱਗਿਆ ਵੀ ਇੰਨੇ ਕੁ ਸਾਲ ਇਨਫ ਹੁੰਦੇ ਆ, ਮਤਲਬ ਜੇ ਕਿਤੇ ਕੰਮ ਕਰਨਾ ਹੋਵੇ, ਅਤੇ ਨਹੀਂ ਤਾਂ ਫਿਰ ਬੰਦਾ ਜੱਫੀ ਮਾਰ ਕੇ ਕੁਰਸੀ 'ਤੇ ਬਹਿੰਦਾ ਵੀ ਛੱਡਦਾ ਨਹੀਂ, ਵੀ ਮੈਂ ਨਹੀਂ ਹੁਣ ਅੱਟਦਾ, ਮੈਂ ਨਹੀਂ ਹੁਣ ਅੱਟਦਾ, ਹੁਣ ਤਾਂ ਮੈਨੂੰ ਕੱਢੋ, ਹੈ ਨਾ। ਅਤੇ ਇਸ ਵਾਰੀ ਉੱਥੇ ਦੁਬਾਰਾ ਫਿਰ ਲੇਬਰ ਆਉਣ ਦੀ ਸੰਭਾਵਨਾ, ਔਰ ਉਹ ਵੀ ਥੋੜ੍ਹੀਆਂ ਜ਼ਿਆਦਾ ਸੀਟਾਂ ਦੇ ਨਾਲ, ਕਿਉਂਕਿ ਓਪੋਜੀਸ਼ਨ ਇੰਨੀ ਸਟਰੋਂਗ ਨਹੀਂ ਹੈਗੀ। ਪਰ ਜਿਹੜੀ ਚਿੰਤਾ ਦਾ ਵਿਸ਼ਾ ਆ ਅੱਜ ਦੀਆਂ ਇਲੈਕਸ਼ਨਾਂ, ਜਿਹੜੀਆਂ ਹੁਣ ਵੋਟਾਂ ਪੈ ਗਏ, ਸ਼ੁਰੂ ਹੋ ਗਈ, 9 ਵਜੇ ਸ਼ੁਰੂ ਹੋ ਜਾਣੀਆਂ ਸੀ, ਹਜੇ ਰਹਿੰਦੇ ਨੇ 10 ਕੁ ਮਿੰਟ ਮੈਨੂੰ ਲੱਗਦਾ। ਅਤੇ ਜਿਹੜੀ ਚਿੰਤਾ ਦਾ ਵਿਸ਼ਾ ਇਹ ਬਣਿਆ ਜਾ ਰਿਹਾ ਹੈ ਕਿ ਅੱਜ ਦੀ ਇਲੈਕਸ਼ਨ ਨਿਰਧਾਰਤ ਕਰੂਗੀ ਆਉਣ ਵਾਲੀਆਂ ਕਈ ਸੂਬਿਆਂ ਦੀਆਂ ਇਲੈਕਸ਼ਨ ਅਤੇ ਫੈਡਰਲ ਇਲੈਕਸ਼ਨ, ਕਿਉਂਕਿ ਇਹਦੇ ਵਿੱਚ ਟੈਸਟ ਹੋ ਜਾਣਾ ਆ ਪੌਲਿਨ ਹੈਨਸਨ ਦੀ ਪਾਰਟੀ ਵਨ ਨੇਸ਼ਨ ਦਾ, ਕਿਉਂਕਿ ਬਹੁਤ ਜਿਹੜੀ ਵੋਟ ਹੈ ਉਹ ਉੱਧਰ ਨੂੰ ਸ਼ਿਫਟ ਹੋ ਰਹੀ ਆ ਉਸ ਪਾਰਟੀ ਵੱਲ ਨੂੰ। ਔਰ ਇਹਦੇ ਵਿੱਚ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਜਿਹੜੀ ਲਿਬਰਲਸ ਤੋਂ ਵੋਟ ਟੁੱਟੇਗੀ, ਨੈਸ਼ਨਲ ਤਾਂ ਨੈਸ਼ਨਲ ਦੇ ਨਾਲ ਹੀ ਤਕਰੀਬਨ ਰਹਿੰਦੇ, ਇਹਨਾਂ ਦੀ ਵੋਟ ਨਾ ਥੋੜ੍ਹੀ ਥੋੜ੍ਹੀ ਵੱਧਦੀ ਆ ਹਰੇਕ ਸਾਲ, ਘੱਟਦੀ ਨਹੀਂ। ਜਿੱਦਾਂ ਪੰਜਾਬ 'ਚ ਨਹੀਂ, ਜਦੋਂ ਅਕਾਲੀ ਭਾਜਪਾ ਸਰਕਾਰ ਹੁੰਦੀ ਸੀ, ਅਕਾਲੀਆਂ ਦੀਆਂ ਸੀਟਾਂ ਤਾਂ ਉਨੀਆਂ ਰਹਿੰਦੀਆਂ ਸੀ, ਭਾਜਪਾ ਹਾਰ ਜਾਂਦੀ ਸੀ। ਭਾਜਪਾ ਦੀਆਂ ਜਿਹੜੀਆਂ ਆ ਉਹ ਕਾਂਗਰਸ ਨੂੰ ਚੱਲ ਜਾਂਦੀਆਂ ਸੀ, ਕਾਂਗਰਸ ਜਿੱਤ ਜਾਂਦੀ ਸੀ, ਜਦੋਂ ਕਾਂਗਰਸ ਦੀਆਂ ਜਿਹੜੀਆਂ ਹਾਰਦੀ ਸੀ ਉਹ ਭਾਜਪਾ ਜਾ ਜਾਂਦੀਆਂ ਸੀ, ਉਹ ਫਿਰ ਸਾਂਝੀ ਸਰਕਾਰ ਬਣ ਜਾਂਦੀ ਸੀ। ਸੋ ਜਿਹੜੀ ਨੈਸ਼ਨਲ ਪਾਰਟੀ ਅਤੇ ਲਿਬਰਲ ਪਾਰਟੀ ਦਾ ਗੱਠਜੋੜ ਹੈ, ਨੈਸ਼ਨਲ ਪਾਰਟੀ ਦੀਆਂ 19 ਸੀਟਾਂ ਰਹਿੰਦੀਆਂ ਆ ਤਕਰੀਬਨ ਪੱਕੀਆਂ ਹੀ ਆ, ਠੀਕ ਹੈ। ਇਹ ਲਿਬਰਲ ਹਾਰਦੀ ਆ, ਜਦ ਵੀ ਹਾਰਦੀ ਆ ਲਿਬਰਲ ਹਾਰਦੀ ਆ, ਜਦੋਂ ਵੀ ਲਿਬਰਲ ਜਿੱਤਦੀ ਹੈ ਤਾਂ ਸਰਕਾਰ ਬਣਦੀ ਹੈ। ਸੋ ਇਹ ਜਿਹੜੀ ਲਿਬਰਲ ਦੀ ਜਿਹੜੀ ਟੁੱਟਦੀ ਸੀਟ ਹੈ, ਡੋਲੂ ਸੀਟ ਬਣ ਗਈ ਜਾਂ ਟੁੱਟਵੀਂ ਸੀਟ ਜਾਂ ਗੁੱਸੇ ਵਾਲੀ ਸੀਟ ਸੋਰੀ ਵੋਟ ਹੈ, ਉਹ ਪੌਲਿਨ ਹੈਨਸਨ ਨੂੰ ਜਾਣ ਦੀ ਸੰਭਾਵਨਾ ਹੈ ਬਹੁਤ ਜ਼ਿਆਦਾ। ਅਤੇ ਅਗਰ ਲੇਬਰ ਦੀ ਘਟੀ ਨਾ ਐਤਕੀ ਓਵਰਆਲ, ਤਾਂ ਉਹ ਵੀ ਪੌਲਿਨ ਹੈਨਸਨ ਨੂੰ ਜਾਏਗੀ, ਉਹ ਲਿਬਰਲ ਨੂੰ ਨਹੀਂ ਜਾਂਦੀ। ਸੋ ਅੱਜ ਦੀ ਜਿਹੜੀ ਇਲੈਕਸ਼ਨ ਹੈ, ਅੱਜ ਦੀਆਂ ਵੋਟਾਂ ਨੇ ਨਾ, ਉਹ ਬੜਾ ਕੁਛ ਤੈਅ ਕਰੇਗੀ ਆਉਣ ਵਾਲੇ 5-7 ਸਾਲ ਦੀ ਪੋਲਿਟਿਕਸ ਦਾ।
ਭਾਜੀ ਹੁਣ ਜਿਵੇਂ ਪੋਲਿਨ ਦਾ ਵਿਰੋਧ ਦਾ ਵੀ ਆਪਾਂ ਅਕਸਰ ਹੀ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ ਵਿਰੋਧ ਵੀ ਬੜਾ ਚੱਲ ਰਿਹਾ ਇਸ ਮੌਜੂਦਾ ਸਮੇਂ ਦੇ ਵਿੱਚ, ਕਮਿਊਨਿਟੀ ਕਹਿ ਲਈ, ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੇ ਉਹਦੇ ਬਿਆਨ ਆਉਂਦੇ ਰਹਿੰਦੇ ਨੇ, ਵਿਰੋਧ ਤਾਂ ਕਿੰਨੀ ਉਹਦੀ ਵਧੀ ਇਹ ਮੌਜੂਦਾ ਸਮੇਂ ਦੇ ਵਿੱਚ ਹੋਰ ਵਧੀਆ। ਜੇ ਪਿਛਲੇ ਥੋੜੇ ਸਮੇਂ ਤੋਂ ਲਾਈਏ ਤੇ ਜਿਹੜੇ ਲੋਕਲ ਰੈਜੀਡੈਂਟ ਸੀਗੇ ਜਾਂ ਨਵੇਂ ਮਾਈਗ੍ਰੇਸ਼ਨ ਹੋ ਕੇ ਆਈ ਆ ਜਿਹੜੇ ਲੋਕ ਸੀ, ਉਹਨਾਂ ਨੂੰ ਵਨ ਨੇਸ਼ਨ ਪਾਰਟੀ ਦਾ ਇੰਨਾ ਜ਼ਿਆਦਾ ਪਤਾ ਨਹੀਂ ਸੀਗਾ, ਲੇਬਰ ਜਾਂ ਲਿਬਰਲ ਹੀ ਅੱਗੇ ਹੁੰਦੀ ਸੀਗੀ। ਪਰ ਹੁਣ ਕਿਤੇ ਨਾ ਕਿਤੇ ਜੇ ਆਪਾਂ ਕਹਿ ਲਈਏ ਥੱਲਿਓ ਉੱਠ ਕੇ ਅੱਧ ਵਿਚਕਾਰ ਤਾਂ ਲੇਬਰ ਤੇ ਪਹੁੰਚ ਚੁੱਕੀ ਆ।
ਨਹੀਂ, ਇਹਦੇ ਸਮੀਕਰਨ ਇੱਦਾਂ ਆ ਵੀ ਜਿਹੜੀ ਵਨ ਨੇਸ਼ਨ ਹੈ, ਵੈਸੇ ਸਾਊਥ ਆਸਟ੍ਰੇਲੀਆ ਜਿੱਦਾਂ ਰਿਪੋਰਟ ਵੀ ਆਪਾਂ ਦੇਖ ਰਹੇ ਹਾਂ ਕਿ ਨੈਸ਼ਨਲ ਲਿਬਰਲ ਨਾਲੋਂ ਅੱਗੇ ਚੱਲ ਰਹੀ ਹੈ ਉਹਨਾਂ ਦੀ ਜਿਹੜੀ ਰੇਟਿੰਗ ਹੈ, ਉਹ ਗਾਂਹ ਨਿਕਲ ਗਈ ਹੈ। ਮੈਂ ਤੁਹਾਨੂੰ ਦੱਸਿਆ ਸੀ ਨਾ ਇਹਨਾਂ ਦੀਆਂ ਜਿਹੜੀ ਵੋਟਾਂ ਟੁੱਟ ਕੇ ਇੱਧਰ ਨੂੰ ਜਾਣਗੀਆਂ, ਠੀਕ ਹੈ, ਹੋਰ ਲੇਬਰ ਤੋਂ ਵੀ ਟੁੱਟਣਗੀਆਂ ਥੋੜ੍ਹੀ ਜਿਹੀਆਂ ਮੈਨੂੰ ਲੱਗਦਾ ਆ, ਪਰ ਸੀਟਾਂ 'ਤੇ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪਏਗਾ ਲੇਬਰ ਦੀਆਂ ਸੀਟਾਂ 'ਤੇ। ਲਿਬਰਲ ਨੈਸ਼ਨਲ ਅਤੇ ਵਨ ਨੇਸ਼ਨ ਦੀਆਂ ਸੀਟਾਂ ਆਪਸ ਦੇ ਵਿੱਚ ਆਦਾਨ ਪ੍ਰਦਾਨ ਹੋਣਗੀਆਂ, ਠੀਕ ਹੈ, ਅਤੇ ਇੰਡੀਪੈਂਡੈਂਟ ਵੀ ਸ਼ਾਇਦ 1-2 ਵਧਣਗੇ। ਜਿਹੜੀ ਜ਼ਿਆਦਾਤਰ ਜਿਹੜੀ ਇਮੀਗ੍ਰੇਸ਼ਨ ਪੋਲਿਸੀ ਆ ਉਹ ਇੱਥੇ ਪਲੇ ਕਰਦੀ ਆ, ਜੋਬਸ ਪਲੇ ਕਰਦੀ ਆ। ਹੁਣ ਕੁਈਨਜ਼ਲੈਂਡ ਹੈ, ਕੁਈਨਜ਼ਲੈਂਡ ਦੇ ਵਿੱਚ ਕਿਉਂਕਿ ਬੇਸ ਹੈ ਇਹਨਾਂ ਦਾ, ਉੱਥੇ ਜ਼ਿਆਦਾ ਕੰਮ ਹੋ ਰਿਹਾ
ਜੀ
ਹੈ ਨਾ। ਸੋ ਇਸ ਕਰਕੇ
ਜੀ
ਜਿਹੜੀ ਮਤਲਬ ਟੁੱਟਵੀਂ, ਜਿੱਦਾਂ ਟੁੱਟਦੀ ਮਤਲਬ ਜਿਹੜੀ ਗੁੱਸੇ ਵਾਲੀ ਵੋਟ ਹੈ ਮੌਜੂਦਾ ਸਰਕਾਰ ਤੋਂ, ਉਹ ਫਿਰ ਜਿੱਦਾਂ ਪਿਛਲੀ ਵਾਰੀ ਪੰਜਾਬ ਦੇ ਵਿੱਚ ਨਹੀਂ ਸੀ ਪਾਤੀ, ਅਤੇ ਅਕਾਲੀਆਂ ਤੋਂ ਵੀ ਪਰੇਸ਼ਾਨ ਸੀ ਲੋਕ, ਕਾਂਗਰਸ ਤੋਂ ਵੀ ਪਰੇਸ਼ਾਨ ਸੀ, ਅਤੇ ਉਹ ਕਹਿੰਦੇ ਚੱਲ ਹੁਣ ਚੱਲ ਕੋਈ ਕੋਈ ਪਾਰਟੀ ਹੋਵੇ ਉਹਨੂੰ ਹੀ ਪਾ ਦੇਣੀ ਹੈ, ਅਤੇ ਉਹ ਸੀ ਆਮ ਆਦਮੀ ਪਾਰਟੀ। ਠੀਕ ਹੈ, ਸੋ ਉਹ ਇੱਦਾਂ ਮਤਲਬ ਪਈ ਸੀਗੀ ਵੋਟ, ਪ੍ਰੋਟੈਸਟ ਵੋਟ ਇਹਨੂੰ ਕਹਿੰਦੇ ਆ ਇੰਗਲਿਸ਼ ਦੇ ਵਿੱਚ, ਅਤੇ ਡੋਲੂ ਵੋਟ ਹੋਰ ਹੁੰਦੀ ਆ, ਸਵਿੰਗਿੰਗ ਵੋਟ, ਪ੍ਰੋਟੈਸਟ ਵੋਟ ਹੋਰ ਹੁੰਦੀ ਆ, ਵੀ ਟ੍ਰੈਡੀਸ਼ਨਲ ਪਾਰਟੀ ਜਿਹੜੇ ਲਾਈਨ ਨੂੰ ਫੋਲੋ ਕਰਦੇ ਨੇ ਉਹ ਉਸ ਪਾਰਟੀ ਨਾਲ ਗੁੱਸਾ ਜ਼ਾਹਰ ਕਰਨ ਦੇ ਲਈ ਉਹ ਵੋਟ ਜਿਹੜੀ ਆ ਉਹ ਹੋਰ ਪਾਸੇ ਬੰਨਦੇ ਨੇ ਤੀਜੀ ਪਾਰਟੀ ਨੂੰ। ਸੋ ਇਹਨੂੰ ਪ੍ਰੋਟੈਸਟ ਵੋਟ
ਇਹ
ਕਹਿੰਦੇ ਆ
ਭਾਜੀ ਹੋਏ,
ਜੀ।
ਇਹ ਵੈਸੇ ਹੋਇਆ ਇੱਥੇ ਹੁਣ ਪਿਛਲੇ ਕਈ ਸਮੇਂ ਤੋਂ, ਜਿਵੇਂ ਲੇਬਰ ਆ ਗਈ, ਲਿਬਰਲ ਆ ਗਈ, ਉਹੀ ਅਕਾਲੀ ਤੇ ਕਾਂਗਰਸ ਵਾਲਾ ਕੰਮ ਇੱਥੇ ਵੀ ਹੋਇਆ ਹੋਇਆ ਸੀਗਾ। ਲੋਕ ਸਥਾਈ ਲੋਕਾਂ ਦੇ ਵਿੱਚ ਗੁੱਸਾ ਵੀ ਜ਼ਿਆਦਾ ਵਧਿਆ ਹੋਇਆ, ਪਰ ਜਿੱਥੇ ਕਿਤੇ ਨਾ ਕਿਤੇ ਲੋਕਾਂ ਨੂੰ ਸੋਚਣਾ ਵੀ ਚਾਹੀਦਾ, ਇਕੱਲੀ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਵੋਟਿੰਗ ਨਹੀਂ ਹੋਣੀ ਚਾਹੀਦੀ। ਆਸਟ੍ਰੇਲੀਆ ਦਾ ਵਿਕਾਸ ਦੀ ਜਿਹੜੀ ਕੋਈ ਗੱਲ ਹੈ, ਜਾਂ ਲੋਕਲ ਲੋਕਾਂ ਦੀ ਜਿਹੜੀ ਗੱਲ ਹੈ, ਉਹਨੂੰ ਵੀ ਉੱਤੇ ਲਿਜਾਣ ਵਾਲੇ ਜਿਹੜੇ ਸਾਨੂੰ ਅਗਲੇ ਨੁਮਾਇੰਦੇ ਚਾਹੀਦੇ ਨੇ।
ਇਹਦਾ ਜਿੱਦਾਂ ਹੁਣ ਗ੍ਰੀਨ ਪਾਰਟੀ ਆ ਆਸਟ੍ਰੇਲੀਆ ਦੇ ਵਿੱਚ,
ਜੀ
ਉਹ ਜਿਹੜੀ ਲੇਬਰ ਪਾਰਟੀ ਹੈ ਨਾ, ਲੇਬਰ ਪਾਰਟੀ ਦੇ ਖੱਬੇ ਪਾਸੇ ਨੂੰ ਐਕਸਟ੍ਰੀਮ ਪਾਸੇ ਆ, ਜਿਹੜੇ ਲੇਬਰ ਪਾਰਟੀ ਨੂੰ ਵੋਟ ਨਹੀਂ ਪਾਉਣਾ ਚਾਹੁੰਦੇ ਜਾਂ ਲੇਬਰ ਪਾਰਟੀ ਤੋਂ ਵੀ ਜ਼ਿਆਦਾ ਹੀ ਹੋਰ ਤੰਗ ਕਰਨਾ ਚਾਹੁੰਦੇ ਕੰਮ, ਉਹ ਗ੍ਰੀਨ ਪਾਰਟੀ ਨੂੰ ਪ੍ਰੈਫਰ ਕਰਦੇ ਆ, ਜਿਹੜੇ ਲਿਬਰਲ ਪਾਰਟੀ ਤੋਂ ਵੀ ਜ਼ਿਆਦਾ ਹੋਰ ਤੇਜ਼ ਤਰਾਰ ਕੰਮ ਕਰਨਾ ਚਾਹੁੰਦੇ ਆ ਉਹ, ਉਹਦੇ ਲਈ ਹੁਣ ਇਹ ਪੌਲਿਨ ਹੈਨਸਨ ਦੀ ਪਾਰਟੀ ਆ। ਸੋ ਇੱਦਾਂ ਕਹਿ ਲਓ ਕਿ ਇੱਕ ਸਕੇਲ ਹੈ, ਸਕੇਲ ਦਾ ਇੱਕ ਸੈਂਟਰ ਹੈ,
ਜੀ
ਸੈਂਟਰ ਦੇ ਖੱਬੇ ਪਾਸੇ ਨੂੰ ਲੇਬਰ ਹੈ, ਸੱਜੇ ਪਾਸੇ ਨੂੰ ਨੈਸ਼ਨਲ ਅਤੇ ਕੋਐਲੀਸ਼ਨ ਹੈ, ਅਤੇ ਇਹਨਾਂ ਦੇ ਸੱਜੇ ਸੱਜੇ ਇਹਨਾਂ ਦੇ ਮਤਲਬ ਐਕਸਟ੍ਰੀਮ ਖੱਬੇ ਅਤੇ ਐਕਸਟ੍ਰੀਮ ਸੱਜੇ, ਇੱਕ ਲੇਬਰ ਦੇ ਐਕਸਟ੍ਰੀਮ ਖੱਬੇ ਪਾਸੇ ਗ੍ਰੀਨਜ਼ ਹੈ ਅਤੇ ਉੱਧਰ ਪੌਲਿਨ ਹੈਨਸਨ ਹੈ। ਸੋ ਚਾਰ ਮਤਲਬ ਹਿੱਸੇ ਵੰਡੇ ਹੋਏ ਨੇ, ਸੋ 10% ਗ੍ਰੀਨਜ਼ ਕੋਲ ਹੈ, ਉੱਧਰ ਹੁਣ 10 ਤੋਂ 14% ਸਿਰੇ ਸਿਰੇ ਵਾਲਾ ਜਿਹੜਾ ਉਹ ਇੱਦਾਂ ਕਹਿ ਲਓ ਕਿ ਉੱਪਰਲੀ ਮਲਾਈ ਮਲਾਈ ਜਾਂ ਹੇਠਾਂ ਦੀ ਜਿਹੜੀ ਉਹ ਚੀਜ਼ ਨੇ ਉਹ ਗ੍ਰੀਨਜ਼ ਅਤੇ ਲੇਬਰ ਹੈ। ਠੀਕ ਹੈ, ਵਿਚਾਲੇ ਵਿਚਾਲੇ ਵਾਲਾ ਜਿਹੜਾ ਮਾਲ ਹੈ ਉਹ ਸੋ ਇਹ ਸਪੈਕਟ੍ਰਮ ਚੱਲਦਾ ਹੈ ਸੱਜੇ ਖੱਬੇ ਆਸਟ੍ਰੇਲੀਆ 'ਚ ਇੱਦਾਂ ਚੱਲਦੇ ਨੇ, ਅਤੇ ਜਿਹੜੀ ਗ੍ਰੀਨ ਦੀ ਵੋਟ ਹੈ ਜਾਂ ਸੀਟਾਂ ਪ੍ਰੈਫਰੈਂਸ ਹੈ ਉਹ ਲੇਬਰ ਨੂੰ ਆਉਣੀਆਂ, ਜਿਹੜੀਆਂ ਪੌਲਿਨ ਹੈਨਸਨ ਦੀਆਂ ਉਹ ਲਿਬਰਲ ਨੈਸ਼ਨਲ ਨੂੰ ਆਉਂਦੀਆਂ ਤਕਰੀਬਨ, ਮਤਲਬ ਕਿਤੇ ਕਿਤੇ
ਜੀ
ਬਦਲਦੇ ਨੇ। ਸੋ ਇਹ ਇਹ ਇੱਕ ਅੱਜ ਟੈਸਟ ਹੋਏਗਾ ਜਿਹੜਾ ਕਿ ਮਾਈਗ੍ਰੈਂਟਸ ਲਈ ਜਾਂ ਮਾਈਗ੍ਰੇਸ਼ਨ ਵਾਸਤੇ ਬੜਾ ਅਹਿਮ ਹੈ। ਸੋ ਇਹ ਗੱਲ ਅਸੀਂ ਤਾਂ ਛੇੜੀ ਆ, ਇੱਕ ਤਾਂ ਸੂਬੇ ਦੇ ਵਿੱਚ ਵੋਟਾਂ ਪੈ ਰਹੀਆਂ ਨੇ, ਦੂਜਾ ਜਿਹੜਾ ਆ ਇਹ ਟੈਸਟ ਅੱਜ ਹੋਏਗਾ, ਇਹਦੇ ਵਿੱਚ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਜਾਂ ਜਿਹੜੇ ਭਾਈਚਾਰੇ ਸਾਡੇ ਮਲਟੀਕਲਚਰ ਭਾਈਚਾਰੇ ਆ ਨਾ, ਉਹਨਾਂ ਲਈ ਬੜੀ ਅਹਿਮ ਅੱਜ ਇਲੈਕਸ਼ਨ ਹੋਏਗੀ ਇਹ ਸਾਰੇ ਆਸਟ੍ਰੇਲੀਆ ਵਾਸਤੇ, ਕਿਉਂਕਿ ਇਹੀ ਪੈਟਰਨ ਫਿਰ ਤਕਰੀਬਨ ਤਕਰੀਬਨ ਸਾਰੇ ਆਸਟ੍ਰੇਲੀਆ ਦੇ ਵਿੱਚ ਚੱਲੇਗਾ। ਸੋ ਨਿਗਾਹ ਰੱਖਣਾ, ਕੱਲ੍ਹ ਨੂੰ ਆਪਾਂ ਇੱਥੇ ਖੁਲਾਸੇ ਵੀ ਕਰਾਂਗੇ ਵੀ ਕੀ ਚੱਲ ਰਿਹਾ। ਅਤੇ ਗੱਲ ਚੱਲੀ ਆ ਇਲੈਕਸ਼ਨਾਂ ਦੀ ਸਾਊਥ ਆਸਟ੍ਰੇਲੀਆ ਦੀ, ਤਾਂ ਥੋੜ੍ਹਾ ਮੈਂ ਸਕਰੀਨ ਸਿੱਧੀ ਕਰ ਲਾਂ, ਤੇਰੇ ਮੈਸੇਜ ਆ ਗਿਆ ਸਾਰਾ ਉੱਤੇ। ਤਾਂ ਸਾਡੇ ਨਾਲ ਸੁਖਵੰਤ ਸਿੰਘ ਜਿਹੜੇ ਕਿ ਅੱਜ ਵੋਟ ਪਾਉਣ ਜਾ ਰਹੇ ਨੇ, ਅਤੇ ਉਹਨਾਂ ਨੇ ਟਿੱਪਣੀ ਕੀਤੀ ਆ ਵੀ ਵੋਟਾਂ ਦਾ ਤਾਂ ਇਸ ਵਾਰ ਸਥਾਨਕ ਲੋਕਾਂ ਨੂੰ ਵੀ ਨਹੀਂ ਪਤਾ ਲੱਗਦਾ ਲੱਗ ਰਿਹਾ, ਪੰਜਾਬ ਵਾਂਗ ਲਊਂਗਾ ਸਪੀਕਰ ਤਾਂ ਪਹਿਲਾਂ ਹੀ ਨਹੀਂ ਸਨ, ਹੁਣ ਪੋਸਟਰ ਵੀ ਬੰਦ ਕਰਤੇ ਸਰਕਾਰ ਨੇ। ਅੱਛਾ, ਸਪੀਕਰ ਤਾਂ ਕਹਿੰਦੇ ਪੰਜਾਬ 'ਚ ਇੱਦਾਂ ਇਲੈਕਸ਼ਨਾਂ ਦੇ ਨਹੀਂ ਸੀ ਚੱਲਦੇ ਹੁੰਦੇ, ਉਹ ਤਾਂ ਪਹਿਲਾਂ ਹੀ ਬੰਦ ਸੀ,
ਜੀ
ਅਤੇ ਹੁਣ ਗੌਰਮੈਂਟ ਨੇ ਪੋਸਟਰ ਵੀ ਬੰਦ ਕੀਤੇ ਹੋਏ ਨੇ। ਕਿਆ ਬਾਤ ਹੈ! ਇੱਕ ਹੋਰ ਚੰਗੀ ਗੱਲ ਹੈ ਕਿ ਸਾਡੇ ਮੁੱਖ ਮੰਤਰੀ ਨੇ ਦੁੱਕੀ ਨਹੀਂ ਦੇਣੀ ਪਾਰਟੀ ਦਾ ਜ਼ੋਰ ਦੇਖਦੇ ਹੋਏ ਐਲਾਨ ਕਰਤਾ ਕਿ ਵੋਟਾਂ 'ਚ ਕੋਈ ਵੀ ਕਿਸੇ ਕਿਸਮ ਦਾ ਫੰਡ ਨਹੀਂ ਲਿਆ ਜਾਵੇਗਾ। ਕਿਆ ਬਾਤ ਹੈ! ਸਾਡੀ ਪੋਲਿਸੀ ਚੋਰੀ ਹੋ ਗਈ, ਅਸੀਂ ਤਾਂ ਪ੍ਰੋਟੈਸਟ ਕਰਾਂਗੇ, ਇਹ ਤਾਂ ਸਾਡੀ ਪੋਲਿਸੀ ਸੀ, ਅਸੀਂ 7 ਸਾਲ ਪਹਿਲਾਂ ਪਾਰਟੀ ਬਣਾਈ ਸੀ। ਅਤੇ ਸੁਖਵੰਤ ਸਿੰਘ ਹੋਣੀ ਸਾਡੇ ਦੁੱਕੀ ਨਹੀਂ ਦੇਣੀ ਪਾਰਟੀ ਦੇ ਸਾਊਥ ਆਸਟ੍ਰੇਲੀਆ ਦੇ ਨੁਮਾਇੰਦੇ ਨੇ, ਅਤੇ ਇਹਨਾਂ ਨੂੰ ਵਿਰੋਧ ਦਰਜ ਕਰਨਾ ਚਾਹੀਦਾ ਕਿ ਸਾਡੀ ਪੋਲਿਸੀ ਜਿਹੜੀ ਆ ਚੋਰੀ ਕਰ ਲਈ, ਵੀ ਕੋਈ ਫੰਡ ਲੈਣਾ ਹੀ ਨਹੀਂ। ਕਿਆ ਬਾਤ ਹੈ, ਵਧੀਆ ਗੱਲ ਹੈ, ਵਧੀਆ ਗੱਲ ਹੈ, ਬਹੁਤ ਵਧੀਆ ਗੱਲ ਹੈ। ਅਤੇ ਕਹਿੰਦੇ ਵੀ ਇੱਥੇ ਲਿਬਰਲ ਵਿਰੋਧੀ ਧਿਰ ਨਾ ਬਣ ਕੇ ਵੂਲਨ ਗਾਬਾ ਵਾਲੀ ਭੋਲੀ ਦੂਜੇ ਨੰਬਰ 'ਤੇ ਵੋਟ ਲੈ ਕੇ ਜਾਊਗੀ। ਇਹ ਹੁਣ ਪਤਾ ਨਹੀਂ ਬੁੱਲਣ ਗਾਬਾ ਵਾਲੀ ਆ ਤੁਹਾਡੀ, ਅੱਛਾ ਪੌਲੀ ਨੈਨਸਨ ਦੀ ਆ, ਬੁੱਲਣ ਗਾਬਾ ਵਾਲੀ ਭੋਲੀ
ਜੀ
ਚੜ੍ਹਾਈ ਆ ਵੀ ਕੁਈਨਜ਼ਲੈਂਡ ਵਾਲਿਆਂ ਦੀ। ਮੈਨੂੰ ਲੱਗਦਾ ਵੀ ਮੈਨੂੰ ਲੱਗਦਾ ਮੱਲ ਮਾਰ ਜਾਣੀ ਆ ਕੁਈਨਜ਼ਲੈਂਡ ਵਾਲਿਆਂ ਨੇ ਉੱਥੇ,
ਆਸਾਰ ਲੱਗ ਰਹੇ ਆ ਜੀ।
ਲੱਗਦਾ ਜੀ। ਸੁਰਜੀਤ ਸਿੰਘ ਬਾਜਾ ਖਾਨ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ ਤੁਹਾਡਾ। ਅਤੇ ਦੀਪਜੋਤ ਸਿੰਘ ਸੋਏ ਜੁੜੇ ਨੇ ਸਾਡੇ ਨਾਲ। ਅਤੇ ਆਹ ਜਿਹੜੀ ਕਹਿੰਦੇ ਟਰੱਕ ਸਮੱਸਿਆ ਚੱਲ ਰਹੀ ਹੈ ਨਾ, ਜਿਹਦੇ 'ਚ ਆਪਣਾ ਭਾਈਚਾਰਾ ਟਾਰਗੇਟ ਹੋ ਰਿਹਾ, ਉਸ ਵਿੱਚ ਜ਼ਿਆਦਾ ਹੱਥ ਨਵੇਂ ਨਵੇਂ ਡਰਾਈਵਰ 20-25 ਸਾਲ ਦੇ, ਅਤੇ ਇੰਡੀਆ ਦੇ ਫੇਕ ਲਾਇਸੈਂਸ ਨੂੰ ਇੱਥੇ ਤਬਦੀਲ ਕਰਾ ਕੇ ਟਰੱਕ ਚਲਾਉਣਾ ਹੈ, ਇਹ ਇੱਕ ਰੀਜ਼ਨ ਹੋ ਸਕਦਾ ਜੀ ਹੈਗਾ ਆ ਕਿ ਅਸੀਂ ਟਾਰਗੇਟਿੰਗ ਹੋਈ ਹੈ। ਅਤੇ ਸਾਡੇ ਚਰਨਜੀਤ ਸਿੰਘ ਵਿਦੇਸ਼ਾ ਗੋਲਡ ਕੋਸਟ ਤੋਂ, ਇਹ ਵੀ ਟਰੱਕਿੰਗ ਇੰਡਸਟਰੀ ਨਾਲ ਜੁੜੇ ਹੋਏ ਨੇ। ਅਤੇ ਇਹਨਾਂ ਨੇ ਵੀ ਡੀਜ਼ਲ ਦੀ ਗੱਲ ਕੀਤੀ ਹੈ ਵੀ ਡੀਜ਼ਲ ਨੇ ਤਾਂ ਧੂੰਆਂ ਕੱਢਿਆ ਪਿਆ ਜੀ, ਅਤੇ ਧੂੰ ਉਹ ਤਾਂ ਡੀਜ਼ਲ ਦਾ ਤਾਂ ਸਾਰਿਆਂ ਨਾਲ ਕਾਲਾ ਧੂੰਆਂ ਹੁੰਦਾ ਵੈਸੇ ਜੇ ਦੇਖਿਆ ਜਾਵੇ ਉਹ 'ਚ, ਅਤੇ ਇਸ ਕਰਕੇ ਮਤਲਬ ਬੜੀ ਸਮੱਸਿਆ ਆ। ਅਤੇ ਡੀਜ਼ਲ ਪ੍ਰਾਈਸਿਸ ਦੀ ਗੱਲ ਕਰਦੇ ਹੋਏ ਰਾਜਨਦੀਪ ਕੈਨਬਰਾ ਵਾਲੇ ਕਹਿੰਦੇ ਨੇ ਕਿ ਡੀਜ਼ਲ ਪ੍ਰਾਈਸਿਸ ਆ ਮੇਕ ਬਿਗ ਡਿਫਰੈਂਸਿਸ ਔਨ ਮਾਈ ਬਿਜ਼ਨਸ। $50 ਦਾ ਕਹਿੰਦੇ ਵੀ ਟੈਂਕ ਮਗਰ ਫਰਕ ਪੈ ਗਿਆ, ਮਤਲਬ ਉਹ ਇਹ ਕਿਉਂਕਿ ਟੈਕਸੀ ਇੰਡਸਟਰੀ ਨਾਲ ਜੁੜੇ ਹੋਏ ਨੇ, ਸੋ ਇਹਨਾਂ 'ਤੇ ਵੀ ਡੇਲੀ ਦਾ $50 ਦਾ ਲੋਡ ਪੈ ਗਿਆ। ਠੀਕ ਹੈ। ਰਣਜੋਤ ਸਿੰਘ ਜੀ ਜੁੜੇ ਨੇ ਸਾਊਥ ਆਸਟ੍ਰੇਲੀਆ ਤੋਂ, ਅੱਜ ਇਲੈਕਸ਼ਨਾਂ ਚੱਲ ਰਹੀਆਂ ਨਾ, ਆਪਾਂ ਇਲੈਕਸ਼ਨਾਂ ਦੀ ਗੱਲ ਕੀਤੀ ਹੈ, ਅਤੇ ਉਹ ਵੀ ਟਿੱਪਣੀ ਕਰਦੇ ਨੇ ਕਿ ਆਈ ਵੈਂਟ ਟੂ ਵੋਟ ਯੈਸਟਰਡੇ, ਕੱਲ੍ਹ ਹੀ ਉਹਨਾਂ ਨੇ ਵੋਟ ਪਾ ਦਿੱਤੀ ਕਿਉਂਕਿ ਅੱਜ ਇਹਨਾਂ ਨੇ ਸ਼ਾਇਦ ਇਹ ਬੱਚਿਆਂ ਨੂੰ ਖਿਡਾਉਣ ਜਾਂਦੇ ਨੇ। ਸਾ ਵਨ ਆਫ ਦਾ ਏਜੰਡਾ ਔਨ ਵਨ ਨੇਸ਼ਨ ਵਾਜ ਦੇ ਵਿਲ ਸਟੋਪ ਮਾਈਗ੍ਰੇਸ਼ਨ, ਇਹ ਉਹਨਾਂ ਦੇ ਪੋਸਟਰ 'ਤੇ ਸੀ। ਆਈ ਵੰਡਰ ਹਾਊ ਸਟੇਟ ਐਮ ਪੀ ਇਜ਼ ਗੋਇੰਗ ਟੂ ਅਚੀਵ ਦੈਟ ਐਜ਼ ਅ ਮਾਈਗ੍ਰੇਸ਼ਨ ਇਜ਼ ਅ ਫੈਡਰਲ ਮੈਟਰ ਨੋਟ ਸਟੇਟ, ਦੇ ਆਰ ਟਰਾਇੰਗ ਟੂ ਮਿਸਲੀਡ ਪੀਪਲ ਐਂਡ ਗੈਟ ਵੋਟਸ। ਤੁਹਾਨੂੰ ਕੋਈ ਆਈਡੀਆ ਹੈ ਕਿ ਜਿੱਦਾਂ ਮੰਨ ਲਓ ਵੀ ਇਹ ਬਣੀ ਜਾਂਦੀ ਆ, ਜਿੱਦਾਂ ਕਿੱਦਾਂ ਬਣੀ ਜਾਂਦੀ ਹੈ, ਹੈ ਨਾ, ਇਹਨਾਂ ਕੋਲ ਸਰਕਾਰ ਵੀ ਦੇ ਦਿੱਤੀ ਇਹਨਾਂ ਨੂੰ, ਅਤੇ ਇਹ ਕੀ ਮਾਈਗ੍ਰੇਸ਼ਨ ਬੰਦ ਕਰ ਦੂਗੇ? ਮਾਈਗ੍ਰੇਸ਼ਨ ਦਾ ਮਤਲਬ ਇਹ ਹੁੰਦਾ ਕਿ ਜਿੱਦਾਂ ਸਾਡੇ ਧੀ ਪੁੱਤ ਹੈ ਉਹ ਇੰਡੀਆ ਵਿਆਹੇ ਨੇ, ਰਿਸ਼ਤੇ ਹੋਏ ਨੇ, ਇਕੱਲੇ ਇੰਡੀਆ ਦੀ ਗੱਲ ਨਹੀਂ ਕਰਦਾ, ਯੂਰਪ ਦੇ ਵਿੱਚ ਹੁੰਦੇ ਨੇ, ਮਿਡਲ ਈਸਟ 'ਚ ਹੁੰਦੇ ਨੇ, ਇੰਨਾ ਜਿਹੜਾ ਭਾਈਚਾਰਾ ਆ ਉਹਨਾਂ ਦੇ ਮਾਂ ਬਾਪ ਆ ਰਹੇ ਨੇ ਜਾਂ ਉਹ ਉਹਨਾਂ ਨੂੰ ਮਿਲਣ ਆ ਰਹੇ ਨੇ ਜਾਂ, ਅਤੇ ਮਤਲਬ ਉਹ ਬੰਦ ਕਰ ਸਕਦੇ ਆ, ਸਟੋਪ ਮਾਈਗ੍ਰੇਸ਼ਨ ਹੋ
ਜਾਏ ਨਾ। 6 ਮਹੀਨੇ ਪਹਿਲਾਂ ਭਾਜੀ ਮਾਈਗ੍ਰੇਸ਼ਨ ਦੇ ਜਦੋਂ ਚੱਲੀ ਸੀ ਨਾ ਹਵਾ, ਸਾਰੇ ਵਰਲਡ ਵਾਈਡ ਜਦੋਂ ਆਪਣੇ ਰੈਲੀਆਂ ਹੋਣ ਲੱਗੀਆਂ ਸੀਗੇ ਐਂਟੀ ਮਾਈਗ੍ਰੇਸ਼ਨ ਕਲੱਬ ਜਾਂ ਇੱਦਾਂ ਦੀਆਂ, ਉਦੋਂ ਅਮੈਰੀਕਾ ਵਾਲਿਆਂ ਨੇ ਨਾ ਇੱਕ ਵੀਡੀਓ ਬਣਾਈ ਸੀਗੀ, ਇੱਕ ਹਸਪਤਾਲ ਦੇ ਬਾਹਰ ਪੌੜੀਆਂ ਤੇ ਸਾਰੇ ਡਾਕਟਰ ਸਾਰੇ ਨਰਸਿਸ ਖੜੇ ਹੀ ਹੁੰਦੀਆਂ, ਉਹ ਕਹਿੰਦੇ ਵੀ ਮਾਈਗ੍ਰੇਸ਼ਨ ਬੰਦ ਕਰ ਦਿਓ। ਉਹ ਕੋਈ ਯੂਰਪ ਵਾਲੇ ਹੁੰਦੇ ਆ ਉਹ ਉੱਤਰ ਕੇ ਚਲੇ ਜਾਂਦੇ ਆ, ਕੋਈ ਅਫਰੀਕਾ ਤਾਂ ਹੁੰਦਾ ਉਹ ਉੱਤਰ ਕੇ ਚਲੇ ਜਾਂਦੇ ਆ, ਇੰਡੀਆ ਵਾਲੇ ਪਾਕਿਸਤਾਨ ਵਾਲੇ ਸਾਰੇ ਉੱਤਰ ਕੇ ਚਲੇ ਜਾਂਦੇ ਆ, 100 ਬੰਦਿਆਂ ਦੇ ਸਟਾਫ ਚ ਉੱਥੇ ਸਿਰਫ 4-5 ਜਾਣੇ ਰਹਿ ਜਾਂਦੇ ਨੇ, ਤੇ ਫਿਰ ਥੱਲੇ ਲਿਖਿਆ ਹੁੰਦਾ ਕਿ ਤੁਹਾਡੀ ਕੰਟਰੀ ਸਰਵਾਈਵ ਕਰ ਸਕਦੀ ਹੈ ਮਾਈਗ੍ਰੇਸ਼ਨ ਤੋਂ ਬਿਨਾਂ।
ਇਹ ਬਹੁਤ ਵਧੀਆ ਆਂਸਰ ਹੈ, ਇਹ ਰਿਐਲਿਟੀ ਵੀ ਹੈ ਨਾ, ਜਿੱਦਾਂ ਹੁਣ ਸਾਡੇ ਇੱਥੇ ਮਾਈਗ੍ਰੇਸ਼ਨ ਹੈ, ਮਾਈਗ੍ਰੇਸ਼ਨ ਕਾਹਦੀ ਹੋਈ, 150 ਸਾਲ ਜਦੋਂ ਦੇ ਗੋਰੇ ਆਏ ਉਦੋਂ ਦੇ ਅਸੀਂ ਆਏ ਹਾਂ, ਠੀਕ ਹੈ ਨਾ, ਅਤੇ ਫਿਰ ਤਾਂ ਇਹਨਾਂ ਨੂੰ ਵੀ ਜਾਣਾ ਪੈਣਾ, ਇਹ ਵੀ ਮਾਈਗ੍ਰੇਟ ਹੋ ਕੇ ਆਏ ਆ, ਵੀ ਜੇ ਪੁੱਛਿਓ ਜਾਓ ਵੀ ਜੇ ਸਾਰੇ ਚਲੇ ਜਾਣ, ਯੂਰਪੀਅਨ ਵੀ ਚੱਲ ਜਾਣ, ਅਸੀਂ ਵੀ ਚੱਲ ਜਾਈਏ, ਤਾਂ ਓਰੀਜਨਲ ਜਿਹੜੇ ਆ ਇੰਨਾ ਇਨਫਰਾਸਟਰਕਚਰ ਸਾਂਭ ਲੂੰ, ਉਹ ਤਾਂ ਬੰਦੇ ਹੀ ਹੈ ਨਹੀਂ, ਇੰਨੇ ਘਰ ਜਿਹੜੇ ਆ ਬਣੇ ਉਹ ਰਹੂ ਕੌਣ ਇਹਨਾਂ ਦੇ ਵਿੱਚ, ਸਿਸਟਮ ਕਿੱਦਾਂ ਚੱਲੂਗੇ? ਠੀਕ ਆ, ਫਿਰ ਉਹਨਾਂ ਨੂੰ ਜਿਹੜੀ ਆਪਾਂ ਪੈਨਸ਼ਨਾਂ ਲਾਈਆਂ ਹੋਈਆਂ ਸਰਕਾਰ ਨੇ ਉਹ ਕੌਣ ਦਊਗਾ? ਠੀਕ ਹੈ, ਜਿਹੜੇ ਪੈਸੇ ਲਾਏ ਹੋਏ ਆ। ਸੋ ਸਾਡੇ ਨਾਲ ਡਾਕਟਰ ਸਰਮਬਦ ਰੰਧਾਵਾ ਵੀ ਸਾਂਝ ਪਾ ਰਹੇ ਨੇ ਆਪਣੇ ਕੀਮਤੀ ਵਿਚਾਰਾਂ ਦੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿਸੇ ਵਿਦਵਾਨ ਨੇ ਜਰਮਨੀ ਵਿੱਚ ਮੈਨੂੰ ਦੱਸਿਆ ਸੀ ਕਿ ਵੈਨ ਐਵਰੀਥਿੰਗ ਐਲਸ ਫੇਲਸ ਨੈਸ਼ਨਲਿਜ਼ਮ ਆਲਵੇਜ਼ ਸੈਲਸ, ਦੈਟ ਇਜ਼ ਵਟ ਪੋਲੀਟੀਸ਼ੀਅਨਸ ਆਰ ਡੂਇੰਗ। ਇਹ ਜਿਹੜਾ ਰਾਸ਼ਟਰਵਾਦ ਹੈ ਨਾ, ਇਹ ਫਿਰ ਵਿਕਦਾ ਆ, ਇਹ ਇੰਡੀਆ 'ਚ ਵੀ ਕਾਫੀ ਵਿਕ ਚੁੱਕਾ ਆ, ਤੇ ਇਹਦੀ ਲਹਿਰ ਚਲਾਈ ਜਾਂਦੀ ਹੈ ਰਾਸ਼ਟਰਵਾਦੀ। ਜਦੋਂ ਪੰਜਾਬ ਦੀ ਸਮੱਸਿਆ ਆਈ ਸੀ 84 ਦੇ ਵਿੱਚ ਨਾ, ਇਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਭਾਰਤ ਸਰਕਾਰ ਨੇ, ਤੇ ਉਹਨੂੰ ਜਸਟੀਫਾਈ ਕਰਨ ਦੇ ਲਈ ਇਹਨਾਂ ਨੇ ਖਾਲਿਸਤਾਨ ਦਾ ਏਜੰਡਾ ਲਿਆਂਦਾ ਸੀ ਵੀ ਇਹ ਸੈਪਰੇਟ ਹੋਣਾ ਚਾਹੁੰਦੇ ਆ, ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਆ, ਇਹ ਉੱਥੇ ਬੈਠੇ ਆ ਤਾਂ ਅਸੀਂ ਹਮਲਾ ਕੀਤਾ। ਬਾਕੀਆਂ ਨੂੰ ਮਿਸਲੀਡ ਕੀਤਾ ਇੰਡੀਆ ਨੂੰ ਵੀ ਅਸੀਂ ਤਾਂ ਹਮਲਾ ਕੀਤਾ ਆ ਕਿਉਂਕਿ ਇਹ ਸੈਪਰੇਟ ਹੋਣਾ। ਉਦੋਂ ਤਾਂ ਇਹ ਰੌਲਾ ਹੀ ਨਹੀਂ ਸੀਗਾ, ਫਿਰ ਇਹਨਾਂ ਨੇ ਨੈਰੇਟਿਵ ਖੜਾ ਕੀਤਾ, ਨੈਰੇਟਿਵ ਖੜਾ ਕਰਕੇ ਰੈਸਟ ਆਫ ਇੰਡੀਆ ਨੂੰ ਇਹ ਸ਼ੋਅ ਕੀਤਾ ਵੀ ਸਿੱਖ ਜਿਹੜੇ ਸੈਪਰੇਟਿਸਟ ਨੇ, ਹਾਲਾਂਕਿ ਇਹ ਰੌਲਾ ਨਹੀਂ ਸੀਗਾ। ਅਤੇ ਬਹੁਤ ਵਧੀਆ, ਮਤਲਬ ਇਹ ਨੈਸ਼ਨਲਿਜ਼ਮ ਦਾ, ਮਤਲਬ ਜਿਹੜੀ ਵਰਲਡ ਵਾਰ ਟੂ ਲੱਗੀ ਹੈ, ਵਨ ਲੱਗੀ ਆ, ਉਹ ਨੈਸ਼ਨਲਿਜ਼ਮ ਕਰਕੇ ਲੱਗੀ ਆ, ਜਿਹੜਾ ਕੱਟੜ ਰਾਸ਼ਟਰਵਾਦ ਹੈ, ਇੱਕ ਰੇਸ ਦਾ ਵੱਡਾ ਹੋਣਾ, ਇੱਕ ਰੇਸ ਨੂੰ ਸੁਪਰਮੇਸੀ ਕਰਨੀ, ਹੈ ਨਾ। ਅਤੇ ਚਲੋ, ਅਤੇ ਉੱਧਰ ਇੱਕ ਹੋਰ ਟਿੱਪਣੀ ਹੈ ਕਿ ਬਹੁਤੇ ਇਹਨਾਂ 'ਚ ਵਿਦਿਆਰਥੀ ਨੇ ਜਿਹੜੇ ਟਰੱਕ ਡਰਾਈਵਰ ਨੇ, ਹੋ ਸਕਦਾ ਉਹਨਾਂ 'ਤੇ ਫੀਸਾਂ ਦਾ ਬੋਝ ਹੋਵੇ, ਨਾਲੇ ਇਹ ਰੀਸਾਂ ਕਰਦੇ ਨੇ 20-25 ਸਾਲ ਪੁਰਾਣੇ ਲੋਕਾਂ ਦੀਆਂ। ਇਹ ਤਾਂ ਚਲੋ ਹੈਗੀ ਵੀ ਆ ਗੱਲ ਕਿ ਇੱਕ ਤਾਂ ਹੁੰਦਾ ਆ ਕੇ ਸੈੱਟ ਹੋਣਾ, 5-7 ਸਾਲ ਸਟਰਗਲ ਕਰਨੀ, ਹੈ ਨਾ, ਸੈੱਟ ਹੋ ਕੇ ਫਿਰ ਉਹ ਕਈ ਬੰਦੇ ਚਾਹੁੰਦੇ ਆ ਕਿ ਅਸੀਂ ਪੜ੍ਹਨਾ ਪੁੜ੍ਹਨਾ ਤਾਂ ਇੱਦਾਂ ਹੀ ਆ ਵੀ ਆਪਾਂ ਬਸ ਚੱਕ ਦੇਈਏ 2-3 ਸਾਲਾਂ ਦੇ ਵਿੱਚ, ਅਸੀਂ ਵੱਡੀਆਂ ਗੱਡੀਆਂ ਐਂ ਕਰ ਲਈਏ, ਉਹ ਕਰ ਲਈ। ਇਹੀ ਕਾਰਨ ਕੈਨੇਡਾ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਫਰੌਤੀਆਂ ਦੇ ਲਈ ਜਿਹੜੀਆਂ ਗੋਲੀਆਂ ਚਲਾਉਂਦੇ ਨੇ, ਤੁਸੀਂ ਦੇਖਿਆ ਹੋਣਾ, ਸਾਰੇ ਡਿਪੋਰਟ ਕੀਤੇ ਨੇ, ਹੁਣ ਉਹ ਫੜੇ ਹੋਏ ਨੇ, ਉਹਨਾਂ ਨੂੰ ਹਜੇ 2-2, 3-3 ਸਾਲ ਹੋਏ ਆਇਆਂ ਨੂੰ, ਵੱਡੀਆਂ ਗੱਡੀਆਂ ਲਈਆਂ ਹੋਈਆਂ, ਸਾਰਾ ਕੁਛ, ਮਤਲਬ ਐਨ ਫੀਲਿੰਗ ਵਾਲਾ ਕੰਮ ਜਿੱਦਾਂ ਗਾਣਿਆਂ 'ਚ ਹੁੰਦਾ ਹੈ, ਕਿਉਂਕਿ ਉਹ ਚਾਹੁੰਦੇ ਆ ਕਿ ਅਸੀਂ ਬਸ ਮਹਾਨ ਬਣ ਜਾਈਏ ਯੰਗ ਉਮਰੇ, ਦਿਲਜੀਤ ਮੰਗਰ ਗੱਡੀਆਂ 'ਚ ਬੈਠੀਏ। ਇੱਕ ਤਾਂ ਗਾਣਿਆਂ ਨੇ ਪੱਟੇ ਪਏ ਨੇ ਜਿਹੜੇ ਨਾ ਵੱਡੇ ਵੱਡੇ ਸਿੰਗਰਾਂ ਦੇ ਆ, ਔਰ ਗਾਣਿਆਂ ਦੀ ਤਾਂ ਗੱਲ ਜਿਹੜੇ ਸ਼ੂਟ ਹੁੰਦੇ ਨੇ ਨਾ ਫਰਾਰੀਆਂ 'ਚ, ਪੋਰਸ਼ਾਂ 'ਚ, ਉਹ ਪਤਾ ਕਿ ਡਾਕਟਰ ਸਰਮਾ ਬਤ ਨੂੰ ਪਤਾ ਕਿੱਦਾਂ ਹੁੰਦੀ ਹੈ। ਇਹ ਵੀ ਸਟੂਡੈਂਟ ਆਏ ਸੀਗੇ, ਇਹਨਾਂ ਨੇ ਵੀ ਕਾਰ ਵਾਸ਼ਾਂ 'ਤੇ ਕੰਮ ਕੀਤਾ ਬਹੁਤ ਟਾਈਮ, ਫਿਰ ਇਹ ਕਾਰ ਵਾਸ਼ਾਂ ਦੇ ਮਾਲਕ ਵੀ ਰਹੇ, 17-18 ਕਾਰ ਮੇਰਾ ਖਿਆਲ ਇਹਨਾਂ ਕੋਲ ਹੁੰਦੇ ਸੀਗੇ, ਅਤੇ ਬਹੁਤ ਵੱਡਾ ਇਹਨਾਂ ਨੇ ਸੈਟਅਪ ਕੀਤਾ ਸੀ। ਹੁਣ ਵੀ ਪਰਥ ਦੇ ਵਿੱਚ ਕਾਫੀ ਇਹਨਾਂ ਦੇ ਜਿਹੜੇ ਕਲੀਗਸ ਨੇ ਉਹਨਾਂ ਦੇ ਹੈਗੇ ਨੇ, ਇਹਨਾਂ ਦਾ ਹੁਣ ਕਾਰ ਡਿਟੇਲਿੰਗ ਦਾ ਬਿਜ਼ਨਸ ਹੈ, ਇਹਨਾਂ ਤੋਂ ਵੱਧ ਕੋਈ ਨਹੀਂ ਜਾਣਦਾ ਕਿ ਜਿੰਨੇ ਆਸਟ੍ਰੇਲੀਆ 'ਚ ਗੀਤ ਸ਼ੂਟ ਹੋਏ ਇਹਨਾਂ ਨੇ, ਮਹਿੰਗੀਆਂ ਮਹਿੰਗੀਆਂ ਕਾਰਾਂ ਵਾਲੇ, ਉਹ ਇਹਨਾਂ ਦੇ ਕਾਰ ਵਾਸ਼ ਤੋਂ ਜਿਹੜੀਆਂ ਕਾਰਾਂ ਧੋਣ ਨੂੰ ਆਈਆਂ ਹੁੰਦੀਆਂ ਸੀਗੀਆਂ ਉਹਨਾਂ ਦੇ ਵਿੱਚ ਹੋਏ ਆ, ਵੱਡੇ ਵੱਡੇ ਲੋਕਾਂ ਦੀਆਂ ਜਿਹੜੀਆਂ।
ਇੱਕ ਨਾ ਭਾਈ, ਇੱਥੇ ਇੱਕ ਹੋਰ ਵੀ ਭਾਈ ਆਪਾਂ ਗੱਲ ਕਰੀਏ, ਦੋ ਚੀਜ਼ਾਂ ਇੱਕ ਐਡ ਕਰੀਏ। ਪਹਿਲਾਂ ਤਾਂ ਨੈਸ਼ਨਲਿਜ਼ਮ ਵਾਲੀ ਜਿਹੜੀ ਆਪਣੀ ਚੱਲਦੀ ਹੈ ਗੱਲ, ਡਾਕਟਰ ਸ਼ਰਮਾ ਬਾਬਾ ਸਾਹਿਬ ਨੇ ਕੀਤੀ ਹੈ ਸਾਂਝੀ, ਆਪਾਂ ਆਉਣ ਵਾਲੇ ਹਫ਼ਤੇ ਦੇ ਵਿੱਚ ਵਿਚਾਰ ਕਰਾਂਗੇ। ਜਿਵੇਂ 1947 ਵੇਲੇ ਕਹਿੰਦੇ ਨੇ ਕਿ ਖਾਲਿਸਤਾਨ ਦੀ ਜਾਂ ਮੰਗ ਹੋਈ ਸੀ ਜਾਂ ਜਿੱਦਾਂ ਵੀ, ਹੁਣ ਮਹਾਰਾਜ ਦਲੀਪ ਸਿੰਘ ਦੀ ਜਿਹੜੀ ਕੁੜੀ ਨੇ ਚਿੱਠੀਆਂ ਲਿਖੀਆਂ ਸੀ ਉਸ ਸਮੇਂ ਦੇ ਜਿਹੜੇ ਵਾਇਸ ਰਾਏ ਨੂੰ ਕਿ ਜਿਹੜਾ ਲਾਹੌਰ ਦਾ ਮਤਲਬ ਕਿ ਹੈਗਾ ਰਾਜ ਮੈਨੂੰ ਦਿੱਤਾ ਜਾਵੇ, ਵੀ ਸਿੱਖ ਰਾਜ ਅਸੀਂ ਵੀ ਇੱਥੋਂ ਦੇ ਲੋਕਲ ਉੱਥੋਂ ਦੇ ਬਛਿੰਦੇ ਕਹੀ ਗਏ ਕਿ ਅਸੀਂ ਮੰਗਿਆ ਜਾ ਕੇ, ਇੰਗਲੈਂਡ ਤੋਂ ਬਹਿ ਕੇ ਵੀ ਮਤਲਬ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਵੱਲੋਂ ਮਤਲਬ ਰਾਜ ਮੰਗਿਆ ਗਿਆ। ਇਹ 'ਤੇ ਵੀ ਆਪਾਂ ਵਿਚਾਰ ਚਰਚਾ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਤੇ ਦੂਸਰੀ ਗੱਲ ਗੀਤਾਂ ਲਈ, ਇੱਕ ਜਿਹੜਾ ਅੱਜ ਦਾ ਸੋਸ਼ਲ ਮੀਡੀਆ ਨਾ, ਇੱਕ ਤਾਂ ਹਰੇਕ ਬੰਦਾ ਜਿਹਦੇ ਮੋਬਾਇਲ ਹੈ ਤੇ ਉਹ ਇੱਕ ਮਾਈਕ ਲੈ ਕੇ ਬਣ ਜਾਂਦਾ। ਹੁਣ ਦਲਜੀਤ ਦਾ ਇੱਕ ਨਵਾਂ ਗਾਣਾ ਆਇਆ ਸੀਗਾ, ਇੱਕ ਪੱਤਰਕਾਰ ਵੱਲੋਂ ਉਹਦੇ ਵਿੱਚ ਕੁਛ ਟਿੱਪਣੀਆਂ ਕੀਤੀਆਂ ਸੀ ਕਿਸੇ ਬੀਬੀ ਦੀਆਂ, ਉਹਨੇ ਐਡ ਕੀਤੀਆਂ ਸੀਗੀਆਂ, ਉਹਨੇ ਜਾ ਕੇ ਉਸ ਦੀ ਇੰਟਰਵਿਊ ਕਰ ਲਈ ਕਿ ਹਾਂਜੀ ਤੁਸੀਂ ਇਹ ਕੀਤਾ ਸੀ, ਤੁਹਾਨੂੰ ਪਤਾ ਸੀ ਵੀ ਤੁਹਾਡੇ ਅੱਗੇ ਇਹ ਐਡ ਹੋਣਾ। ਨਹੀਂ ਨਹੀਂ ਕਹਿੰਦੀ ਜੀ, ਉਹ ਤਾਂ ਮੈਨੂੰ ਪਤਾ ਹੀ ਨਹੀਂ ਸੀ ਮੈਂ ਇੰਨੀ ਮਸ਼ਹੂਰ ਹੋ ਜਾਣਾ। ਉਹ ਬੀਬੀ ਨੂੰ ਇਹ ਸੀ ਕਿ ਵੀ ਮੇਰਾ ਮੈਨੂੰ ਕੋਈ 4 ਪੈਸੇ ਮਿਲ ਜਾਣਗੇ, ਪਰ ਮਿਲਿਆ ਕਿ ਮਹਿਲਾ ਕਮਿਸ਼ਨ ਵੱਲੋਂ ਕੇਸ।
ਉਹ ਤਾਂ ਹੋਣਾ ਹੀ ਸੀਗਾ, ਜਿਹੜੀਆਂ ਗੱਲਾਂ ਉਹ 11-12 ਸਾਲ ਦੀਆਂ ਕੁੜੀਆਂ ਦੀ ਕਰ ਰਹੀ ਆ, ਉਹ ਤਾਂ ਪੀਡੋਫੀਲੀਆ ਦੀ ਗੱਲ ਹੋ ਰਹੀ ਆ ਉਹ ਤਾਂ, ਹੈ ਨਾ
ਜੀ।
ਅਤੇ ਉਹ ਅਸਲ ਦੇ ਵਿੱਚ ਕੀ ਆ ਨਾ, ਜਿਹੜੇ ਐਥਿਕਸ ਨੇ, ਹੈ ਨਾ, ਉਹ ਦੇਖਣੇ ਚਾਹੀਦੇ ਨੇ ਕਿ ਸਿੰਗਰਾਂ ਜਾਂ ਕਹਿ ਲਓ ਕਿ ਇਹਨਾਂ, ਮਤਲਬ ਉਹਨਾਂ ਨੇ ਇੱਕ ਗੀਤ ਪੇਸ਼ ਕਰਨਾ ਹੁੰਦਾ ਤੁਹਾਨੂੰ ਇੰਟਰਟੇਨਮੈਂਟ ਲਈ, ਪਰ ਉਹਨੂੰ ਸੁਪਨਾ ਨਾ ਬਣਾ ਲਓ, ਠੀਕ ਹੈ, ਅਨਰੀਅਲਿਸਟਿਕ ਸੁਪਨਾ ਨਾ ਬਣਾ ਲਓ। ਹੁਣ ਵੱਡੀ ਗੱਡੀ ਰੱਖਣੀ 2-2.5 ਲੱਖ ਦੀ, 3 ਲੱਖ ਦੀ, 4 ਲੱਖ ਦੀ, ਈਵਨ ਕਿ ਲੱਖ ਦੀ ਵੀ ਗੱਡੀ ਲੈਣੀ ਆ। ਹੁਣ ਸਾਡੇ ਮਿੱਤਰਾਂ ਨੇ ਇੱਕ ਨੇ ਗੱਡੀ ਲਈ 1 ਲੱਖ ਤੋਂ ਉੱਤੇ, ਹੁਣ ਉਹਨੇ ਘੁੰਮਣ ਫਿਰਨ ਜਾਣਾ ਸੀ, ਠੀਕ ਹੈ, ਉੱਧਰੋਂ ਤੇਲ ਮਹਿੰਗਾ ਹੋ ਗਿਆ, ਉਹ ਕਹਿੰਦਾ ਉਹੀ ਆ ਵੀ ਧੇਲੇ ਦੀ ਬੁੜੀ ਤੇ ਟਕਾ ਸਿਰ ਮਨਾਈ, ਹੈ ਨਾ ਹੈ ਨਾ ਵੀ ਉਹ ਗੱਡੀ ਦਾ ਲੈ ਕੇ ਕਹਿੰਦਾ ਹੁਣ ਗੱਡੀ ਲੈ ਲਈ ਆ ਤੇ ਦਿਖਾਲਣ ਕਿੱਦਾਂ ਜਾਈਏ ਲੋਕਾਂ ਨੂੰ, ਪੈਸੇ ਪੈਸੇ ਬਹੁਤ ਲੱਗਣੇ ਆ, ਡੀਜ਼ਲ ਮਹਿੰਗਾ ਹੋ ਗਿਆ। ਸੋ ਇਸ ਕਰਕੇ ਨਾ ਇਹ ਇਹਦੇ ਆਪਣੇ ਸਮੱਸਿਆ ਨੇ। ਅਤੇ ਅੰਮ੍ਰਿਤਪਾਲ ਸਿੰਘ ਮਨਿਹਾਸ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਜੀ ਆਇਆਂ ਨੂੰ, ਇਹ ਸਾਡੇ ਬੜੇ ਮਿੱਤਰ ਪਿਆਰੇ ਅਕਾਊਂਟੈਂਟ ਨੇ, ਤਾਂ ਆਪਾਂ ਗੇਮਾਂ 'ਤੇ ਜਾ ਰਹੇ ਹਾਂ ਇਕੱਠੇ। ਸਰ ਮੈਂ ਬਾਜੀ ਆ ਰਹੇ ਹਾਂ ਅਸੀਂ ਫਿਰ ਉੱਥੇ ਅਤੇ ਮਿਲਾਂਗੇ। ਅਤੇ ਸੱਜਣ ਮਿੱਤਰ ਪਿਆਰੇ ਹੋਰ ਬਖਸ਼ਿੰਦਰ ਸਿੰਘ ਜੀ ਐਡਲੇਡ ਤੋਂ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਹਾਂਜੀ ਸਾਡੇ ਨਾਲ ਨਾ ਕੁਲਦੀਪ ਸਿੰਘ ਜੀ ਹੇੜੀਆਂ ਵਾਲੇ ਸ਼ਾਮਲ ਹੋ ਚੁੱਕੇ ਨੇ ਪੰਜਾਬ ਤੋਂ, ਆਪਾਂ ਉਹਨਾਂ ਤੋਂ ਥੋੜ੍ਹੀ ਪੰਜਾਬ ਦੀ ਵੀ ਗੱਲ ਕਰਨੀ ਆ। ਪਰ ਤੁਸੀਂ
ਜੀ
ਬਸ ਆਹ ਥੋੜ੍ਹੀ ਜਿਹੀ ਨਿਗਾਹ ਰੱਖਿਓ ਇਲੈਕਸ਼ਨਾਂ 'ਤੇ ਅਤੇ ਇਹਨਾਂ ਦੇ ਅੰਕੜਿਆਂ 'ਤੇ,
ਜੀ
ਪੌਲਿਨ ਹੈਨਸਨ ਜਿਹੜੀ ਵੁਲਨ ਵੁਲਨ ਗਾਬੇ ਵਾਲੀ ਜਿਹੜੀ ਵੀ ਬੋਲੀ ਹੈ ਉਹ ਕਿੰਨੀਆਂ ਕੁ ਵੋਟਾਂ ਲੈ ਕੇ ਆ, ਤਾਂ ਨਵਾਂ ਹੀ ਨਾਂ ਕਰ ਦਿੱਤਾ ਵੁਲਨ ਗਾਬੇ ਵਾਲੀ ਬੋਲੀ। ਤਾਂ ਇਹਦਾ ਜ਼ਰੂਰ ਖਿਆਲ ਰੱਖਿਓ ਕਿਉਂਕਿ ਅੱਜ ਦੀਆਂ ਵੋਟਾਂ ਕਾਫੀ ਮਾਇਨੇ ਰੱਖਣਗੀਆਂ, ਹੈ ਨਾ, ਨੈਸ਼ਨਲ ਪੱਧਰ ਦੇ ਉੱਤੇ। ਪਰ ਜਾਂਦੇ ਜਾਂਦੇ ਮੈਂ ਇਹ ਟਿੱਪਣੀ ਕਰਨਾ ਚਾਹੁੰਦਾ ਹਾਂ ਕਿ ਇਹ ਕੁਛ ਵੀ ਪ੍ਰੋਮਿਸ ਕਰਦੇ ਨੇ, ਜਿੱਦਾਂ ਭਗਵੰਤ ਮਾਨ ਨੇ ਬੜੇ ਪ੍ਰੋਮਿਸ ਕੀਤੇ ਨੇ ਔਰ ਉਹ ਕੁਛ ਹੋਇਆ ਹੀ ਨਹੀਂ ਜੋ ਕਰਨਾ ਚਾਹੁੰਦਾ। ਜਦੋਂ ਆਪ ਉਸ ਸੀਟ 'ਤੇ ਬੈਠਿਆ ਉਹ ਹੀਜ਼ ਗੋਨ ਵਰਸ, ਪਹਿਲਾਂ ਨਾਲੋਂ ਵੀ ਉਹ ਜ਼ਿਆਦਾ ਵਰਸ ਹੋ ਗਏ, ਹੈ ਨਾ। ਸੋ ਇਸ ਕਰਕੇ ਮਤਲਬ ਇਹ ਸਿਰਫ ਪ੍ਰੋਮਿਸਿਸ ਨੇ, ਮਤਲਬ ਲੋਕਾਂ ਨੂੰ ਧਿਆਨ ਖਿੱਚਣ ਲਈ। ਜਿੱਦਾਂ ਆਪਾਂ ਸਵਰਗ ਨਰਕ ਦੀ ਗੱਲ ਕਰਦੇ ਹਾਂ, ਬਾਹਰ ਉੱਥੇ ਚਮਕੀਲਾ ਲੱਗਾ ਆ, ਨਾਚ ਪਾਣੀ ਚੱਲਦਾ ਨਰਕਾਂ ਦੇ ਬਾਹਰ, ਉਹ ਸਿਰਫ ਖਿੱਚਣ ਵਾਸਤੇ ਆ ਵੀ ਅੰਦਰ ਆਓ, ਅੰਦਰ ਫਿਰ ਜਾਂਦੇ ਹੀ ਕੜਾਹੇ 'ਚ ਪੈ ਜਾਂਦਾ ਬੰਦਾ। ਖੈਰ ਬਹੁਤ ਬਹੁਤ ਧੰਨਵਾਦ ਜਿਸ ਕਾਰਨ, ਅਤੇ ਥੈਂਕ ਯੂ ਤੁਹਾਡਾ ਜੁੜਨ ਦਾ।
ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ। ਸੋ ਇਹ ਸਨ ਜਿਸ ਕਾਰਨ ਸ਼ੀ ਸਾਡੇ ਨਾਲ ਜੁੜੇ ਸਨ ਬ੍ਰਿਸਬਨ ਤੋਂ। ਸੋ ਪਿਆਰਿਓ ਤੁਹਾਡਾ ਸਵਾਗਤ ਇੱਕ ਵਾਰੀ ਫੇਰ, ਅਗਰ ਤੁਸੀਂ ਹੁਣੇ ਹੁਣੇ ਪ੍ਰੋਗਰਾਮ ਦੇ ਵਿੱਚ ਜੁੜੇ ਹੋ ਤਾਂ ਸਾਡੇ ਨਾਲ ਬੜੀ ਛੇਤੀ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਜੁੜ ਰਹੇ ਨੇ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਜ ਬਹੁਤ ਵਧੀਆ ਇੱਕ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰੀਏ ਅਤੇ ਸ਼ੇਅਰ ਕਰੀਏ। ਤਾਂ ਜੁਆਇਨ ਮੈਨੂੰ ਲੱਗਦਾ ਉਹ ਕਰ ਗਏ ਨੇ, ਅਤੇ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਸਵਾਗਤ ਕਰੀਏ। ਨਹੀਂ ਹਜੇ ਨਹੀਂ ਕੀਤਾ ਉਹਨਾਂ ਨੇ, ਕਰਦੇ ਨੇ ਹਜੇ, ਚੱਲ ਰਿਹਾ ਕੰਮ ਅੱਜ। ਇੱਕ ਤਾਂ ਸਿਸਟਮ ਵੀ ਸਾਡਾ ਅਸੀਂ ਚੇਂਜ ਕੀਤਾ ਨਵਾਂ ਆ, ਅਤੇ ਉਹਦੇ ਕਰਕੇ ਥੋੜ੍ਹਾ ਜਿਹਾ ਚੇਂਜਿਸ ਆ ਜਾਂਦੀਆਂ, ਚੇਂਜ ਨੂੰ ਜਿਹੜਾ ਅਡੈਪਟ ਕਰਨਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਅਤੇ ਚਲੋ ਇਹ ਤੋਂ ਪਹਿਲਾਂ ਕਿ ਆਪਾਂ ਚਲੋ ਅੱਗੇ ਚੱਲੀਏ, ਤੁਹਾਨੂੰ ਨਾ ਇੱਕ ਵੀਡੀਓ ਦਿਖਾ ਦਈਏ। ਵੈਸੇ ਅੰਕਲ ਟਰਾਈ ਕਰ ਰਿਹਾ ਆਉਣ ਦੀ, ਅਤੇ ਮੈਂ ਜਦ ਤੱਕ ਹਰਜਿੰਦਰ ਘੁੰਮਣ ਭਾਅ ਜੀ ਉਹਨਾਂ ਦਾ ਮੈਸੇਜ ਪੜ੍ਹ ਦਿੰਦਾ, ਉਹ ਵੀ ਐਡਲੇਡ ਤੋਂ ਛਾਵਾਂ, ਅੱਜ ਐਡਲੇਡ ਵਾਲੇ ਛਾਏ ਪਏ ਨੇ। ਅਤੇ ਕਹਿੰਦੇ ਨੇ ਕਿ ਮੌਲਿਕ ਮਿੱਤਰਾਂ ਦੀ ਸੋਚ ਸਮਝ ਕੇ ਪਾਵੀਂ ਪਾਣੀ ਤੂੰ, ਇੱਟ ਚੁਬਾਰੇ ਵਾਲੀ ਚੁੱਕ ਮੋਰੀ ਨੂੰ ਨਾ ਲਾਵੀਂ ਤੂੰ, ਨੀਤ ਦੇ ਰੱਜੇ ਨੇਮ ਦੇ ਪੱਕੇ ਹਾਕਮ ਰਾਜ ਬਵਾਵੀ ਤੂੰ, ਕੁੱਤਾ ਰਾਜ ਬਹਾਲੀਏ ਚੱਕੀ ਚੱਟਣ ਆਵੇਗਾ। ਜੀ ਮੈਂ ਘੁੰਮਣ ਸਾਹਿਬ ਨੂੰ ਬੇਨਤੀ ਕਰਾਂ ਕਿ ਅਗਰ ਕਵਿਤਾ ਭੇਜਣੀ ਆ ਤਾਂ ਨਾ ਪੰਕਚੁਏਸ਼ਨ ਦਾ ਖਿਆਲ ਰੱਖਣ, ਐਂਟਰ ਮਾਰ ਮਾਰ ਕੇ ਕਰਨ, ਕਿਉਂਕਿ ਮੈਨੂੰ ਪਤਾ ਨਹੀਂ ਲੱਗਦਾ ਕਿ ਵਾਰਤਕ ਹੈ ਕਿ ਕਵਿਤਾ ਆ। ਇਹ ਤਾਂ ਚਲੋ ਮੈਂ ਬੜਾ ਵਧੀਆ ਸਰੋਤਾ ਹਾਂ, ਪਾਠਕ ਹਾਂ ਕਿ ਮੈਂ ਬਣਾ ਲੈਂਦਾ ਕਵਿਤਾ, ਪਰ ਮੈਸੇਜ ਥੋੜ੍ਹਾ ਜਿਹਾ ਪੰਕਚੁਏਸ਼ਨ ਦਾ ਜੇ ਖਿਆਲ ਰੱਖਣ ਤਾਂ ਜ਼ਿਆਦਾ ਵਧੀਆ। ਸੋ ਅੰਕਲ ਹੁਣੀ ਸੈਟਅਪ ਕਰ ਰਹੇ ਨੇ ਅਤੇ ਬੜੀ ਛੇਤੀ ਜੁਆਇਨ ਕਰਨਗੇ, ਅਤੇ ਜਦ ਤੱਕ ਮੈਂ ਆਪਾਂ ਇੱਕ ਨਾ ਵੀਡੀਓ ਸ਼ੇਅਰ ਕਰਦੇ ਹਾਂ। ਨੌਰਦਰਨ ਟੈਰੀਟਰੀ ਦੇ ਵਿੱਚ ਨਾ ਹੜ੍ਹ ਆਏ ਹੋਏ ਨੇ, ਅਤੇ ਪਿਛਲੇ ਹਫ਼ਤਿਆਂ ਦੇ ਵਿੱਚ ਉੱਥੇ ਰੈਸਕਿਊ ਵੀ ਚੱਲਿਆ, ਬਹੁਤ ਸਾਰੇ ਲੋਕ ਫਸੇ, ਹੈ ਨਾ। ਅਤੇ ਉਹਦਾ ਨਾ ਇੱਕ ਤੁਹਾਨੂੰ ਰੈਸਕਿਊ ਓਪਰੇਸ਼ਨ ਦਿਖਾਉਂਦੇ ਹਾਂ ਜਿਹੜਾ ਕਿ ABC TV ਦੇ ਸੀਗਾ ਦਿਖਾਇਆ, ਅਤੇ ਇਹਦਾ ਸਕਿੱਲ ਦਿਖਾ ਦਿੰਦੇ ਤੁਹਾਨੂੰ, ਡਰਾਈਵਰ ਪਾਇਲਟ ਦਾ, ਡਰਾਈਵਰ ਦਾ ਨਹੀਂ, ਮੇਰਾ ਬੇਟਾ ਵੀ ਪਾਇਲਟ ਹੈ, ਹੈਲੀਕਾਪਟਰ ਪਾਇਲਟ, ਉਹਨੇ ਮੈਨੂੰ ਇਹ ਵੀਡੀਓ ਭੇਜਿਆ, ਅਤੇ ਦੇਖੋ ਵੀ
ਸਿੰਘ ਹੈ ਉਹ ਚੌਕ ਤੋਂ
ਦੇਖੋ ਕਿੱਦਾਂ ਇਹਨਾਂ ਕੁੱਤੇ ਨੂੰ ਤਾਂ ਬੰਦੇ ਨੂੰ ਕੰਮ ਹੈ ਜੀ ਹੈਲੀਕਾਪਟਰ ਇਸ ਤਰ੍ਹਾਂ ਟਿਕਾ ਕੇ ਰੱਖਣਾ ਅਤੇ ਬੈਲੈਂਸ ਰੱਖਣਾ ਜਿਵੇਂ ਉਹ ਬੰਦਾ ਇੱਕ ਸਾਈਡ ਤੋਂ ਚੜ੍ਹ ਰਿਹਾ ਅਤੇ ਭਾਰ ਨੂੰ ਮੇਨਟੇਨ ਕਰਨਾ ਮੈਨੁਅਲੀ ਕਰਨਾ ਪੈਂਦਾ ਹੈ ਨਾ ਕਮਾਲ ਦੀ ਗੱਲ। ਸੋ ਇੱਦਾਂ ਜੀ ਮਤਲਬ ਚੱਲਦਾ ਕੰਮ ਮਤਲਬ ਵੈਰੀ ਹਾਈਲੀ ਸਕਿੱਲਡ। ਅਤੇ ਮੈਂ ਅੰਕਲ ਜੀ ਨੂੰ ਬੇਨਤੀ ਕਰਾਂ ਕਿ ਉਹ ਬਿਲਕੁਲ ਠੀਕ ਆ ਸਕਰੀਨ 'ਤੇ ਮੂਹਰੇ ਆ ਕੇ ਬਹਿਣ ਅਤੇ ਫਿਰ ਆਪਾਂ ਗੱਲਬਾਤ ਸ਼ੁਰੂ ਕਰੀਏ। ਸਮਾਂ ਹੋ ਗਿਆ ਅਤੇ ਪਤਾ ਨਹੀਂ ਔਫ ਹੋ ਜਾਂਦਾ ਕਿੱਦਾਂ ਕਰਦੇ ਨੇ, ਖੈਰ ਉਹ ਲੱਗੇ ਹੋਏ ਨੇ ਟਰਾਈ ਕਰ ਰਹੇ ਨੇ, ਜਿੱਦਾਂ ਹੀ ਸਟੇਬਲ ਹੁੰਦਾ ਉਹਨਾਂ ਦਾ ਕਨੈਕਸ਼ਨ ਅਤੇ ਆਪਾਂ ਸਾਂਝ ਪਾਵਾਂਗੇ। ਅਤੇ ਤੇਲ ਮਹਿੰਗਾ ਹੋਣ ਦੇ ਨਾਲ ਇਕੱਲੇ ਟਰੱਕਾਂ ਵਾਲਿਆਂ ਨੂੰ ਨਹੀਂ ਪ੍ਰੋਬਲਮ ਹੈਗੀ, ਪ੍ਰੋਬਲਮ ਜਿਹੜੀ ਆ ਉਹ ਜਹਾਜ਼ਾਂ ਵਾਲਿਆਂ ਨੂੰ ਵੀ ਆ। ਅਤੇ ਜਹਾਜ਼ਾਂ ਵਾਲਿਆਂ ਨੂੰ ਪ੍ਰੋਬਲਮ ਮੀਨਸ ਅਵਰ ਪ੍ਰੋਬਲਮ ਕਿ ਅਸੀਂ ਜਦੋਂ ਇੰਟਰਸਟੇਟ ਕਿਤੇ ਜਾਣਾ ਆ ਜਾਂ ਬਾਹਰ ਜਾਣਾ ਤਾਂ ਟਿਕਟਾਂ ਜਿਹੜੀਆਂ ਮਹਿੰਗੀਆਂ ਹੋ ਗਈਆਂ ਹੋਵੇ। ਵਰਜਨ ਏਅਰਲਾਈਨ ਨੇ, ਕੁਆਂਟਸ ਨੇ, ਜੈੱਟ ਸਟਾਰ ਨੇ। ਮਿਡਲ ਈਸਟ ਦੇ ਵਿੱਚ ਯੁੱਧ ਕਾਰਨ ਜਿਹੜੇ ਤੇਲ ਮਹਿੰਗਾ ਹੋਣ ਦੇ ਕਾਰਨ ਹਵਾਈ ਕਿਰਾਇਆ ਜਿਹੜਾ ਆ ਉਹ 5% ਵਧਾਇਆ ਵਰਜਨ ਏਅਰਲਾਈਨ ਨੇ, 5 ਤੋਂ 15% ਤੱਕ ਵਧਣ ਦੀ ਉਮੀਦ ਹੈ ਇਸ ਲੜਾਈ ਦੇ ਕਾਰਨ। ਸੋ ਜਿਹੜੀਆਂ ਟਿਕਟਾਂ ਆ ਅਗਰ ਕਹਿ ਲਓ ਕਿ $100 ਦੀ ਆ ਤਾਂ ਉਹ $105 ਦੀ ਹੋ ਜਾਏਗੀ ਅਤੇ $15-20 ਜਿਹੜੇ ਨੇ ਉਹ ਐਕਸਟਰਾ ਜਿਹੜੇ ਉਹ ਦੇਣੇ ਪੈਣਗੇ। ਸੋ ਇਹਦੇ ਨਾਲ ਟਿਕਟਾਂ ਤਾਂ ਵੈਸੇ ਪਹਿਲਾਂ ਹੀ ਮਹਿੰਗੀਆਂ ਹੋਈਆਂ ਪਈਆਂ ਨੇ, ਪਹਿਲਾਂ ਇੱਥੋਂ ਕੋਫ ਸਾਰਬਰ ਤੋਂ ਤਕਰੀਬਨ $315 ਦੀ ਟਿਕਟ ਜਿਹੜੀ ਆ ਉਹ ਅੱਜ ਤੋਂ 2-3 ਸਾਲ ਪਹਿਲਾਂ ਰਿਟਰਨ ਮਿਲ ਜਾਂਦੀ ਹੁੰਦੀ ਸੀ ਡਾਇਰੈਕਟ ਫਲਾਈਟ 315 ਦੀ। ਅਤੇ ਹੁਣ ਜਿਹੜਾ ਨੋਰਮਲ ਰੇਟ ਚੱਲ ਰਿਹਾ ਜੇ ਤੁਹਾਨੂੰ ਪਹਿਲਾਂ ਕਿਤੇ ਸਸਤੀ ਮਿਲ ਜਾਵੇ ਤਾਂ ਤਕਰੀਬਨ ਉਹ $550-567 ਦੀ ਟਿਕਟ ਮਿਲਦੀ ਆ, ਮਤਲਬ ਡਬਲ ਤਾਂ ਪਹਿਲਾਂ ਹੀ ਹੋ ਚੁੱਕੀ ਆ 3 ਸਾਲਾਂ 'ਚ। ਇੱਕ ਤਾਂ ਕੰਪੀਟੀਸ਼ਨ ਹੈ ਨਹੀਂ, ਦੂਜੀ $650 ਦੀ ਮਤਲਬ ਜੇ ਨੋਰਮਲ ਟਿਕਟ ਆ, ਜੇ ਬਹੁਤ ਸਸਤੀ ਆ ਤਾਂ ਮਤਲਬ $567 ਦੀ ਆ, ਨਹੀਂ ਤਾਂ $650 ਦੀ, $800 ਦੀਆਂ ਵੀ ਲਈਆਂ ਨੇ ਟਿਕਟਾਂ। ਸੋ $800 ਦੀ ਤਾਂ ਇੰਡੀਆ ਨੂੰ ਰਿਟਰਨ ਆ ਜਾਂਦੀ ਆ, ਤੁਸੀਂ ਇਹ ਹਿਸਾਬ ਲਾ ਲਓ। ਕੋਫ ਸਾਰਬਰ ਤੋਂ ਮੈਲਬਰਨ ਨੂੰ ਮਤਲਬ 1400 ਕਿਲੋਮੀਟਰ, ਉਹ ਵੀ ਇੰਨੇ ਨੂੰ ਆ। ਸੋ ਖਰਚਾ ਤਾਂ ਪਹਿਲਾਂ ਹੀ ਬਹੁਤ ਆਊਟ ਆਫ ਕੰਟਰੋਲ ਇਨਫਲੇਸ਼ਨ ਹੋਇਆ ਪਿਆ ਹੈ ਕੰਮ। ਸੋ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਅਤੇ ਮੈਂ ਕੋਸ਼ਿਸ਼ ਕਰਦਾ ਡਾਕਟਰ ਸਾਹਿਬ ਨੂੰ ਜੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਿਆ ਜਾਵੇ, ਜੇ ਉਹ ਮੇਰੀ ਆਵਾਜ਼ ਸੁਣਦੇ ਹੋ। ਡਾਕਟਰ ਸਾਹਿਬ ਤੁਸੀਂ ਸੁਣ ਰਹੇ ਹੋ ਆਵਾਜ਼ ਮੇਰੀ?
ਹਾਂਜੀ
ਹਾਂਜੀ, ਵੀਡੀਓ ਨਹੀਂ ਆ ਰਿਹਾ, ਚਲੋ ਕੋਈ ਗੱਲ ਨਹੀਂ, ਆਪਾਂ ਵੀਡੀਓ ਤੋਂ ਬਿਨਾਂ ਹੀ ਅੱਜ ਸਾਰ ਲੈਂਦੇ ਹਾਂ। ਅਤੇ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅਤੇ ਜੀ ਆਇਆਂ ਨੂੰ। ਤਾਂ ਤੁਸੀਂ ਪਹਿਲਾਂ ਤਾਂ ਇਹ ਦੱਸੋ ਕਿੰਨੀ ਕੁ ਦੇਰ ਹੋਰ ਰਹਿਣਾ ਆ ਇੱਥੇ?
ਮੈਂ ਅਜੇ ਮਈ ਤੱਕ ਹਾਂ ਜੀ, ਮਈ ਦੇ ਅਖੀਰ ਤੱਕ ਹੈਗਾ ਇੱਥੇ ਅਜੇ।
ਸੋ ਮਤਲਬ ਗਰਮੀਆਂ ਦਾ ਪੂਰਾ ਲੁਤਫ ਉਠਾ ਕੇ ਆਉਂਗੇ ਤੁਸੀਂ?
ਬਸ ਕਈ ਕਈ ਕੰਮ ਅਜੇ ਲੰਬੇ ਪਏ ਨੇ, ਕੋਸ਼ਿਸ਼ ਹੈ ਕਿ ਨਜਿੱਠ ਕੇ ਆਈਏ।
ਠੀਕ ਹੈ। ਅਤੇ ਕੁਛ ਖਬਰਾਂ ਬੜੀਆਂ ਸੀ ਤੁਹਾਡੇ ਤੋਂ ਬਾਅਦ ਵਿੱਚ, ਇੱਕ ਤਾਂ ਖੂਹਾਂ ਦਾ ਕਹਿੰਦੇ ਪਾਣੀ ਜਿਹੜਾ ਆ ਉਹ ਉੱਪਰ ਆਇਆ ਆ, ਨੈਸ਼ਨਲ ਸਰਵੇ ਹੋਇਆ ਕੁਛ, ਅਤੇ ਦੂਜਾ ਤੁਸੀਂ ਪੰਜਾਬ ਗਏ ਹੋ ਅਤੇ ਆਪਾਂ ਗੱਲਬਾਤ ਵੀ ਕੀਤੀ ਸੀ ਕਿ ਓਬਜ਼ਰਵੇਸ਼ਨ ਕਰਿਓ ਕਨਾਲਸ ਦੀ, ਨਹਿਰਾਂ ਦੀ, ਪਾਣੀ ਦੀ। ਅਤੇ ਤੁਸੀਂ ਮੈਨੂੰ ਤਸਵੀਰਾਂ ਵੀ ਭੇਜੀਆਂ, ਮੈਂ ਉਹ ਸਕਰੀਨ 'ਤੇ ਵੀ ਸ਼ੇਅਰ ਕਰਦਾ ਹਾਂ। ਇੱਕ ਵਾਰੀ ਮੈਂ ਪਹਿਲੀ ਤਸਵੀਰ ਸ਼ੇਅਰ ਕਰ ਰਿਹਾ, ਇਹ ਇੱਕ ਪੱਕੀ ਕੀਤੀ ਹੋਈ ਕਨਾਲ ਹੈ, ਨਹਿਰ ਹੈ, ਅਤੇ
ਹਾਂਜੀ
ਕੀ ਓਬਜ਼ਰਵੇਸ਼ਨ ਹੈ ਤੁਹਾਡੀ?
ਇਹ
2006 ਦੇ ਵਿੱਚ ਜਿਹੜੀ ਇੱਕ ਤਾਂ ਫੋਟੋ ਜਿਹੜੀ ਤੁਹਾਨੂੰ ਭੇਜੀ ਹੈ 2006 ਦੀ ਆ, ਉਸ ਵੇਲੇ ਨਹਿਰਾਂ ਦੇ ਵਿੱਚ ਜਿਹੜਾ ਟੇਲ ਐਂਡ ਤੇ ਤਾਂ ਪਾਣੀ ਬਿਲਕੁਲ ਨਹੀਂ ਸੀ ਪਹੁੰਚਦਾ,
ਹਾਂਜੀ
ਤੇ ਦਰਖਤ ਜਿਹੜੇ ਨਹਿਰਾਂ ਦੇ ਵਿੱਚ ਸੀ, ਜਿਹੜੀ ਪਾਲਿਆ ਜਿਹੜੀ ਆ ਸਿਲਟ ਆ ਉਹਦੇ ਨਾਲ ਭਰੀਆਂ ਪਈਆਂ ਸੀ।
ਜੀ
ਬੜਾ ਮਜ਼ਬੂਤ ਇਹ ਸੀ ਕਿ ਨਹਿਰਾਂ ਬਿਲਕੁਲ ਨਿਗਲੈਕਟ ਕੀਤੀਆਂ ਹੋਈਆਂ ਸੀ।
ਜੀ
ਪੰਜਾਬ ਦੀਆਂ ਨਹਿਰਾਂ ਜਿਹੜੀਆਂ 78% ਜਿਹੜਾ ਇਰੀਗੇਸ਼ਨ ਜਿਹੜੀ ਆ ਨਹਿਰਾਂ ਰਾਹੀਂ ਡਿਜ਼ਾਈਨ ਨਹਿਰਾਂ ਹੈਗੀਆਂ ਨੇ ਉਹਨੂੰ ਕਰਨ ਵਾਸਤੇ ਆ,
ਜੀ
ਤੇ 22% ਜਿਹੜਾ ਟਿਊਬਵੈੱਲਾਂ ਤੇ ਸੀਗਾ, ਤੇ ਉਸ ਵੇਲੇ ਬਿਲਕੁਲ ਉਲਟ ਸੀ, ਜਿਹੜਾ ਟਿਊਬਵੈੱਲਾਂ ਤੇ 78% ਸੀ ਤੇ 22 ਦੇ ਕਰੀਬ 20-22 ਦੇ ਕਰੀਬ ਜਿਹੜਾ ਆ ਉਹ ਨਹਿਰਾਂ ਤੇ ਸੀ, ਟੇਲ ਐਂਡਾਂ ਤੇ ਨਹਿਰਾਂ ਸੁੱਕੀਆਂ ਪਈਆਂ ਸੀ।
ਜੀ
ਤੇ ਉਹ ਇੱਕ ਰਿਪੋਰਟ ਦਿੱਤੀ ਸੀ ਉਦੋਂ, ਤੇ ਕ੍ਰਿਸ਼ਨ ਕੁਮਾਰ ਜੀ ਸਾਡੇ ਜਿਹੜੇ DC ਹੁੰਦੇ ਸੀ, ਤੇ ਉਹਨਾਂ ਨੇ ਉਹ ਰਿਪੋਰਟ ਬੜੀ ਲਾਈਕ ਕੀਤੀ, ਤੇ ਉਸ ਵੇਲੇ ਚੀਫ ਸੈਕਟਰੀ ਨੂੰ ਤੇ ਪ੍ਰਿੰਸੀਪਲ ਸੈਕਟਰੀ ਇਰੀਗੇਸ਼ਨ ਨੂੰ ਭੇਜ ਕੇ ਨਹਿਰਾਂ ਪੱਕੀਆਂ ਕਰਨ ਦਾ ਸੁਝਾਅ ਦਿੱਤਾ। ਉਹ ਤਕਰੀਬਨ 10-11 ਸਾਲ ਬਾਅਦ ਬਿਸਤਰ ਦੁਆਬ ਕਨਾਲ ਜਿਹੜੀ ਆ ਉਹ ਪੱਕੀ ਹੋਈ ਫਿਰ,
ਹਾਂਜੀ
ਤੇ ਹੁਣ ਜਿਹੜਾ ਆ ਪਾਣੀ ਜਿਹੜਾ ਆ ਤਕਰੀਬਨ ਇਸ ਕਰਕੇ ਉੱਪਰ ਨੂੰ ਆ ਰਿਹਾ, ਕੁਝ ਤਾਂ ਹੜ੍ਹਾਂ ਕਰਕੇ ਆਉਣ ਡਿਆ,
ਜੀ
ਕੁਝ ਇੱਕ ਜਿਹੜਾ ਸਰਕਾਰ ਨੇ ਕਾਫੀ ਜਿਹੜਾ ਆ ਦੇਖਿਆ ਵੀ ਨਹਿਰਾਂ ਦੀ ਸਾਫ਼ ਸਫਾਈ ਬੜੀ ਕੀਤੀ ਆ, 4,000 4,500 ਕਰੋੜ ਰੁਪਈਆ ਜਿਹੜਾ ਆ ਉਹਨਾਂ ਨਹਿਰਾਂ ਦੀ ਸਾਫ਼ ਸਫਾਈ ਤੇ ਲਾ ਦਿੱਤਾ,
ਅੱਛਾ
ਤੇ ਬਹੁਤ ਸਾਰੇ ਖਾਲੇ ਬਣਾਏ ਆ ਇਹਨਾਂ ਨੇ
ਇਹ ਖਾਲਿਆਂ ਦੀ
ਤੇ
ਇੱਕ ਖਾਲਿਆਂ ਦੀ ਵੀ ਤਸਵੀਰ ਸ਼ਾਇਦ ਤੁਸੀਂ ਭੇਜੀ ਆ ਤੇ
ਹਾਂਜੀ
ਤੇ ਇਹ ਵੀ ਮੈਂ ਸ਼ੇਅਰ ਕਰਦਾ ਕਿਉਂਕਿ ਖਾਲੇ ਤਾਂ ਚਲੋ ਮੈਂ ਵੀ ਬਣਦੇ ਦੇਖੇ ਆ ਮੈਂ ਪਿਛਲੇ 4-5 ਸਾਲ ਤੋਂ ਜਾਂਦਾ ਰਿਹਾ ਹਾਂ
ਹਾਂਜੀ
ਤੇ ਹਾਂ ਇਹ ਆਹ ਜਿਹੜੀ ਹੁਣ ਇੱਕ ਮੈਂ ਤਸਵੀਰ ਸ਼ੋਅ ਕਰ ਰਿਹਾ ਇਹ ਇੱਕ ਇਹ ਜਿਹੜੀ ਕਿ ਤਕਰੀਬਨ ਐਂਡ ਹੀ ਲੱਗਦਾ ਮੈਨੂੰ ਅਖੀਰ ਦੇ ਵਿੱਚ ਹੀ ਆ ਇਹ
ਇਹ ਇਹ ਜਿਹਦੇ ਵਿੱਚ ਘਾਹ ਫੂਸ ਬਹੁਤ ਉੱਗਿਆ ਹੋਇਆ ਜਿਹੜਾ ਆ,
ਹਾਂਜੀ ਉਹ ਪਹਿਲਾਂ
ਇਹ
ਦਿਖਾਈ ਸੀ ਫੋਟੋ
ਪ੍ਰੋਬਲਮ ਵੀ ਹੈ। ਤੇ ਇਹ ਠੀਕ ਹੈ ਵੀ ਖਾਲੇ ਵੀ ਬਣ ਰਹੇ ਆ, ਤਕਰੀਬਨ 1300 ਦੇ 1356 ਜਿਹੜੇ ਨਵੇਂ ਮੋਗੇ ਚਾਲੂ ਕੀਤੇ ਆ ਉਹਨਾਂ ਨੇ,
ਅੱਛਾ ਜੀ
ਤੇ 1300 ਪਿੰਡਾਂ ਦੇ ਵਿੱਚ ਜਿਹੜਾ ਪਾਣੀ ਅਖੀਰ ਤੱਕ ਪਹੁੰਚਿਆ ਹੈਗਾ ਆ,
ਜੀ
ਤੇ ਇਹਦੇ ਤੇ ਸਾਰੇ ਤੇ 4,000 ਤੇ 500 ਕਰੋੜ ਰੁਪਈਏ ਜਿਹੜੇ ਆ ਉਹ ਖਰਚ ਹੋਏ ਨੇ 2022 ਤੋਂ ਲੈ ਕੇ 2025 ਤੱਕ,
ਜੀ
ਤੇ 15,500 ਕਿਲੋਮੀਟਰ ਦੀਆਂ ਜਿਹੜੀਆਂ ਨਹਿਰਾਂ ਦੀ ਸਾਫ਼ ਸਫਾਈ ਕੀਤੀ ਗਈ ਆ, ਟੇਲ ਐਂਡ ਤੇ ਪਹੁੰਚੇ ਆ।
ਜੀ
ਅੱਛਾ ਹੁਣ ਪ੍ਰੋਬਲਮ ਇਹ ਆ ਕਿ ਨਹਿਰਾਂ ਦੀ ਸਾਫ਼ ਸਫਾਈ ਵੀ ਹੁੰਦੀ ਆ, ਪਾਣੀ ਵੀ ਡਿਮਾਂਡ ਦੇ ਮੁਤਾਬਕ ਆਉਂਦਾ ਆ, ਪਰੰਤੂ ਇਹ ਆ ਵੀ ਇਹ ਕਣਕ ਝੋਨੇ ਦੇ ਬਦਲ ਨੂੰ ਬਦਲ ਨਹੀਂ ਸਕਦਾ, ਜਿਹੜੀ ਸਿਚੁਏਸ਼ਨ ਇਸ ਵੇਲੇ ਆ,
ਜੀ
ਤੇ ਪਾਣੀ ਜਿਹੜਾ ਆ ਗਰਾਊਂਡ ਵਾਟਰ ਜ਼ਰੂਰ ਉੱਪਰ ਨੂੰ ਆ ਰਿਹਾ, ਪਰ ਇਹ ਹੱਲ ਕਣਕ ਝੋਨੇ ਦਾ ਹੱਲ ਹੈ ਨਹੀਂ, ਟਿਊਬਵੈੱਲਾਂ ਦਾ ਹੱਲ ਇਹ ਹੈ ਨਹੀਂ, ਉਹ ਹੱਲ ਤਾਂ ਆ ਜੇ ਸਾਰਾ ਸਾਲ ਨਹਿਰਾਂ ਚੱਲਣ,
ਡਾਕਟਰ ਸਾਹਿਬ
ਸਾਰਾ ਸਾਲ ਤੇ
ਨਹੀਂ ਸਾਰਾ ਸਾਲ ਤਾਂ ਨਹੀਂ ਚੱਲਦੇ ਡਾਕਟਰ ਸਾਹਿਬ ਤੁਸੀਂ ਮਤਲਬ ਹੁਣ ਮਤਲਬ ਪੰਜਾਬ ਦੇ ਵਿੱਚੋਂ ਜਿੱਦਾਂ ਹੁਣ ਪਹਿਲਾਂ ਆਪਾਂ ਪਹਿਲੀ ਤੱਗੀ 'ਚ ਨਲਕਾ ਲਾ ਲੈਂਦੇ ਹੁੰਦੇ ਸੀ 80 ਕੁ ਫੁੱਟ ਤੱਕ ਸੀ ਪਹਿਲੀ
ਜੀ
ਤੱਗੀ ਆ ਸਾਡੇ ਨਵਾਂ
ਹਾਂਜੀ
ਸ਼ਹਿਰ ਏਰੀਏ 'ਚ ਹੁਣ ਉਹ ਸੁੱਕ ਗਈ ਆ
ਹਾਂਜੀ
ਮੋਟਰਾਂ ਵੀ ਉੱਥੇ ਸੀਗੀਆਂ ਹੁਣ ਉਹ ਦੂਜੀ ਤੱਗੀ 'ਚ ਚਲੇ ਗਿਆ ਆ ਹੈ ਨਾ ਜਿਹੜੀਆਂ ਕਿ ਤਕਰੀਬਨ
ਹਾਂਜੀ
190 100 200 ਫੁੱਟ ਤੱਕ ਹੈ ਹੈ ਨਾ
ਹਾਂਜੀ
ਉਹ ਵੀ ਡਾਊਨ ਹੋ ਕੇ ਤੀਜੀ ਤੱਗੀ ਸ਼ੁਰੂ ਕਰ ਲਈ ਆ ਤੀਜੀ ਮਤਲਬ
ਜੀ
ਲੇਅਰ ਤੇ ਹੁਣ ਜਿਹੜਾ ਇਹ ਪਾਣੀ ਰਾਈਜ਼ ਹੋ ਰਿਹਾ ਆ ਉੱਚਾ ਇਹ ਪਹਿਲੀ ਤੱਗੀ ਦਾ ਹੋ ਰਿਹਾ ਜਾਂ ਦੂਜੀ ਤੱਗੀ ਦਾ ਹੋ ਰਿਹਾ
ਇਹ ਪਹਿਲੀ ਦਾ ਉੱਪਰਲੀ ਦਾ ਹੋ ਰਿਹਾ, ਥੱਲੇ ਨੂੰ ਹੌਲੀ ਹੌਲੀ ਜਾਣਾ ਜੀ, ਇਹ ਜਾਣਾ ਤਾਂ ਆ ਵੀ ਜੇ ਟਿਊਬਵੈੱਲਾਂ ਤੇ ਜ਼ੋਰ ਘੱਟਦਾ ਆ, ਕਲੇਮ ਤਾਂ ਜ਼ਰੂਰ ਕੀਤਾ ਜਾਂਦਾ ਕਿ ਟਿਊਬਵੈੱਲਾਂ ਤੇ ਜ਼ੋਰ ਘੱਟ ਰਿਹਾ, ਤੇ ਏਰੀਆ ਜਿਹੜਾ ਤਕਰੀਬਨ ਜਿਹੜਾ 20-22% ਨਹਿਰਾਂ ਥੱਲੇ ਸੀ ਇਹ ਵੱਧ ਕੇ ਉਹ ਤਾਂ 70-78% ਕਹਿੰਦੇ ਆ, ਜੇ ਚਲੋ 50% ਵੀ ਹੋ ਗਿਆ ਫਿਰ ਵੀ ਕਾਫੀ ਜਿਹੜੀ ਪ੍ਰੋਗਰੈਸ ਹੈਗੀ ਆ ਥੋੜੇ ਜਿਹੇ ਸਮੇਂ ਦੇ ਵਿੱਚ ਆ, ਪਰੰਤੂ ਫਿਰ ਵੀ ਨੋਰਮਲ ਲਿਆਉਣ ਵਾਸਤੇ 30-35 ਸਾਲ ਤਾਂ ਜ਼ਰੂਰ ਲੱਗਣਗੇ ਇਹਨੂੰ, ਜੇ ਨਹਿਰਾਂ ਦੀ ਰੱਖ ਰਖਾਵ ਅਣਦੇਖੀ ਨਾ ਕੀਤੀ ਗਈ,
ਡਾਕਟਰ
ਲੇਕਿਨ
ਸਾਹਿਬ
ਕੀਤੀ ਜਾ ਰਹੀ ਹੈ ਇਸ ਵੇਲੇ ਵੀ।
ਹਾਂ ਇਹਦਾ 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 ਫਰਕ ਪੈਣਾ ਆ, ਪੈਂਦਾ ਆ, ਕਿਉਂਕਿ ਦੇਖੋ ਅਸੀਂ ਇੱਕ ਡੈਡੀਕੇਟਡ ਪ੍ਰੋਗਰਾਮ ਤਾਂ ਅਸੀਂ ਕਰ ਰਹੇ ਹਾਂ ਇਸ ਚੀਜ਼ 'ਤੇ, ਠੀਕ ਹੈ
ਹਾਂਜੀ
ਨਾ, ਅਤੇ ਅਵੇਅਰਨੈਸ ਵੀ ਕਰ ਰਹੇ, ਆਰਟੀਕਲ ਵੀ ਲਿਖ ਰਹੇ, ਹੋਰ ਬੜੇ ਸੁਹਿਰ ਸੱਜਣ ਜਿਹੜੇ ਨੇ ਸੈਮੀਨਾਰ ਕਰ ਰਹੇ ਨੇ, ਬੜਾ ਅਵੇਅਰਨੈਸ ਹੈ। ਸੋ ਓਵਰਆਲ ਜਿਹੜੀ ਪੰਜਾਬ ਦੀ, ਜਿੱਦਾਂ ਹੁਣ ਤੁਸੀਂ ਪਿੰਡ 'ਚ ਰਹਿ ਰਹੇ ਹੋ, ਅਤੇ ਜਿਹੜੇ ਇੱਥੇ ਦੇ ਵਸ਼ਿੰਦੇ ਨੇ, ਫਾਰਮਰ ਨੇ, ਉਹ ਕਿੰਨਾ ਕੁ ਚਿੰਤਤ ਨੇ ਪਾਣੀ ਤੋਂ? ਪਰ ਜੇ ਜਦ ਤੱਕ ਉਹਨਾਂ ਨੇ ਚਿੰਤਾ ਨਹੀਂ ਕਰਨੀ, ਇੰਪਲੀਮੈਂਟ ਨਹੀਂ ਹੋਣਾ ਇਹ ਸਾਰਾ ਪ੍ਰੋਗਰਾਮ।
ਇਹ ਸਾਡੇ 'ਚ ਕਮੀ ਹੈ ਜੀ, ਉਹਨਾਂ ਨੂੰ ਜਿਹੜਾ ਆ ਜਾਗਰੂਕ ਕਰਨਾ ਇਹ ਬਹੁਤ ਵੱਡੀ ਕਮੀ ਆ, ਕਿਉਂਕਿ ਸਾਡੇ ਦਿਮਾਗ ਵਿੱਚ ਇਹੀ ਬੈਠਾ ਹੈ ਕਿ ਜੇ ਮੈਂ ਇੱਕ ਟਿਊਬਵੈਲ ਦੇ ਨਾਲ ਪਾਣੀ ਕੱਢ ਲਿਆ ਤਾਂ ਉਹਨਾਂ ਕਿੰਨਾ ਕੁ ਫਰਕ ਪੈ ਜਾਣਾ, ਪਰੰਤੂ ਜਦ ਸਾਰਿਆਂ ਨੇ ਇਹੀ ਸੋਚਣਾ ਤੇ ਉਹਨਾਂ ਅਜੇ ਵੀ ਟਿਊਬਵੈਲਾਂ ਤੇ ਜਿਹੜਾ ਪਾਣੀ ਦੇ ਨਿਕਾਸ ਤੇ ਕੰਟਰੋਲ ਹੈ ਨੀ ਗਾ, ਜਿੰਨੀ ਦੇਰ ਪਾਣੀ ਤੇ ਕੰਟਰੋਲ ਨਹੀਂ ਹੁੰਦਾ ਤੇ ਉਨੀ ਦੇਰ ਜਿਹੜਾ ਆ ਇਹ ਪ੍ਰੋਗਰੈਸ ਜਿਹੜੀ ਆ ਇਹ ਇੰਨੀ ਨਹੀਂ ਹੋਣੀ ਜਿੰਨੀ ਕੁ ਐਕਸਪੈਕਟਡ ਹੈਗੀ ਆ। ਆਪਾਂ ਥਿਓਰੈਟੀਕਲੀ ਜਿੰਨੀ ਕੁ ਕਹਿੰਦੇ ਹਾਂ ਵੀ ਇੰਨਾ ਹੋ ਗਿਆ ਯੇ ਹੋ ਗਿਆ, ਤੇ ਇਹ ਤੇ ਪਾਣੀ ਦੇ ਨਿਕਾਸ ਤੇ ਜ਼ਰੂਰ ਕੰਟਰੋਲ ਕਰਨਾ ਪਊਗਾ, ਉਹਦੇ ਬਦਲੇ ਸਾਨੂੰ ਪਾਣੀ ਜਿਹੜਾ ਸਪਲਾਈ ਕਰਨਾ ਪਊ ਨਹਿਰਾਂ ਰਾਹੀਂ, ਨਹਿਰਾਂ ਨੂੰ ਪ੍ਰੀਨੀਅਲ ਬਣਾਉਣਾ ਪਏਗਾ, ਪ੍ਰੀਨੀਅਲ ਬਣਾਉਣ ਲਈ ਉਹਦੇ ਵਿੱਚ ਮੋਡੀਫਿਕੇਸ਼ਨ ਕਰਨੀ ਪੈਣੀ ਆ, ਕਿਉਂਕਿ ਸਾਡੇ ਕੋਲ ਜਿਹੜੀਆਂ 8,000 ਕਿਲੋਮੀਟਰ ਲੰਬੀਆਂ ਡਰੇਨਾਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਲੋਕਾਂ ਨੇ ਦੱਬੀਆਂ ਹੋਈਆਂ, ਤੇ ਇਹ ਪਾਣੀ ਨਹਿਰਾਂ ਦੇ ਟੇਲ ਐਂਡ ਤੋਂ ਜਿਹੜੇ ਜਦੋਂ ਕਿਸਾਨ ਨੂੰ ਲੋੜ ਨਹੀਂ ਹੈ ਤੇ ਪਾਣੀ ਇਹਨਾਂ ਡਰੇਨਾਂ 'ਚ ਛੱਡਣਾ ਪੈਣਾ, ਉਹ ਨਾਲ ਜਿਹੜਾ ਰੀਚਾਰਜਿੰਗ ਵੀ ਹੋਣੀ ਆ, ਮੁੜ ਕੇ ਦਰਿਆ ਦੇ ਵਿੱਚ ਪੈਣਾ ਜਾਂ ਬੇਈਨ ਦੇ ਵਿੱਚ ਪੈਣਾ ਹੈ ਪਾਣੀ ਇਹ ਬਜਾਏ ਸਿੱਧਾ ਜਾਣ
ਠੀਕ।
ਦੇ।
ਡਾਕਟਰ ਸਾਹਿਬ ਕੁਇਕਲੀ, ਆਪਾਂ ਇੱਕ ਤੁਸੀਂ ਤਸਵੀਰ ਭੇਜੀ ਸੀ ਕਮਾਮ ਜੰਕਸ਼ਨ ਦੀ, ਪੁਲੀ ਦੀ, ਤੇ ਉੱਥੇ ਚਲੋ ਅੱਕ ਵੀ ਜੰਮਿਆ ਹੋਇਆ, ਕੋਈ ਨਹੀਂ, ਇਹ ਵੀ ਪੰਜਾਬ ਦਾ ਹੀ ਨੇਟਿਵ ਹੀ ਆ, ਤੇ ਮੇਰੀਆਂ ਬੜੀਆਂ ਯਾਦਾਂ ਰਹੀਆਂ, ਕਿਉਂਕਿ ਮੇਰੇ ਮਿੱਤਰ ਕਮਾਮ ਕਰਨਾਲੇ ਹੈ ਨਾ, ਸਾਰੇ ਇੱਧਰ ਰਹਿੰਦੇ ਹੁੰਦੇ ਸੀ, ਇੱਥੇ ਇਸ ਤੋਂ ਜਾਂਦੇ ਹੁੰਦੇ ਸੀ, ਪਰ ਚੰਗਾ ਲੱਗਿਆ ਕਿ ਪੱਕਾ ਕੀਤਾ ਹੋਇਆ। ਕੁਛ ਖਾਸ ਫੋਟੋ ਦੇ ਬਾਰੇ ਤੁਸੀਂ ਕਹਿਣਾ ਚਾਹੋ?
ਮੈਂ ਕਮਾਮ ਦੇ ਏਰੀਏ ਦੀਆਂ ਜਿਹੜੀਆਂ ਫੋਟੋ ਪੁਲ ਦੇ ਥੱਲੇ ਦਾ ਇੱਕ ਬਿਲਕੁਲ ਝਾੜੀਆਂ ਦੇ ਨਾਲ ਜਿਹੜੀ ਆ ਉਹ ਥਾਂ ਘਿਰੀ ਹੋਈ ਆ, ਝਾੜੀਆਂ ਨੇ ਦੱਬੀ ਹੋਈ ਆ, ਜਿੱਥੇ ਜਿੱਥੇ ਸਲੈਬਾਂ ਦਾ ਜੋੜ ਹੈਗਾ ਉੱਥੇ ਬੂਟੀਆਂ ਉੱਗੀਆਂ ਹੋਈਆਂ, ਉੱਥੇ ਦਰਖਤ ਉੱਗ ਰਹੇ ਆ, ਜਿੰਨੀ ਦੇਰ ਰੱਖ ਰਖਾਵ ਨਹੀਂ ਹੁੰਦਾ। ਡਰ ਇਹ ਆ ਕਿ ਇੰਨਾ ਪੈਸਾ ਖਰਚ ਕਰਕੇ ਵੀ ਜੇ ਕੱਲ ਨੂੰ ਫੇਰ ਮਾੜੀ ਹਾਲਤ ਹੋਈ ਤੇ ਟਿਊਬ ਉੱਤੇ ਇਹਦਾ ਕੀਤੇ ਦਾ ਕੋਈ ਫਾਇਦਾ ਨਹੀਂ ਹੋਣਾ,
ਬਿਲਕੁਲ,
ਤੇ ਰੱਖ ਰਖਾਵ ਨਾਲ ਦੀ ਨਾਲ ਜੇ ਤੁਸੀਂ ਮੋਗੇ ਵੀ ਕਹਿੰਦੇ ਆ ਪਾਣੀ ਵੀ ਸਪਲਾਈ ਕਰਨਾ ਨਾਲ ਦੀ ਨਾਲ, ਇਹਦਾ ਰੱਖ ਰਖਾਵ ਬਹੁਤ ਜ਼ਰੂਰੀ ਆ।
ਡਾਕਟਰ ਸਾਹਿਬ ਕਿੰਨਾ ਕੁ ਔਖਾ ਹੈ ਇੱਕ ਮਸ਼ੀਨ ਲੈ ਕੇ ਸਪਰੇ ਰਾਊਂਡ ਅਪ ਮਾਰ ਦੇਣੀ ਜਾਂ ਹੋਰ ਕੋਈ ਮਤਲਬ ਜਾਂ ਕੋਈ ਵੀ ਆ, ਕਿੰਨਾ ਕੁ ਔਖਾ ਇਹ ਕੰਮ ਹੈਗਾ ਜੇ ਕਰਨਾ ਹੋਵੇ?
ਇਹ ਕੰਮ ਔਖਾ ਨਹੀਂ ਹੈ, ਲੇਕਿਨ ਕਰਨ ਦੀ ਨੀਯਤ ਹੋਣੀ
ਨੀਤ ਨਹੀਂ ਨਾ,
ਚਾਹੀਦੀ।
ਜਦੋਂ ਉਹ ਗਰੰਟਾਂ ਆਈ ਜਾਂਦੀਆਂ ਖਾਈ ਜਾਂਦੇ ਨੇ, ਗਾਂਹ ਦੇ ਗਾਂਹ ਚੱਲੀ ਜਾਂਦੇ। ਮੈਂ ਨਾ ਇੱਕ ਦੋ ਤਸਵੀਰਾਂ
ਨਰੇਗਾ ਵਰਗੀ ਸਕੀਮ ਹੈ ਜਿਹੜੀ, ਉਹਦੇ ਵਿੱਚ ਇਹ ਵੀ ਏਰੀਏ ਵੰਡ ਦੇਣੇ ਚਾਹੀਦੇ, ਰਿਸਪੋਂਸਿਬਿਲਿਟੀ ਫਿਕਸ ਕਰ ਦੇਣੀ ਚਾਹੀਦੀ ਹੈ ਕਿ ਨਹਿਰਾਂ ਦਾ ਰੱਖ ਰਖਾਵ ਇਸ ਤਰ੍ਹਾਂ ਕਰਨਾ, ਜਿਹਦੇ ਏਰੀਏ ਦੇ ਵਿੱਚ ਇਹ ਨੁਕਸ ਪਾਇਆ ਗਿਆ ਉਹ ਉਹਨੂੰ ਰਿਸਪੋਂਸਿਬਿਲਿਟੀ ਉਹਤੇ ਫਿਕਸ ਕਰਨੀ ਚਾਹੀਦੀ ਆ।
ਡਾਕਟਰ ਸਾਹਿਬ
ਇਹ ਮੈਂ ਡੀਸੀ ਸਾਹਿਬ ਨੂੰ ਇਹ ਲਿਖਣ ਵੀ ਲੱਗਾ ਆ ਵੀ ਨਰੇਗਾ ਦਾ ਜਿਹੜਾ ਆ ਇਹ ਨਹਿਰਾਂ ਦੇ ਰੱਖ ਰਖਾਵ ਲਈ ਜ਼ਰੂਰੀ ਇਹਨੂੰ ਵਰਤਿਆ ਜਾਵੇ।
ਨਹੀਂ ਉਹ ਡਾਕਟਰ ਸਾਹਿਬ ਉਹਨਾਂ ਨੂੰ ਰੈਕਮੈਂਡ ਕਰੋ ਕਿ ਪਿੰਡ ਦੀ ਬਜਾਏ ਸਿੱਧਾ ਹੀ ਡੀਸੀ ਦੇ ਕੰਟਰੋਲ 'ਚ ਆ ਜਾਣ, ਪਏ ਉਹ ਬੰਨ ਦੇਣ ਪਏ ਆ, ਆਹ ਜਿਹੜੀ ਇੰਨੀ ਲੰਬੀ ਨਹਿਰ ਹੈਗੀ ਆ ਇਹਨੂੰ ਮੇਨਟੇਨ ਉਹ ਨਹੀਂ ਕਰਨਾ, ਇਹਨੂੰ ਉਹ ਨਹੀਂ ਕਰਨਾ, ਉਹ ਆਪਣੇ ਅੰਡਰ ਲੈ ਲੈਣ ਸਿੱਧਾ ਹੀ।
ਹਾਂ ਨਹੀਂ ਕੋਈ ਨਾ ਕੋਈ ਇਹਨਾਂ ਦਿਨਾਂ ਦੇ ਵਿੱਚ ਹੀ ਹੈਗਾ, ਇੱਕ ਤਾਂ ਡੀਸੀ ਰਾਹੀਂ ਦੁਬਾਰਾ ਫਿਰ ਇਹੀ ਦੱਸਣ ਲੱਗਾ ਮੈਂ ਕਿ ਇਹਨੂੰ ਪ੍ਰੀਨੀਅਲ ਬਣਾਉਣਾ ਤੇ ਕਿੱਦਾਂ ਬਣਾਉਣਾ, ਸਾਰਾ ਸਾਲ ਚਲਾਉਣਾ, ਨਹੀਂ ਤਾਂ ਟਿਊਬਵੈੱਲਾਂ ਤੇ ਜ਼ੋਰ ਘਟਣਾ ਨਹੀਂ ਹੈਗਾ
ਜੀ। ਡਾਕਟਰ ਸਾਹਿਬ ਇੱਕ ਆ ਫੋਟੋ ਐਂਡ ਦੇ ਵਿੱਚ ਮੈਂ ਜਾਣ ਤੋਂ ਪਹਿਲਾਂ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਨਾਲ, ਸ਼ਾਇਦ ਤੁਸੀਂ ਦੇਖ ਰਹੇ ਹੋਵੋਗੇ ਕਿ ਐਂਡ ਦੇ ਵਿੱਚ ਨਾ ਉਹਨਾਂ ਨੇ ਟਰਮੀਨੇਸ਼ਨ ਪੁਆਇੰਟ ਬਣਾਇਆ ਹੋਇਆ ਹੈ, ਤੇ ਇੱਕ ਮੈਂ ਹੁਣ ਤਸਵੀਰ ਸਕਰੀਨ 'ਤੇ ਸ਼ੇਅਰ ਕੀਤੀ ਹੋਈ ਆ, ਉਹ ਛੋਟਾ ਕਨਾਲ ਦਾ ਐਂਡ ਆ ਜਾਂਦਾ ਅਤੇ ਉਹਦੇ ਵਿੱਚ ਨਾ ਫਿਰ ਸਰਕਲ ਬਣਾ ਕੇ ਤਾਂ ਉਹਨੀ ਗਰਾਊਂਡ ਰੀਚਾਰਜ ਦੇ ਲਈ ਬਣਾਇਆ ਹੋਇਆ ਉਹਦੇ ਵਿੱਚ।
ਬਿਲਕੁਲ ਬਿਲਕੁਲ ਇਹ ਵੀ ਹੋ ਸਕਦਾ
ਹਾਂ, ਉਹਦੇ ਕੀ ਹੈ ਵੀ ਜਿਹੜਾ ਜੇ ਮਤਲਬ ਪਾਣੀ ਦੀ ਵਰਤੋਂ ਨਹੀਂ ਹੋਈ ਵਾਧੂ ਹੈ ਤਾਂ ਉਹ ਐਂਡ ਦੇ ਵਿੱਚ ਜਾ ਕੇ ਉਹ ਫਿਰ ਧਰਤੀ 'ਚ ਹੀ ਪੈ ਜਾਂਦਾ, ਜਿਹੜੀ ਤੱਗੀ 'ਚ ਹੀ ਚੱਲ ਜਾਂਦਾ ਨਹਿਰ ਦਾ।
ਪੈ ਜਾਂਦਾ ਇਹ ਬਿਲਕੁਲ ਬਿਲਕੁਲ ਠੀਕ ਆ, ਇਹ ਪਾਲਣਾ ਚਾਹੀਦਾ ਇਹਦੇ ਇਹਦੇ ਨਾਲ ਜਿੰਨਾ ਵਾਧੂ ਹੋਵੇ ਤੇ ਉਹ ਫਿਰ ਡਰੇਨ ਦੇ ਰਾਹੀਂ ਛੱਡ ਕੇ, ਡਰੇਨਾਂ ਕੱਚੀਆਂ ਨੇ, ਡਰੇਨਾਂ ਦੀ ਸਫਾਈ ਵੀ ਚੱਲ ਰਹੀ ਹੈ ਇਸ ਵੇਲੇ।
ਜੀ
ਕਈ ਕਈ ਕੁਝ ਇਹੋ ਜਿਹਾ ਹੈਰਾਨੀ ਦੀ ਗੱਲ ਹੈ ਕਿ ਮੀਡੀਆ 'ਚ ਨਹੀਂ ਆ ਰਿਹਾ, ਲੇਕਿਨ ਇਹ ਕਿ
ਚੱਲ
ਇਹ
ਰਿਹਾ ਤਾਂ
ਇੱਧਰ ਨੂੰ ਕਾਫੀ ਪ੍ਰੋਗਰੈਸ ਚੱਲ ਰਹੀ ਆ।
ਠੀਕ ਹੈ ਡਾਕਟਰ ਸਾਹਿਬ, ਇੱਕ ਮਤਲਬ ਆਪਾਂ ਪ੍ਰੋਗਰਾਮ ਆਉਣ ਵਾਲੇ ਟਾਈਮ 'ਚ ਤੁਸੀਂ ਕੁਛ ਵੀਡੀਓ ਬਣਾ ਕੇ ਸਾਡੇ ਨਾਲ ਸ਼ੇਅਰ ਕਰਿਓ ਆਉਂਦੇ ਜਾਂਦੇ,
ਜੀ
ਠੀਕ ਹੈ, ਅਤੇ ਆਪਾਂ ਉਹ ਫਿਰ ਜਾਰੀ ਰੱਖਾਂਗੇ। ਅਤੇ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ, ਤੁਸੀਂ ਵੱਡੇ ਤੜਕੇ ਉੱਠ ਕੇ ਸਾਡੇ ਨਾਲ ਜੁੜੇ, ਔਰ ਤੁਸੀਂ ਆਪਣਾ ਰੱਖਿਓ ਖਿਆਲ
ਚਲੋ
ਇੰਡੀਆ ਦੇ
ਕੋਸ਼
ਵਿੱਚ, ਅਸੀਂ ਇਹੀ
ਸਭ ਕੋਸ਼ਿਸ਼ ਤਾਂ ਕਰ ਰਿਹਾ ਸੀ, ਪਰ ਮੈਂ ਇਸ ਟੈਕਨੋਲੋਜੀ ਤੋਂ ਕਾਫੀ ਅਣਜਾਣ ਜਿਹਾ ਹੈਗਾ ਆ, ਇਸ
ਕੋਈ
ਕਰਕੇ ਪ੍ਰੋਬਲਮਸ ਆਉਂਦੀਆਂ
ਨਹੀਂ
ਨੇ,
ਨਹੀਂ
ਹੌਲੀ ਹੌਲੀ ਹੋ ਜਾਣਾ ਮੈਂ ਠੀਕ ਹੋ
ਕੋਈ ਨਹੀਂ ਕੋਈ ਨਹੀਂ, ਤੁਸੀਂ
ਇਹੀ
ਫਿਰ ਵੀ,
ਜਾਣਾ ਮੈਂ।
ਤੁਸੀਂ ਤੇ ਗਿਆਨੀ ਜੀ ਬੜੇ ਕਹਿ ਲਓ ਕਿ ਉੱਦਮੀ ਹੋ, ਕਿ ਇਸ ਏਜ ਦੇ ਵਿੱਚ ਆ ਕੇ ਤੁਸੀਂ ਪ੍ਰੋਗਰੈਸਿਵ ਹੋ ਔਰ ਸਿੱਖ ਰਹੇ ਹੋ, ਮਤਲਬ ਔਰ ਐਫਰਟ
ਡਾਕਟਰ
ਕਰ
ਸਾਹਿਬ
ਰਹੇ ਹੋ।
ਮਨ ਚ ਇਹ ਆ ਵੀ ਜੇ ਮਾੜਾ ਮੋਟਾ ਤਜਰਬਾ ਹੈਗਾ ਹੈ ਤੇ ਪੰਜਾਬ ਨੂੰ ਦੇ ਜਾਈਏ, ਸੇਵਿਆਂ ਨੂੰ ਵੱਧ ਲੈ ਕੇ ਜਾਣਾ ਆ
ਨਹੀਂ, ਐਪਰੀਸ਼ੀਏਟ
ਇੱਥੇ।
ਕਰ ਰਹੇ ਹਾਂ, ਇਹਦੇ ਰਿਜ਼ਲਟ ਵੀ ਨਿਕਲ ਰਹੇ ਆ ਡਾਕਟਰ ਸਾਹਿਬ
ਜੀ
ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਸਮਾਂ ਹੋ ਗਿਆ, ਅਤੇ ਫਿਰ ਆਪਾਂ ਅਗਲੇ ਹਫ਼ਤੇ ਫਿਰ ਜੁੜਾਂਗੇ।
ਓਕੇ ਜੀ, ਥੈਂਕ ਯੂ ਜੀ,
ਥੈਂਕ ਯੂ,
ਸਾਰਿਆਂ ਨੂੰ ਸਤਿ
ਸਤਿ
ਸ਼੍ਰੀ
ਸ਼੍ਰੀ ਅਕਾਲ।
ਅਕਾਲ
ਸੋ ਇਹ ਸਨ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਅਤੇ ਜਾਣ ਤੋਂ ਪਹਿਲਾਂ ਮੈਸੇਜ ਲੈ ਲਈਏ, ਜਗਵੀਰ ਸੇਖੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਆਇਆਂ ਨੂੰ ਪਰਮਿੰਦਰਜੀਤ ਸਿੰਘ ਭੱਟੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਪੰਜਾਬ ਤੋਂ ਸਾਡੇ ਨਾਲ ਸਾਡੇ ਬੜੇ ਹੀ ਸਤਿਕਾਰਤ ਮਿੱਤਰ ਬਲਦੀਪ ਸਿੰਘ ਰਾਮੂ ਵਾਲੀ ਹੈ, ਗੁਰਫਤਿਹ ਦੀ ਸਾਂਝ ਬੁਲਾ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਕੰਮ ਕਰ ਰਹੇ ਹੋ ਜੀ, ਐਪਰੀਸ਼ੀਏਟ ਕਰਦੇ ਹਾਂ ਤੁਹਾਨੂੰ। ਅਤੇ ਸੁਖਵੰਤ ਸਿੰਘ ਐਡਲੇ ਡਾਲੀ, ਊਬਰ ਵਾਲਿਆਂ ਨੇ ਵੀ ਰੇਟ ਚੱਕ ਤੇ ਫਿਰ ਜਹਾਜ਼ਾਂ ਵਾਲੇ ਤਾਂ ਪਹਿਲਾਂ ਹੀ, ਜੇ ਤੇਲ ਦਾ ਇਹੀ ਹਾਲ ਹੈ ਤਾਂ ਸਿੱਖ ਖੇਡਾਂ 'ਤੇ ਲੰਗਰ ਦਾ ਹਿਸਾਬ ਕਿਤਾਬ ਨਹੀਂ ਲੱਗਣਾ। ਮੇਰੇ ਕੋਲ ਇੱਕ ਆਈਡੀਆ ਆ ਰਹੇ ਹੋ ਨਾ, ਠੀਕ ਹੈ, ਮੈਨੂੰ ਫੋਨ ਕਰਿਓ, ਤੁਹਾਨੂੰ ਮੈਂ ਆਈਡੀਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਸੋ ਬਹੁਤ ਬਹੁਤ ਧੰਨਵਾਦ ਸਾਰੇ ਸਤਿਕਾਰਤ ਮਿੱਤਰ ਪਿਆਰਿਆਂ ਦਾ, ਹਰਜਿੰਦਰ ਘੁੰਮਣ ਭਾਅ ਜੀ ਦੇ ਕਈ ਮੈਸੇਜ ਰਹਿ ਗਏ, ਮਾਫੀ ਚਾਹੁੰਦੇ ਹਾਂ। ਅਤੇ ਕੱਲ੍ਹ ਨੂੰ ਅਮਰੀਕ ਭਾਅ ਜੀ ਆ ਰਹੇ ਨੇ, ਅਤੇ GS ਚਾਲ ਦਿਲ ਵਾਲੀ ਪੜਾਸ, ਅਤੇ ਦਿਲ ਵਾਲੀ ਗੱਲ, ਚਿੰਤਾ ਚਿੰਤਕ ਚਿੰਤਨ, ਸਭ ਕੁਛ ਅਸੀਂ ਪ੍ਰੋਗਰਾਮ 'ਚ ਕਰਾਂਗੇ। ਅਤੇ ਹਰਪ੍ਰੀਤ ਰਾਜੂ ਮਾਂਗਲੀ ਵਾਲੇ ਜੀ, ਤੁਹਾਡੀ ਕਵਿਤਾ ਰੈਡੀ ਹੈ ਜੀ, ਅਤੇ ਮੈਂ ਤੁਹਾਨੂੰ ਕੱਲ੍ਹ ਨੂੰ ਜਾਂ ਅੱਜ ਦੱਸਾਂਗਾ, ਅਗਲੇ ਹਫ਼ਤੇ ਲਈ ਰੈਡੀ ਰੱਖੋ ਤੁਸੀਂ ਇੱਕ ਕਵਿਤਾ, ਅਤੇ ਬਾਕੀ ਉੱਥੇ ਗੇਮਾਂ 'ਚ ਆਪਣਾ ਲੱਗਿਆ ਹੋਣਾ ਲਾਈਵ ਦਾ, ਉੱਥੇ ਜ਼ਰੂਰ ਤੁਸੀਂ ਸ਼ਾਮਿਲ ਹੋਣਾ ਹੈ। ਸੋ ਇੰਨਾ ਕੁਛ ਕਹਿੰਦੇ ਹੋਇਆਂ ਪ੍ਰੋਗਰਾਮ ਦੀ ਸਮਾਪਤੀ ਹੈ ਜੀ, ਆਪ ਸਭ ਦਾ ਬਹੁਤ ਬਹੁਤ ਧੰਨਵਾਦ, ਅਤੇ ਪੋਡਕਾਸਟ 'ਤੇ ਬੜੀ ਛੇਤੀ ਪ੍ਰੋਗਰਾਮ ਇਹ ਚੜ੍ਹ ਜਾਵੇਗਾ, ਤੁਸੀਂ ਦੁਬਾਰਾ ਸੁਣ ਵੀ ਸਕਦੇ ਹੋ, ਦੇਖ ਵੀ ਸਕਦੇ ਹੋ। ਆਪਣਾ ਰੱਖਿਓ ਖਿਆਲ, ਰੱਬ ਰਾਖਾ।